एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਯਾਰ ਬਸ ਕਰੋ ਬਸ ਕਰੋ ਟੋਲ ਚ ਭਾਗੇ ਓਏ ਤਾਇਆ ਜੀ ਆਜੋ ਆਜੋ ਲੰਘਿਓ ਲੰਘ ਆਉਣਾ ਲੰਘ ਆਉਣਾ ਆਜੋ ਆਜੋ ਹੋਰ ਸਿਹਤਾਂ ਠੀਕ ਆ ਸਿਹਤਾਂ ਠੀਕ ਆ ਅਗਲਿਆਂ ਨੂੰ ਇਹ ਹੋਣਾ ਖਰੇ ਨਾ ਅੱਜ ਵੀ ਪੂਰਾ ਰਹਿਣਾ ਚਲੇ ਜਾਣਾ
ਤਾਇਆ ਜੀ ਕੱਲ ਗਲਤੀ ਮੇਰੀ ਸੀ ਮੇਰੀ ਦਾੜ ਬਹੁਤ ਦੁਖਣ ਲੱਗ ਗਈ ਤੇ ਆਪਾਂ ਚਲੇ ਗਿਆ ਸੀ ਟੀਕਾ ਲਵਾਉਣ
ਹਾਂ ਉਹ ਕਹਿੰਦੇ ਵੀ ਗਲੂਕੋਜ ਲਵਾਉਣਾ ਪੈਣਾ
ਆਹੋ ਤੇ ਫੇਰ ਓਹਦਾ ਕਰਕੇ ਰਹਿ ਗਿਆ ਕੱਲ ਦੀ ਤੇ ਮਾਫ਼ੀ ਮੈਂ ਮੰਗਦਾ ਕੱਲ ਰਹਿ ਗਿਆ ਤੇ
ਆਹੋ ਮੈਂ ਤਾਂ ਹੀ ਆ ਅਗਲਿਆਂ ਨੇ ਕਹਿਣਾ ਵੀ ਜੇ ਤੁਸੀਂ ਆਉਣਾ ਤੇ ਤਾਂ ਦੱਸੋ ਵੀ ਐਵੇਂ ਅਸੀਂ ਤੁਹਾਨੂੰ ਉਡੀਕ ਦੇ ਰਹੀਏ
ਤਾਇਆ ਕਈ ਨਾ ਕੋਈ ਤੇ ਪ੍ਰੋਬਲਮ ਪੈ ਹੀ ਜਾਂਦੀ ਹੈ ਨਾ ਮੈਂ ਫਿਰ ਭੱਜ ਗਿਆ ਉਧਰ ਨੂੰ ਮੈਂ ਕਿਹਾ ਆਣ ਕੇ ਕਰਦੇ ਆ ਤੇ ਆਣ ਕੇ ਬਾਅਦ ਦੇ ਵਿਚ ਟਾਈਮ ਹੀ ਲੰਘ ਗਿਆ
ਉਹ ਡਾਕਟਰ ਹੈਗਾ ਉਹ ਵੱਖਰੇ ਹਿਸਾਬ ਦਾ ਉਹ ਤੇ ਦਿਹਾੜੀ ਦਿਹਾੜੀ ਬੰਦੇ ਨੀ ਮਾਰ ਦਿੰਦਾ ਤੂੰ ਪ੍ਰੋਗਰਾਮ ਨੂੰ ਰੋਈਏ ਨਾ ਮੈਂ ਮਿਲਕੀ ਦੇ ਸਿੱਖ ਦੂਜੇ ਦੇ ਮੂੰਹ ਵੱਲ ਨੂੰ ਵੇਖੋ ਨਾ ਸਾਨੂੰ ਇਥੇ ਚਲਾਉਣਾ ਆਇਆ ਅੱਧਾ ਘੰਟਾ ਅਸੀਂ ਬੋਲੇ ਰਹੇ ਆ ਮਾਂ ਮਲਕੀਤ ਨੂੰ ਕਿਹਾ ਵੀ ਬੋਲੇ ਤੇ ਆਪਾਂ ਫਿਰਦੇ ਆ ਵੀ ਜੇ ਹਵਾਈ ਵੀ ਆਪਣੀ ਰੇਡੂਏ ਤੇ ਹੀ ਆਉਂਦੀ ਓ ਇਹ ਕਹਿੰਦਾ ਉਧਰੋਂ ਕੋਈ ਗੀਤ ਹੀ ਚੱਲੀਆਂ ਤੇ ਇਧਰੋਂ ਉਧਰ ਲਾਉਣ ਦੀ ਲੋੜ ਹੀ ਨੀਗੀ
ਹਾਂ ਉਹ ਤੇ ਫਰਕ ਪੈ ਗਿਆ ਤਾ ਜੀ ਉਧਰ ਉਧਰੋਂ ਆਸਟ੍ਰੇਲੀਆ ਤੋਂ ਚੱਲੀ ਗਿਆ ਕਿਤੇ
ਓਹੀ ਤੇ ਗੱਲ ਆ ਮੈਂ ਕਿਹਾ ਜੇ ਰੇਡੂਆ ਆਸਟ੍ਰੇਲੀਆ ਤੋਂ ਚੱਲਣਾ ਤੇ ਅਸੀਂ ਇਧਰੋਂ ਕੋਈ ਬੋਲੀ ਜਾਂਦੇ ਆ
ਕੱਲ ਨੀ ਤਾ ਜੀ ਮਾਫ਼ੀ ਮੈਂ ਮੰਗਦਾ
ਚੱਲ ਕੋਈ ਨੀ ਹੋ ਜਾਂਦਾ ਏਦਾਂ ਟੈਲਮਟ ਬੰਦੇ ਨੂੰ ਹੋ ਜਾਂਦੀ ਆ ਇਹ ਕੋਈ ਖਾ ਲੈ ਜੀ ਤਾਂ ਬੜਾ ਨੀ ਨਾਲੇ ਤੁਸੀਂ ਜਿੰਨਾ ਮਿੱਠਾ ਖਾਣੇ ਦਾੜਾ ਤੁਹਾਡੀਆਂ ਜਵਾਬ ਹੀ ਦੇਣਾ ਜਿੰਨਾ ਤੁਹਾਡਾ ਮਿੱਠਾ ਪੁੱਤ ਦਾੜਾ ਵਿਚਾਰੀਆਂ ਕੀ ਕਰਨਾ ਨਾ ਤੁਸੀਂ ਦਾਤਣ ਕਰਨੀ ਨਾ ਲੈਣਾ ਨਾ ਦੇਣਾ ਨੀ
ਬੁਰਸ਼ ਕਰਦਾ
ਬੁਰਸ਼ ਤੇ ਪੁੱਤ ਊ ਲੀੜੇ ਤੋਂ ਲੀ ਠੀਕ ਰਹਿੰਦੇ ਦੰਦਾਂ ਦੇ ਨਹੀਂ ਜਿਹੜੀ ਦਾਤਣ ਨਿਮਦੀਆਂ ਨਾ ਇਹ ਬੰਦੇ ਦੇ ਦਿਮਾਗ ਦੇ ਕੀੜੇ ਵੀ ਤੇ ਦੰਦਾਂ ਦੇ ਵੀ ਕੱਢ ਦਿੰਦੀ
ਉਹ ਤਾਂ ਕੌੜੀ ਬੜੀ ਹੁੰਦੀ ਆ
ਤੂੰ ਦਾਤਣ ਖਾਣੀ ਆ ਕਿ ਕਰਨੀ ਆ ਹਾਂ ਹੁਣ ਮਿੱਠੀ ਤੈਨੂੰ ਮੈਂ ਅੰਬ ਦੀ ਦੱਸ ਲੈ ਤਾਂ ਦਾਤਣਾਂ ਕੌੜੀਆਂ ਹੁੰਦੀਆਂ ਨਿੰਮ ਦੀ ਕਿੱਕਰ ਦੀ ਤੂਤ ਦੀ ਸ਼ਹਿਤੂਤ ਦੀ ਤੇ ਆ ਜਿਹੜਾ ਕੀ ਜਾਂਦੇ ਆ ਜਿਹੜਾ ਯਾਰ ਕਿੱਕਰ ਤੋਂ ਬਾਅਦ ਆ ਇੱਕ ਉਹਦਾ ਸਰੀਰ ਜਿਹਨੂੰ ਬਬੂਲ ਵੀ ਕਹਿੰਦੇ ਆ ਬਬੂਲ ਬਬੂਲ ਪੈਸੇ ਵਸੂਲ ਉਹ ਬਬੂਲ ਜਿਹੜੀ ਆ ਨਾ ਉਹ ਸ਼ਰੀਂ ਵਾਲੀ ਗੱਲ ਨੀ ਕੋਈ ਹੈ।
ਇਹ ਤਾਂ ਜੀ ਦਾਤਣਾ ਦੀ ਜਿਹੜੀ ਮਰਜ਼ੀ ਕਰ ਲਓ, ਅਮਰੂਦ ਦੀ ਕਰ ਲਓ।
ਅਮਰੂਦ ਖਾਈ ਦੇ ਆ, ਦਾਤਣਾ ਨੀ ਕਰੀ ਦੀਆਂ। ਅਮਰੂਦ ਦੀ ਦਾਤਣ ਪਛੀ ਲੱਗਣੀ, ਪਹਿਲੀ ਗੱਲ ਟੁੱਟਦੀ ਨੀ। ਅਮਰੂਦ ਦੀ ਟਾਹਣੀ ਤੋੜ ਕੇ ਵਿਖਾ ਦਈਏ, ਟੁੱਟ ਗਈ ਤਾਂ ਗਈ। ਬੰਦਾ ਐਸੀ ਉਹ ਬਬਲ ਗਮਾ ਕੀ ਉੱਥੇ ਮਰੋੜੀ ਆ, ਜਾਨ ਔਖੀ ਹੋਜੂਗੀ ਬੰਦੇ ਦੀ, ਤੇ ਉਹ ਨਾ ਟੁੱਟੂ। ਮੈਂ ਤੇ ਪਾਖਰ ਇੱਕ ਵਾਰੀ ਜੰਗਲ ਪਾਣੀ ਚਲੇ ਗਿਆ, ਇੱਕ ਵਾਰੀ ਕਿ ਕਈ ਵਾਰ ਗਿਆ, ਤੇ ਉਹ ਬਾਅਦ ਦੇ ਵਿੱਚ ਰਾਹ ਆਉਂਦਾ ਬੋਲਿਆ ਦਾ ਲਾਇਆ ਅਮਰੂਦ
ਜੀ।
ਮੈਨੂੰ ਮੋਹਣਾ ਕਹਿੰਦਾ ਅਮਰੂਦ ਦੀ ਦਾਤਣ ਬੇਸ਼ਾਬ ਕੁਮਾਰ ਕੀਮਤੀ ਆ, ਵੀ ਜੇ ਜੰਗਲ ਪਾਣੀ ਬਹਿਣ ਤੋਂ ਪਹਿਲਾਂ ਕੀਤੀ ਜਾਵੇ। ਮੈਂ ਕਿਹਾ ਵੀ ਦੋਵੇਂ ਕੰਮ ਸਿਮੂਟੇਨੀਅਸਲੀ ਕਰ ਲਈਏ, ਸਿਮੂਟੇਨੀਅਸਲੀ। ਆਹੋ ਤੇ ਉਹ ਮੈਂ ਦਾਤਣ, ਮੈਂ ਪਾਖਰ ਨੂੰ ਕਿਹਾ ਵੀ ਦਾਤਣ ਤੋੜੀਏ ਆਪਾਂ, ਤੇ ਅਸੀਂ ਤੇ ਭਰਾਵਾਂ ਲਾਭਾ ਤੋੜਨਾ ਟਾਣੀ। ਕਹਿੰਦੇ ਮੈਂ ਤੇਰਾ ਦੇਣਾ ਕੀ ਹੈ ਜੇ ਤੁਹਾਨੂੰ ਲੱਥ ਗਈ ਦੇ। ਉਧਰੋਂ ਸਾਡਾ ਜ਼ੋਰ ਵਾਲਾ ਦੇਰ ਤੇ ਉਤੋਂ ਮੀਟਰ ਕਿਲੋਮੀਟਰ ਵੀ ਵਾਹ ਵਾਹ ਪਿਆ ਸੀ। ਮੈਂ ਕਿਹਾ ਪਾਖਰਾ ਛੱਡ ਕੇ ਆ ਜਾ, ਦੰਦ ਜਾਂਦੇ ਜਾਂਦੇ ਪਿੰਡ ਤੋਂ ਨੀ ਪੈਣੀ ਉਹ ਪਚੇ ਭਰਾਵਾ ਉੜਿਆ। ਪਾਖਰ ਤੇ ਜਵਾਬ ਦੇ ਗਿਆ ਰਾਹ ਜੀ, ਤੇ ਮੈਂ ਬਿਲਕੁਲ ਪਾਲਿਆ ਅੱਗੇ ਨਾ ਗਿਆ। ਯਾਨੀ ਮੈਂ ਹੱਦਾਂ ਸਰਹੱਦਾਂ ਪਾਰ ਕਰਨ ਵਾਲਾ ਡੀ ਟੀ ਪੰਜਾਬੀ ਬਣਿਆ, ਤੇ ਉਸ ਮੈਚ ਦਾ ਜੇਤੂ ਪੁੱਤ ਮੈਂ ਰਿਹਾ। ਪਾਖਰ ਦੀ ਅਸੀਂ ਸ਼ਰਮਨਾਕ ਹਾਰ ਹੋਈ। ਬਾਅਦ ਵਿਚ ਸਾਰੀ ਉਮਰ ਮੇਰੇ ਨਾਲ ਨਿਗਾਹ ਦਾ ਨਿਗਾਹ ਨਾ ਮਿਲਾ ਸਕਿਆ। ਓਹੋ, ਮਤਲਬ ਤੂੰ ਦੀ ਦਾਤਣ ਤੁਹਾਨੂੰ ਮਹਿੰਗੀ ਪੈ ਗਈ? ਮਹਿੰਗੀ ਜੀ ਮਹਿੰਗੀ, ਮੈਨੂੰ ਤਾਂ ਠੀਕ ਰਹੀ। ਪੰਜ ਮਿੰਟ ਜੇ ਮੈਂ ਤੁਰਦਾ ਰਹਿੰਦਾ ਤੇ ਜਵਾਬ ਮੈਂ ਵੀ ਦੇ ਦੇਣਾ ਸੀ, ਮੈਚ ਡਰਾ ਹੀ ਹੋ ਜਾਣਾ ਸੀ।
ਚਲੋ ਤਾਂ ਜੀ ਸਰੋਤਿਆਂ ਨਾਲ ਵੀ ਜੀ ਆਇਆਂ ਨੂੰ ਕਰਦੇ ਪਿਆਰੇ ਦੋਸਤੋ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ। ਅੱਜ ਸ਼ਨੀਚਰਵਾਰ ਨੇ,
ਅੱਜ ਸ਼ਨੀਚਰਵਾਰ ਹੀ ਆ।
ਮੈਂ ਅੱਜ ਕਿਹਾ ਵੀ ਨਹੀਂ ਸ਼ਨੀਚਰਵਾਰ ਆ, ਤੇ ਅੱਜ ਓਦਾਂ ਹੀ ਛੁੱਟੀਆਂ ਮਾਣਦੇ ਅਗਲੇ। ਆ ਲੱਗੇ ਆਪਾਂ ਨੂੰ ਸੁਣਨਾ ਜਾ,
ਸੁਣਦੇ ਤਾਂ ਜੀ ਸੁਣਦੇ ਰਹੇ, ਸੁਣਦੇ ਕਿਉਂ ਨੀ?
ਚਲੋ ਆਪਾਂ ਦੇ ਗਾਣੇ ਸੁਣਾਂਗੇ ਨਾ।
ਤਾਇਆ ਜੀ ਪਹਿਲੇ ਘੰਟੇ ਦੇ ਵਿੱਚ ਸੁਣਾਵਾਂਗੇ ਨਵੇਂ ਨਵੇਂ ਗੀਤ।
ਨਵੇਂ ਗੀਤ ਵੀ ਕੋਈ ਹਾਲ ਦੇ ਗਾਈ ਜਿਹੜੇ ਕੋਈ ਚੱਜ ਦੇ ਹੋਏ, ਨਵਿਆਂ ਦੇ ਮੈਨੂੰ ਬਹੁਤਾ ਭਰੋਸਾ ਹੈ ਨਹੀਂ।
ਤਾਇਆ ਜੀ ਨਵੇਂ ਸੋਹਣੇ ਸੋਹਣੇ ਗੀਤ ਵੀ ਆਏ ਨੇ, ਬਹੁਤ ਸੁਣਾਉਣੇ ਨੇ। ਦੂਸਰੇ ਘੰਟੇ ਚ ਪੁਰਾਣੇ ਤੁਹਾਡੇ ਸੁਣਾਂਗੇ।
ਮੈਂ ਪੋਤਾ ਜੀ ਠੀਕ ਨੀ ਆ।
ਕੀ ਹੋਇਆ ਤੁਹਾਨੂੰ?
ਗਲ ਲੱਸੀ ਪੀ ਲਈ ਯਾਦ ਹੀ ਆਈ, ਜੱਟ ਨੇ ਪਿਆ ਕੇ ਲੱਸੀ ਤੇ ਗਲ ਵਿਚ ਪਾ ਲਈ ਰਸੀ। ਉਹ ਤਾਈ ਤੇਰੀ ਨੇ ਲੱਸੀ ਪਿਆ ਤੀ।
ਸੁਖੋ ਤਾਈ ਨੇ?
ਸੁਖੋ ਤਾਈ ਹੋਰਾਂ ਦੀ ਬੁਰੀ ਬਣੀ ਆ। ਆ ਸੁਖੋ ਤਾਈ, ਸੁਖੋ ਤਾਈ, ਸੁਖੋ ਦਾ ਤੁਹਾਨੂੰ ਬੜਾ ਚੇਤਾ ਰਹਿੰਦਾ। ਤੁਹਾਨੂੰ ਖਰੇ ਕਿਉਂ ਇੰਨਾ ਚੇਤਾ ਆਉਂਦਾ?
ਚੇਤਾ ਤਾਂ ਰਾਜ ਤੁਹਾਨੂੰ ਵੀ ਬਹੁਤ ਆਉਂਦਾ।
ਆ ਤੇਰੀ ਟੁੱਟ ਗਿਆ ਕਿਤੇ ਲਾਤਾ, ਫੜਾ ਮੂੰਹ ਤੇਰੇ ਊਈ ਅਮਨ ਦੇ। ਅੱਛਾ ਗੱਲ ਆ ਵੀ ਅੱਜ ਉਹਦੇ ਕੁੜੀ ਦਾ ਵਿਆਹ।
ਅੱਛਾ
ਉਸੇ ਵੀ ਮੈਂ ਜਾਣਾ ਮਾੜਾ ਹੀ ਆ।
ਚੱਲ ਜਾਓ, ਚੱਲ ਜਾਓ, ਪੂਰਾ ਹੀ ਚੱਲ ਜਾਓ।
ਪੂਰਾ ਹੀ ਜਾਵਾਂਗੇ, ਹੋਰ ਮੈਂ ਅੱਧਾ ਚੱਲ ਜਾਣਾ। ਉਹ ਮੈਨੂੰ ਸੁਖੋ ਕਹਿੰਦੇ ਵੀ ਕਹਿੰਦੇ ਵੀ ਜਾਇਆ ਜੀ,
ਕਹਿੰਦੇ ਹੁਣੀ ਆ ਜੀ ਇਕੱਠੇ ਚੱਲਾਂਗੇ।
ਉਹ ਸੋਰੀ ਵਿਆਹ ਚ ਮੈਂ ਚਪੇੜਾਂ ਹੀ ਲੈਣੀਆਂ। ਉਹ ਕਹਿੰਦੇ ਸੀ ਪੰਚਾਇਤ ਨੂੰ ਸੱਦਿਆ ਸਾਰੀ ਨੂੰ, ਸੁਖੋ ਨੂੰ ਕਿੱਥੇ ਲੈ ਜਾਈਏ? ਪੰਜਾਬ ਜਾਣਾ ਕਹਿੰਦੇ ਜਾਣਾ। ਉਹ ਮੈਨੂੰ ਕਹਿੰਦੇ ਬਾਈ ਦਰਜੀ ਲਾਕਡਾਊਨ ਦਾ ਕਰਕੇ ਕੋਈ ਸੂਟ ਹੀ ਨੀ ਸੀ ਅੱਜ ਹਾਲ ਦੇ। ਮੈਂ ਕਿਹਾ ਹਾਲ ਚੱਜ ਦੇ ਕਿਹੜਾ, ਕੋਈ ਆਪਾਂ ਨੂੰ ਵੇਖਣਾ?
ਆਹੋ
ਆਹੋ ਤੇ ਮੈਂ ਕਿਹਾ ਵੀ ਤੂੰ ਛੱਡ ਸੂਟਾਂ ਸਾਡਾਂ ਨੂੰ, ਦਿਲ ਚੰਗੇ ਹੋਣੇ ਚਾਹੀਦੇ, ਸੂਟ ਪਾਉ ਮਾੜੇ ਹੀ ਹੋਣ। ਨਾਲੇ ਪਹਿਰਾਵਾ ਤੇ ਦੁਨੀਆ ਵੀ ਬੰਦੇ ਦੇਖਦੇ ਆ, ਦਿਲ ਵੇਖਦੇ ਆ, ਦਿਲ ਵਾਲੇ,
ਦਿਲ ਵਾਲੇ, ਦਿਲ ਵਾਲੇ। ਹਾਰ ਕੇ ਜੀਤਨੇ ਕੋ ਬਾਜੀਗਰ ਕਹਤੇ ਹੈ ਰਾਜ, ਬਾਜੀਗਰ।
ਉਹ ਬਾਜੀਗਰ ਦਾ ਬਾਜੀਆਂ ਪਾਉਂਦੇ ਆ, ਤੇਰਾ ਮਾਰ ਫੇੜੇ ਰਾਜਣੇ ਹੀ ਹੋ। ਜਿਮੀਦਾਰ ਖੇਤੀਬਾੜੀ ਕਰਦੇ ਬੋਲੋ।
ਲਓ ਤਾਂ ਜੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਸਭ ਤੋਂ ਪਹਿਲਾਂ ਗੁਰਪ੍ਰੀਤ ਭਾਜੀ ਮੋਗੇ ਤੋਂ, ਬ੍ਰਿਸਬੇਨ ਤੋਂ।
ਆ ਜਾਓ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਹੀ ਚੰਗਾ, ਆਨੰਦ ਮੰਗਲ ਜੈ ਜੈਕਾਰ ਆ। ਮਨਦੀਪ ਬਾਈ ਨੂੰ, ਤਾਇਆ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਜੀ, ਕਿਦੇ ਸੁਖ ਸ਼ਾਂਤੀ ਹੈ ਤਾਇਆ ਜੀ? ਹਾਂ, ਕਹਿੰਦਾ ਸੁਖ ਤੇ ਸ਼ਾਂਤੀ, ਸੁਖ ਸ਼ਾਂਤੀ ਆ। ਹਾਂ, ਸੁਖ ਤੇ ਸ਼ਾਂਤੀ ਨੀ, ਸੁਖ ਸ਼ਾਂਤੀ ਆ। ਕਹਿੰਦੇ ਆ ਰਾਜਪੂਰੀ ਤੋਂ ਬਾਈ ਨਾ ਥੋੜਾ ਰੱਬ ਤੋਂ ਜੋਰੀ ਸਾਹ ਲੈਂਦੇ ਆ। ਬਾਕੀ ਕਹਿੰਦੇ ਤਾਇਆ ਜੀ ਧੰਨਵਾਦ ਤੁਹਾਡਾ, ਧੰਨਵਾਦ ਤੁਹਾਡਾ ਜੀ, ਸਾਡਾ ਕਾਹਦਾ, ਧੰਨਵਾਦ ਤੁਹਾਡਾ ਬਹੁਤ ਹੀ ਜ਼ਿਆਦਾ। ਬਾਕੀ ਕਹਿੰਦੇ ਜੀ ਗਾਣਾ ਸੁਣਾ ਦਿਓ ਪਲੀਜ਼। ਆ ਉਹਨਾਂ ਨੇ ਭੇਜਿਆ ਅੱਲਾ ਦਿੱਤਾ ਲੂਣੇ ਵਾਲੇ ਦਾ। ਓ ਲਾ ਜੀ, ਅੱਲਾ ਦਿੱਤਾ ਲੂਣਾ, ਲੂਣੇ ਦਾ ਗੀਤ ਮੈਂ ਸੁਣਾਇਆ ਉਸ ਦਿਨ, ਖੂਹਾਂ ਦੇ ਦਾਣ, ਖੂਹਾਂ ਦੇ ਦਾਣ, ਖੂਹਾਂ ਦਾ ਪਾਣੀ ਤਾ ਜੀ, ਆ ਸੱਚ ਖੂਹਾਂ ਦਾ ਪਾਣੀ, ਉਹ ਸੱਜਣ ਨੂੰ ਵਾਰ ਦਈਏ, ਓਦਾਂ ਵੀ ਤੇ ਨਿਕਲ ਜਾਣੀ ਹੈ,
ਓਦਾਂ ਵੀ ਤੇ ਜਾਣੀ ਹੈ ਤਾਇਆ, ਉਹ ਨਿਕਲ ਕੇ ਜਾਣੀ ਆ। ਗਿਆਨ ਕਿੱਦਾਂ ਜਾਣੀ ਆ, ਕਿੱਦਾਂ ਨਿਕਲ ਗਏ? ਅੱਛਾ ਅੱਛਾ ਅੱਛਾ, ਹਾਂਜੀ 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 ਹਾਂਜੀ। ਲਓ ਨਗਿੰਦਰ ਸਿੰਘ ਮੋਗੇ ਵਾਲੇ ਵੀ ਆ ਗਏ ਨੇ। ਉਹ ਬੋਲੇ ਉਹ ਮੋਗਾ ਮੋਗਾ ਮੋਗਾ, ਕਹਿੰਦੇ ਚਾਹ ਯੋਗਾ। ਉਹ ਮੋਗੇ ਤੋਂ ਨਗਿੰਦਰ ਸਿੰਘ ਜੀ ਆ ਜਾਓ ਕਿਤੇ, ਤੁਸੀਂ ਤੇ ਸਾਨੂੰ ਦਿੱਤਾ ਸੀ ਭਲਾ। ਕਾਕਾ ਕਹਿੰਦਾ ਮੇਰੀ ਦਾਲ ਦੋਸਤੀ ਡੰਗੜੇ ਡਾਕਟਰ ਕੋ ਦਵਾਈ ਲੈਣ ਗਿਆ, ਉਹਨੇ ਗਲੂਕੋਜ ਲਾਤਾ, ਫਿਰ ਉਹਨੇ ਇਹਦੇ ਟੀਕਾ ਲਾਤਾ। ਇਹਦੇ ਲੌਂਗ ਕਿੱਥੇ ਰਖਾ ਦੀਏ? ਤੇ ਕਹਿੰਦਾ ਮੈਂ ਰੱਖਣੇ ਨੀ ਲੌਂਗ, ਖਤੇ ਕਿੰਨੇ ਮਰਲਿਆਂ ਦਾ ਕਨਾਲ ਹੁੰਦੀ, ਕਿੰਨੀਆਂ ਕਨਾਲਾਂ ਦਾ ਕਿਲਾ ਹੁੰਦਾ, ਇਹਨੂੰ ਸਵਾਦ ਆ ਪਤਾ। ਉਹ ਨਹੀਂ ਸਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਹੋਰ ਸੇਤਾ ਠੀਕ ਆ ਜੀ? ਤੁਸੀਂ ਸੁਣਾਓ, ਸੇਤਾ ਠੀਕ ਠਾਕ ਨੇ ਜੀ? ਦਾੜ ਤੇ ਜੀ, ਉਹ ਅਕਲ ਦਾੜ ਆਉਂਦੀ ਆ, ਅਕਲ ਹੀ ਹੋਣ ਆਈ ਇਹਨੂੰ,
ਅਕਲ
ਤੀਹ ਪੈਂਤੀ ਸਾਲ ਦੀ ਹੈਗੀ ਆ, ਤੀਹ ਪੈਂਤੀ ਜਾਣੀ ਸੱਠਾਂ ਪੈਂਟਾਂ ਦਾ ਹੋ ਗਿਆ। ਹਾਂਜੀ,
ਜਾੜ ਦਾ ਇਲਾਜ ਪਾਏ ਨੀ ਸਹੀ ਦੱਸਿਆ, ਨਿੰਮ ਦੀ ਦਾਤਣ, ਕਨੇਰ ਦੀ ਦਾਤਣ, ਕਨੇਰ ਦੇ ਫੁੱਲ ਪੀਲੇ ਫੁੱਲ ਜੇ ਵਾਸਨਾ ਮਾਰਦੀ ਆ।
ਹਾਂਜੀ 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 ਹਾਂਜੀ,
ਕਿਸੇ
ਨੂੰ ਗਲਤ ਕਹਿ ਦੇ ਦਾੜ ਇੱਕ ਛੱਡ ਨਾਲ ਦੰਦ ਵੀ ਦੋ ਕੱਢ ਦੇਣਗੇ, ਕਹਿੰਦੇ ਡੈਡ ਕਰ ਦਈਏ ਕਿਹਨੂੰ? ਦਾੜ ਨੂੰ ਤਾਇਆ ਜੀ, ਆਪ ਹੀ ਨਾ ਡੈਡ ਹੋ ਜੀ। ਡੇਲਿਆਂ ਦੇ ਬੂਟੇ ਦੀ ਬਣਦੀ ਆ, ਕਦੀ ਲਲੇਰ ਦੀ
ਕਨੇਰ, ਕਨੇਰ
ਲਲੇਰ ਦੀ, ਉਹ ਤਾਇਆ ਕਨੇਰ ਲਲੇਰ, ਲਲੇਰ ਦੀ ਦਾਤਨ ਹੋ ਜੂ ਏਡੇ ਦੀ? ਠੀਕ ਆ ਸਰ ਜੀ, ਠੀਕ ਆ। ਫੁੱਲ ਤੋੜ ਕੇ ਖਾਈਏ ਕਿ ਦਾਤਣ? ਮੈਂ ਇੱਦਾਂ ਕਰਦਾ, ਫੁੱਲ ਮੈਂ ਖਾ ਲੂੰਗਾ, ਪਤੇ ਨੂੰ ਖਵਾ ਨੂੰ ਦਾਤਣ ਦੇ ਊਣ ਮੂੰਹ ਨੂੰ ਲਾਉਂਦੇ। ਲਤਾਇਆ ਜੀ ਹੁਣ ਜੀ, ਤਾਇਆ ਕੀੜਾ ਤੇ ਨੀ ਨਾ ਲੱਗਾ? ਕੀੜਾ ਤੇਰੇ ਮੂੰਹ ਚ ਕਿਥੋਂ ਪੈ ਜੂ, ਇਹ ਭੋਰਾ ਕੇ ਤੇਰਾ ਮੂੰਹ ਆ, ਕੀੜੇ ਲਾ ਦੇ ਹੁੰਦੇ ਇਹਨਾਂ ਮੂੰਹਾਂ ਨੂੰ, ਦੇਖ ਮਿਲ ਕੇ ਇਹਦਾ ਮੂੰਹ ਸਹਿਰ ਵੇਖ ਤੂੰ ਪਹਿਲਾਂ।
ਸਹਿਰ ਵੇਖ ਤੂੰ ਸਹਿਰਾ
ਸਹਿਰ ਦਾ ਕੀ ਦੇਖਣਾ
ਸਹਿਰ ਦੇ ਉੱਤੇ ਵੀ
ਜਗਤ ਆ ਫੋਟੋ ਦੇਖੀ
ਐਨਕ ਵੱਡੀ ਸੀ
ਇਹਦੀਆਂ ਅੱਖਾਂ ਇਹਦੀਆਂ ਤਾਂ ਅੱਖਾਂ ਬਹੁਤ ਵੱਡੀਆਂ ਵੱਡੀਆਂ ਤੁਸੀਂ ਅੱਖਾਂ ਨੀ ਦੇਖੀਆਂ
ਅੱਖਾਂ ਜਿਵੇਂ
ਉਹ ਜੀ ਸਨੈਪਚੈਟ ਤੇ ਆਉਂਦੀ ਆ ਉਹ ਆਪਣੇ ਆਪ ਬਣਦੀ ਮੇਰੀ ਅਸਲੀ ਐਨਕ ਨੀ
ਅਸਲੀ ਤੇਰੀ ਹਲੇ ਲਾਉਣ ਵਾਲੀ ਆ
ਉਹ ਤੇ ਦੂਸਰੀ ਉਹ ਐਪਲੀਕੇਸ਼ਨ ਨਾਲ ਲੱਗ ਜਾਂਦੀ ਅਸਲੀ ਨੀ ਗੀ ਉਹ
ਉਹਦੀ ਸ਼ਕਲ ਉਹਦਾ ਨੀ ਵੇਖਣ ਆਈ
ਲੈ ਤਾਇਆ ਤੈਨੂੰ ਪਸੰਦ ਹੀ ਕੋਈ ਨੀ ਆਉਣਾ ਤੈਨੂੰ ਤਾਂ ਸੁਖੋ ਤਾਈ ਦੀ ਸ਼ਕਲ ਚੰਗੀ ਲੱਗਣੀ ਚਪੇੜਾ ਨਾ ਖਾਣੇ ਖਰ ਕਹਿੰਦੇ ਨੀ ਬੜਿਆਲਾ ਦੀ ਖੱਖਰ ਨੂੰ ਹੱਥ ਪਾਉਣਾ ਤਾਇਆ ਜੀ ਲੜਨੀਆਂ ਆ ਨਹੀਂ ਤੁਸੀਂ ਚਾਚਾ ਭਤੀਜਾ ਇੱਕ ਥਾਂ ਹੋ ਗਿਆ ਮੈਂ ਤਾਇਆ ਇਕੱਲਾ
ਚਾਚੇ ਜਵਾਕ
ਉਹ ਕਹਿੰਦੇ ਨੇ ਹੁੰਦੇ ਵੀ ਚੋਰ ਤੇ ਡਾਕੂ ਕਹਿੰਦੇ ਵੀ ਲਾਠੀ ਤੇ ਚੋਰ ਦੋ ਜਣੇ ਮੈਂ ਤੇ ਬਾਪੂ ਇਕੱਲੇ
ਅੱਛਾ
ਤੇ ਚੋਰ ਨੇ ਲਗਾਠੀ ਵਗਾ ਕੇ ਮਾਰੀ ਮੈਂ ਤੇ ਬਾਪੂ ਥੱਲੇ ਉਹ ਹਿਸਾਬ ਆ ਵੀ ਜਦੋਂ ਹੁਣ ਕਹਿੰਦਾ ਮੈਂ ਤੇ ਬਾਪੂ ਦੋ ਜਣੇ ਇਕੱਲੇ ਸੀ ਤੇ ਚੋਰ ਕੋ ਡੰਡਾ ਸੀ ਚੋਰ ਤੇ ਡੰਡਾ ਦੋ ਜਣੇ ਸੀ ਉਹ ਹਿਸਾਬ ਆ ਤੁਸੀਂ ਦੋ ਜਣੇ ਆ ਮੈਂ ਇਕੱਲਾ ਹੁਣ ਮੈਂ ਬੁੱਢਾ ਹੋ ਗਿਆ ਨਹੀਂ ਤਾਂ ਬੋਲਣ ਗਏ ਤਾਂ ਮੈਂ ਇੱਕ ਨੰਬਰ ਜੀ ਸੀ ਨਹੀਂ ਦਿਲ ਚ ਓਦਾਂ ਤੁਹਾਡੀ ਗੱਲ ਹੁਣ ਕਿਤੇ ਵੀ ਨੀ ਬੁੱਢਾ ਹੁੰਦਾ ਆਹੋ ਦਿਲ ਦੀਆਂ ਤੇ ਗੱਲਾਂ ਪੂਰਾ ਪੈਂਡ ਹੀ ਕਰਦਾ ਉਹ ਮੈਂ ਤੇਰੀ ਯਾਨ ਕਰ ਦੇਣੀ ਉਹਨੂੰ ਪੁੱਠੇ ਨਾ ਪਾਸੇ ਨੂੰ ਲੈ ਜਾ ਗੱਲ ਨੂੰ
ਬਿਸ਼ਨ ਸਿੰਘ ਜੀ
ਤਾਈ ਆਪਦੀ ਨੂੰ ਕੁਛ ਨਾ ਕੁਛ ਕਹਿ ਦਿੰਦਾ ਉਹ ਮੇਰੇ ਦੁਆਲੇ ਹੋ ਜਾਣੀ ਆ ਕੱਲ ਮੈਨੂੰ ਕਹਿੰਦਾ ਆ ਵੀ ਇਹਨਾਂ ਨੇ ਨਾ ਮੀਟਿੰਗ ਹਰ ਹਫਤੇ ਰੱਖ ਲੈਂਦੇ ਆ ਤਾਈ ਐਸਾ ਕੀ ਲੋਕਡਾਊਨ ਦੇ ਵਿਚ ਕਿਹੜਾ ਇਹ ਤਰੱਕੀਆਂ ਕਰਦੇ ਆ ਉਹ ਮੇਰੇ ਦੁਆਲੇ ਹੋ ਗਈ ਕਹਿੰਦੀ ਹੁਣ ਸਾਲ ਚ ਇੱਕ ਮੀਟਿੰਗ ਰੱਖਣੀ ਆ ਉਹ ਵੀ ਮੇਰੇ ਨਾਲ ਕੋਲ ਬੈਠੀ ਹੋਣਾ ਮੈਂ ਵੀ ਨਾਲ ਹੀ ਤੇ ਮੈਂ ਕਿਹਾ ਤੈਨੂੰ ਕੀ ਪਤਾ ਸਰਕਾਰੀ ਕੰਮਾਂ ਦਾ ਉਹ ਕਹਿੰਦੀ ਮੈਂ ਪਿੰਡ ਦੀ ਵਸਨੀਕ ਨੇ ਫੇਰ ਠੀਕ ਗਿਆ ਉਹਨੇ ਮੈਂ ਕਿਹਾ ਹੁਣ ਮੀਟਿੰਗ ਹੀ ਨੀ ਰੱਖਣੀ ਹੈ ਆਹੋ ਜੇ ਤਾਈ ਬਹਿਣਾ ਫੇਰ ਨੀ
ਇੱਕ ਮੈਂ ਮੈਸੇਜ ਆਉਂ ਦਿੰਦਾ
ਮੈਂ ਤੇ ਟੇਕਦਾ ਪਿੰਡ ਨੀ ਨਾ ਟੇਕਦਾ
ਪਿੰਡ ਨੂੰ ਕੀ ਪਿੰਡ
ਤੇ ਮੈਨੂੰ ਖਾਣ ਨੂੰ ਫਿਰਦਾ ਜੇ ਮੈਂ ਉਹਦੀ ਇੱਜ਼ਤ ਕਰਦਾ ਜੇ
ਦੇਖੋ ਤੁਹਾਡਾ ਥੋੜੀ ਹੋ ਰਹਿ ਲੈਂਦੀ ਹੈ ਅਣਜਾਣ ਬੰਦਾ ਕੋਈ ਵੀ ਚਾਹੇ ਮਨਦੀਪ ਹੋਵੇ ਚਾਹੇ ਮੈਂ ਹੋਵਾਂ ਜੇ ਤੁਸੀਂ ਪੁਰਾਣੇ ਬੰਦੇ ਦੇਖੋ ਘਰ ਦੇ ਵਿਚ ਜਦੋਂ ਨਵੀਂ ਬਹੂ ਆਉਂਦੀ ਹੈ ਨਾ ਉਹ ਆਪਦੀ ਮਾਂ ਨੂੰ ਪੁੱਛਦੀ ਮਾਂ ਕਿੱਥੇ ਆ ਭਾਂਡੇ ਕਿੱਥੇ ਆ ਤੂੰ ਡੱਬਾ ਕਿੱਥੇ ਆਟਾ ਉਹ ਆਪਦੀ ਮਾਂ ਨੂੰ ਪੁੱਛਦੀ ਹੈ ਇਸ ਤਰ੍ਹਾਂ ਜਿਹੜਾ ਪੁਰਾਣਾ ਸਰਪੰਚ ਆ ਤੇ ਨਵੀਂ ਨਵਾਂ ਸਰਪੰਚ ਹੋਊਗਾ ਉਹ ਆਪਣੇ ਕਿਵੇਂ ਤੋਂ ਸਾਫ਼ ਭੇਜ ਸਕਦਾ ਦੁਨੀਆਂ ਨੂੰ ਕਿਵੇਂ ਕੰਟਰੋਲ ਕਰੀਦਾ
ਬਸ ਮਾਸੇ ਤੇ ਜੇ ਨੋ ਪੁੱਛ ਲੋ ਮੰਮੀ ਦੇਸੀ ਘਿਓ ਦਾ ਡੱਬਾ ਕਿੱਥੇ ਤੇ ਜੇ ਸੱਸ ਕਹਿ ਦੇ ਵੀ ਪੁੱਤ ਉਹ ਤੇ ਆਪਾਂ ਬਣਾਇਆ ਹੀ ਨਹੀਂ ਉਹ ਤੁਹਾਨੂੰ ਦੱਸਦਾ ਸਾਡੇ ਨਾ ਮੁਖੇ ਕੇ ਪ੍ਰਾਹੁਣਾ ਇਹ ਮੁਖੇ ਦੇ ਮੁੰਡੇ ਦਾ ਵਿਆਹ ਤੇ ਉੱਥੇ ਆ ਗਿਆ ਇੱਕ ਗੋਰਾ ਨਾਲ ਓਹਦੇ ਮਾਸੀ ਦੇ ਮੁੰਡੇ ਦੇ ਨਾਲ ਗੋਰਾ ਉਹ ਲੈ ਕਹਿੰਦਾ ਤੈਨੂੰ ਪੰਜਾਬ ਦਾ ਵਿਆਹ ਵਿਖਾਉਣਾ ਤੇ ਮੁੱਖਾ ਓਹਨੂੰ ਕਹਿੰਦਾ ਓਏ ਅਮਰੀਕਾ ਤੋਂ ਆਇਆ ਉਹ ਕਹਿੰਦਾ ਹਾਂ ਮਾਸੜਾ ਅਮਰੀਕਾ ਤੋਂ ਆਇਆ ਉਹ ਕਹਿੰਦਾ ਵੀ ਉਹ ਰੋਟੀ ਖਾਣ ਡਿਆ ਸੀ ਤੇ ਮੂੰਗੀ ਦੀ ਦਾਲ ਨਹੀ। ਉਹ ਕਹਿੰਦਾ ਵੇ ਮੀਟ ਮੂਟ ਵੀ ਖਾ ਲੈਂਦਾ ਹੁੰਦਾ? ਉਹ ਕਹਿੰਦਾ ਹਾਂ ਮਾਸੜਾ ਖਾ ਲੈਂਦਾ। ਕਹਿੰਦਾ ਉਹ ਤੇ ਫਿਰ ਆਪਾਂ ਬਣਾਇਆ ਹੀ ਨਹੀਂ। ਉਹ ਕਹਿੰਦਾ ਮਾਸੜਾ ਜੇ ਬਣਾਇਆ ਨੀ ਤੇ ਪੁੱਛਦਾ ਕਾਹਨੂੰ ਆ? ਉਹ ਸਾਹਿਬ ਉਹੀ ਤੇ ਗੱਲ ਆ ਨਾ, ਮੈਂ ਕਹਿੰਦਾ ਇਹ ਖਾ ਲੈਂਦਾ, ਕਹਿੰਦਾ ਛੱਡਦਾ ਹੀ ਕੁੱਖ ਨਹੀਂ ਗਾ।
ਇਸੇ ਤਰ੍ਹਾਂ ਹੀ ਸਾਡੇ ਪਿੰਡ ਇੱਕ ਸਥਰਿਆਰਾ ਸੀਗਾ।
ਅੱਛਾ।
ਉਹਦੀ ਆਦਤ ਸੀ ਸਭ ਨੂੰ ਕਹਿਣਾ ਹਾਂ ਭਾਈ ਮੈਂ ਦੁੱਧ ਪਿਆਵਾਂ।
ਅੱਛਾ।
ਹਾਂ ਭਾਈ ਮੈਂ ਦੁੱਧ ਪਿਆਵਾਂ। ਉਹ ਮੇਰੇ ਪਿਛਾਣ ਬਹਿਗਾ ਉੱਥੇ, ਕਹਿੰਦੀ ਆਦਤ ਦੁੱਧ ਹੈ ਨਾ ਘਰੇ, ਕਹਿੰਦਾ ਜਾ ਚਾਹ ਚੁਕਾ ਦੁੱਧ ਲੈ ਕੇ ਆ, ਕਹਿੰਦਾ ਕਿਉਂ ਪਿਛਾਣ ਬਹਿਗਾ ਮੇਰੇ ਕੋਲ ਆ ਕੇ? ਉਹ ਚੰਗੇਦਾਰ ਆ।
ਆਪ ਜੇ ਤੂੰ ਪੁੱਛਣਾ ਹੀ ਪਾਣੀ ਨਾ ਪੁੱਛੀ ਜਾ, ਜਿਹੜਾ ਫੜਾਉਣ ਵਾਲਾ ਤਾਂ ਬਣੇਗਾ। ਇਹ ਤਾਂ ਹੈ ਜੀ, ਹੁੰਦੇ ਏਦਾਂ ਦੇ ਬੰਦੇ ਤਕੀਆ ਖਿਲਾਮ ਆਹੋ ਹੁੰਦੇ ਤੇ ਏਦਾਂ ਹੀ ਆ। ਉਹ ਏਦਾਂ ਨਾ ਇੱਕ ਵਾਰੀ ਨਾ ਉਹ ਸੰਤ ਸਿੰਘ ਮਸਕੀਨ ਗੱਲ ਸੁਣਾਵੇ। ਉਹ ਕਹਿੰਦਾ ਇੱਕ ਬੰਦਾ ਸੀ, ਉਹ ਬੰਦਾ ਕਹਿੰਦਾ ਵੀ ਕਹਿੰਦਾ ਜਦੋਂ ਉਹਨੇ ਗੱਲ ਕਰਨੀ ਉਹਨੇ ਕਹਿਣਾ ਬਈ ਮੈਂ ਤੇ ਬਿਲਕੁਲ ਮਤਲਬ ਬੁਰਾ ਸਤਿਗੁਰ ਹੀ ਆਪਣੇ ਪੂਰੇ, ਮੈਂ ਸਭ ਤੋਂ ਬੁਰਾ, ਮੈਂ ਦੁਨੀਆਂ ਬੁਰਾ, ਸਾਰੀ ਦੁਨੀਆਂ ਹੀ ਚੰਗੀ, ਮੈਂ ਸਭ ਤੋਂ ਬੁਰਾ। ਮੈਂ ਉਹਨੇ ਕਹਿੰਦਾ ਰੋਜ਼ ਇਹੀ ਕਹਿਣਾ। ਮੈਂ ਆਕ ਕੇ ਕਹਿਤਾ ਵੀ ਉਹਨੂੰ ਵੇਖ ਲੈਂਦੇ ਵੀ, ਕਹਿੰਦਾ ਮੈਂ ਉਹਨੂੰ ਕਹਿਤਾ ਵੀ ਤੂੰ ਸੱਚੀ ਬੁਰਾ ਸੱਚੀ। ਉਹ ਕਹਿੰਦਾ ਉਦੋਂ ਮਾੜਾ ਮੈਨੂੰ ਬੁਲਾਇਆ ਹੀ ਨੀ ਉਹਨੇ। ਉਸਦਾ ਉਹ ਆਪਦੇ ਆਪ ਨੂੰ ਕਹਿੰਦਾ ਮੈਂ ਬੁਰਾ ਨੀ ਮਸਕੀਨ ਸਾਹਿਬ, ਮੈਂ ਹੀ ਬੁਰਾ ਦੁਨੀਆਂ ਹੀ ਚੰਗੀ। ਉਹਨੇ ਦਿਨ ਮੈਂ ਕਹਿਤਾ ਤਾਂ ਬੁਲਾਉਣਾ ਹਟ ਗਿਆ। ਦੁਨੀਆਂ ਜਿਹੜੀ ਨਾ ਇਹ ਕਹਿਣ ਦੀ ਆ ਅਸਲ, ਜਦੋਂ ਤੁਸੀਂ ਉਹਨੂੰ ਕੋ ਕਹਿ ਦੋ ਤਾਂ ਅਗਲਾ ਬਾਈ ਬੁਲਾਉਣਾ ਹਟ ਜਾਂਦਾ। ਸਹੀ ਗੱਲ ਤਾਂ ਜੀ। ਅੱਛਾ ਟਾਪਿਕ ਦੇ ਅੱਜ ਤੋਂ ਤੁਸੀਂ ਪੁੱਛਿਆ ਹੀ ਨੀ ਟਾਪਿਕ ਆ। ਟਾਪਿਕ ਇਹ ਆ ਕੇ ਬਈ ਕੋਰੋਨਾ ਕੀ ਪੰਜਾਬ ਚ ਵਾਪਸ ਆ ਸਕਦਾ ਕਿ ਚਲੇ ਗਿਆ ਪੱਕਾ ਹੀ?
ਦੇਖੋ ਜੀ, ਬਿਮਾਰੀ ਕੈਸੀ ਚੀਜ਼ ਹੈ, ਜਿੱਥੇ ਕਮਜ਼ੋਰੀ ਆ ਜਾਏਗੀ, ਜਿਵੇਂ ਆਪਾਂ ਤੁਹਾਨੂੰ ਬੁਖਾਰ ਚੜਿਆ,
ਨਹੀਂ ਅਸੀਂ ਤਾਂ ਹਲੇ ਤੰਦਰੁਸਤ ਆ ਜੀ,
ਕਿਸੇ ਨੂੰ ਵੀ ਬੁਖਾਰ, ਮੈਨੂੰ ਬੁਖਾਰ ਚੜਿਆ, ਅਗਰ ਮੈਂ ਕਿਤੇ ਇੱਕ ਪਾਸੇ ਲਾਪਰਵਾਹੀ ਕਰਤੀ ਦਵਾਈ ਨਾ ਲਈ ਤੇ ਬੁਖਾਰ ਨੇ ਚੜ੍ਹ ਜਾਂਦਾ?
ਆਹੋ ਤੇ ਬੁਖਾਰ ਤੇ ਚਲੋ ਚੜ ਜਾਏ, 100 ਵਾਰ ਚੜ ਜਾਏ, ਕੋਰੋਨਾ ਨਾ ਹੋਵੇ ਕਿਸੇ ਨੂੰ।
ਜੇ ਲਾਪਰਵਾਹੀ ਕਰ ਲਈ ਨਾ ਅਸੀਂ ਫੇਰ ਨੀ ਛੱਡੂ ਕਿਸੇ, ਇਹਦੇ ਵਾਸਤੇ ਤਾਂ ਪੱਕਾ ਇਲਾਜ ਇਹੀ ਆ, ਇਹਦੇ ਤੋਂ ਬਚ ਕੇ ਇਹ ਸੇਫਟੀ ਰੱਖੋ।
ਮੈਂ ਕਹਿੰਦਾ ਪੱਕਾ ਇਲਾਜ ਇਹਦਾ ਇਹ ਆ ਮੰਗਲ ਗ੍ਰਹਿ ਦੇ ਚੱਲ ਜਾਈਏ ਉਹਨੇ।
ਇਹਦਾ ਮਤਲਬ ਇਹ ਹੋਮ ਮੈਡੀਸਨ ਕਰੋ, ਦਾਰੂ ਵਿੱਚ ਕਪਾਏ, ਕਿਰਪਾ ਕਰੋ ਜੀ ਆਪਣੀ ਗੁਰੂ ਕਾ ਸ਼ਬਦ ਕਮਾਏ। ਮੈਂ ਗੁਰਬਾਣੀ ਵਿੱਚ ਦੋ ਲੀਡਾਂ ਲਾ ਲਈਆਂ। ਇਹਦਾ ਮਤਲਬ ਇਹ ਹੈ ਕੋਈ ਸਿਰ ਦਰਦ ਹੈ, ਲੱਤ ਟੁੱਟੀ ਹੈ ਤਾਂ
ਪਰਮਾਤਮਾ ਨੂੰ ਜਿਹੜਾ ਵਿਸਰ ਜਾਂਦਾ ਭੁੱਲ ਜਾਂਦਾ ਓਹਨੂੰ ਸਭੇ ਰੋਗ ਵਿਆਪਕ, ਓਹਨੂੰ ਸਾਰੇ ਰੋਗ ਲੱਗ ਜਾਂਦੇ ਆ ਵਿਆਪਕ ਸਭੇ ਰੋਗ ਤਾਂ ਕਹਿੰਦੇ ਮਹਾਰਾਜ ਜੀ
ਰੋਗ।
ਹਾਂ
ਇਹਦਾ ਮਤਲਬ ਵਿਆਪਕ ਸਭੇ ਰੋਗ
ਵੀ ਜਿਹੜਾ ਸਤਿਗੁਰੂ ਨੂੰ ਭੁੱਲ ਗਿਆ, ਗੁਰੂ ਮਹਾਰਾਜ ਨੂੰ ਭੁੱਲ ਗਿਆ, ਉਹ ਰੱਬ ਨੂੰ ਭੁੱਲ ਗਿਆ, ਉਹਨੂੰ ਦੁਨੀਆ ਦੇ ਸਾਰੇ ਰੋਗ ਲੱਗ ਜਾਂਦੇ।
ਉੱਥੇ ਕੋਈ ਕਰੋਨਾ ਨੀ ਜਿੱਥੇ ਸੇਵਾ ਤੇ ਭਗਤੀ ਕੀਰਤਨ ਹੁੰਦਾ, ਉੱਥੇ ਕਰੋਨਾ ਸਭ ਤੋਂ ਵੱਡਾ ਕਰੋਨਾ ਹੈਗਾ ਸਾਡਾ ਮਤਲਬ ਚੁਗਲੀ।
ਹਾਂ ਇਹਦੇ ਹੈਗਾ ਕਰੋਨਾ ਹੀ ਕੋਈ ਨੀ।
ਜੇ ਕਿਸੇ ਕਸਤੀ ਦਾ ਕਿਸੇ ਘਰ ਘਰ ਉੱਜੜ ਗਿਆ ਬਰਬਾਦ ਹੋ ਗਿਆ, ਉਹ ਸਭ ਤੋਂ ਵੱਡਾ ਕਰੋਨਾ।
ਇਸੇ ਦੇ ਨਾਲ ਹੀ ਹੁਣ ਆਪਾਂ ਇਹ ਦੱਸ ਦੋ ਵੀ ਅੱਜ ਗੀਤ ਕਿਹੜਾ ਸੁਣਾਈਏ ਤੁਹਾਨੂੰ?
ਤੁਸੀਂ ਦਾਤਨ ਦੀ ਗੱਲ ਚੱਲ ਰਹੀ ਨਾ, ਦਾਤਨ ਦਾ ਮੈਨੂੰ ਗਾਣਾ ਯਾਦ ਹੈਗਾ, ਲੇਕਿਨ
ਗੀਤ ਲੱਭਣਾ ਪਊ ਸਾਨੂੰ।
ਮੈਂ ਭਾਈ ਪੁੱਛੂ ਮਨਜੀਤ ਨੂੰ ਕਹੋ ਮਨਜੀਤ ਲੱਭ ਲੇਗਾ, ਜਤਨ ਕਰੇ ਕੁਵਾਰੀ ਹੇਠ ਬੂਟੇ ਦੇ।
ਠੀਕ ਹੈ ਜੀ, ਲੱਭ ਲੈਣੇ ਆਂਦੇ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਜੀ ਨਗਿੰਦਰ ਸਿੰਘ ਜੀ, ਤੁਸੀਂ ਆਪਣੇ ਅਨਮੋਲ ਸਮੇਂ ਦੇ ਵਿੱਚੋਂ ਚੰਦ ਕੁਝ ਲਮਹੇ ਸਾਡੇ ਲਈ।
ਦੇਖੋ ਤੁਹਾਡੀ ਕੋਸ਼ਿਸ਼ ਇੰਨੀ ਬੁਲੰਦ ਹੋਣੀ ਚਾਹੀਦੀ ਹੈ ਕਿ ਮਤਲਬ ਕੋਸ਼ਿਸ਼ ਕਰੋ, ਤੁਹਾਡੀ ਕੋਸ਼ਿਸ਼ ਨੂੰ ਮਤਲਬ ਹਿੰਮਤ ਹੋਣੀ ਚਾਹੀਦੀ ਹੈ,
ਥੋੜੀ
ਹਿੰਮਤ ਹੋਣੀ ਚਾਹੀਦੀ ਹੈ, ਧੂੜ ਦੇ ਵਿੱਚ ਬਣਾਉਣ ਲਈ ਧੂੜ ਨੂੰ ਮਾਰ ਕੇ ਰੱਖ ਦੋ,
ਝੂਠ ਦੇ ਅਸੀਂ ਲਾਗੇ ਨੀ ਜਾਂਦੇ, ਝੂਠ ਵਾਲਿਆਂ ਦੇ ਤੇ ਅਸੀਂ ਮਕਾਣੇ ਵੀ ਨੀ ਜਾਂਦੇ। ਝੂਠਾ ਬੰਦਾ ਜਿਹੜਾ ਨਾ ਉਹ ਝੂਠਾ ਹੁੰਦਾ, ਝੂਠਾ ਬੰਦਾ ਨਾ ਮਾਲਕ ਨਾ ਝੂਠਿਆਂ ਦਾ ਝੜੀ ਦੁਖਾਉਣ ਲੱਗ ਜਾਵੇ।
ਬਾਕੀ ਇਹੀ ਦੁਆ, ਹੱਸਦੇ ਖੇਡਦੇ ਰਹੋ, ਮੌਜਾਂ ਮਾਣਦੇ ਰਹੋ, ਹਰਮਨ ਸਟੂਡੀਓ ਨੂੰ ਚਮਕਾਉਂਦੇ ਰਹੋ, ਇਸੇ ਤਰ੍ਹਾਂ ਹੀ
ਨਿਕਲ ਗਈ ਗੱਲ ਨਿਕਲ ਗਈ ਗੱਲ ਉਹ ਰੱਬਾ ਚੰਗੀ ਤੇ ਤੂੰ ਕੀ ਸੁਣਨੀ ਆ, ਮਾੜੀ ਬੜੀ ਛੇਤੀ ਸੁਣਦਾ, ਤੂੰ ਨੀ ਥੁੱਕ ਲਾਜ ਲਈਏ ਭਰਾਵਾ, ਢਿੱਡ ਦੁਖਣ ਲੱਗ ਗਿਆ। ਹੋਰ ਕੀ, ਉਹੀ ਗੱਲ ਹੋਈ ਜਿਹੜੀ ਡਰ ਸੀ। ਆ ਲਿਆ ਪੁੱਤ ਆ ਜਿਹੜੇ ਸੁਰੂ ਤੇ ਕਿਹੜੇ ਆਏ ਨੇ ਪੁੱਤਾ, ਉਹ ਸੁਰੂ ਤੇ ਨਾ ਗੱਲ ਕਰਾ ਦੇ, ਦੁਨੀਆਂ ਕਿਹੜੀ ਜਾਣਾ, ਉਪਰੋਂ ਤੇਰੇ ਦੰਦ ਵੀ ਉਦਾਂ ਦੇ ਆ, ਉਦਾਂ ਦੇ ਕਿੱਦਾਂ ਨੇ, ਮੇਰੇ ਤੇ ਦੰਦ ਵੇਖਾ ਈ ਉਹ ਬਾਰਾਂ ਮੋਲਾ ਰੋਟੀ ਖਾਦੀ ਨਿਕਲ ਜਾਣੀ ਸਾਡੀ, ਇੱਕ ਤੂੰ ਤੇ ਇੱਕ ਮਲਕੀਤ, ਖਰੇ ਤੁਹਾਡੇ ਦੰਦਾਂ ਨੂੰ ਹੋਇਆ ਕੀ ਆ। ਉਹ ਤਾਇਆ ਤੂੰ ਵੇਖ ਤੇ ਸਹੀ ਚੰਗੀ ਤਰ੍ਹਾਂ, ਕਿਉਂ ਮੈਨੂੰ ਸਾਰੀ ਰਾਤ ਨੀਂਦ ਨੀ ਆਉਣੀ ਮਗਰੋਂ, ਤੇਰੇ ਦੰਦ ਵੇਖਣੇ, ਮੈਂ ਕੋਈ ਚੰਗਾ ਭਲਾ ਮੂੰਹ ਨਾ ਵੇਖੂ, ਚੰਗੇ ਭਲੇ ਪਤਾ ਮੈਨੂੰ ਕਿਹੜੇ ਮੂੰਹ ਦੇਖਣੇ ਤੂੰ, ਤੇਰੀ ਨਾ ਮੈਂ ਯਾਨ ਕਰ ਦੂੰ ਜੇ ਆਪਣੇ ਤਾਈ ਨੂੰ ਆਵਾਜ਼ ਆਵਾ ਬੋਲੀ ਜਾਂਦਾ ਰਹੇ ਨਾ, ਉਹਦੇ ਅੱਗੇ ਉਦੋਂ ਨੀ ਉਦੋਂ ਹਰ ਰੋਟੀਆਂ ਨਾਲੇ ਸੜੀਆਂ ਖਾ ਜਾਣਾ, ਨਾਲੇ ਉਹਨੂੰ ਕੋਈ ਨਾ ਕੋਈ ਗੱਲ ਸੁਣਾ ਜਾਂਦਾ, ਆਪ ਨੂੰ ਢਿੱਡ ਭਰ ਲੈਣਾ ਕਦੇ, ਉਹ ਕਹਿੰਦੇ ਮਹਿਣੀ ਮਾਈ ਨੀ ਪਾ ਦੇਣੀ, ਮੈਂ ਕਿਹਾ ਤੈਨੂੰ ਦੱਸ ਜੋ ਸਾਰੇ ਪਰਦੇ ਵਾਲੀਆਂ ਗੱਲਾਂ ਜਾਂਦਾ, ਮਹਿਣੀ ਨੂੰ ਪਾਉਣੀ ਆ, ਉਹ ਆਪਦੀ ਨੀ ਤੁਹਾਡੇ ਕੋਲ ਡਾਫੂਦੀ ਮਹਿਣੀ, ਉਹਦਾ ਤਾਈ ਪਿਆਰ ਨਾ ਪਾਉਂਦੀ, ਪਿਆਰ ਨਾ ਨੀ ਪਾਉਂਦੀ, ਲਾਲਚ ਨਹੀਂ ਤੈਨੂੰ, ਉਹ ਜਿੰਨੀਆਂ ਗੱਲਾਂ ਹਰ ਉਹਨੂੰ ਦੱਸ ਦੇਣਾ, ਤੇਰੇ ਮੈਂ ਚਪੇੜਾਂ ਬੜੀਆਂ, ਤੇਰੀ ਮਹਿਣੀ ਮੈਂ ਅਸੀਂ ਕਢਾਉ ਨਾ। ਮੈਂ ਉਹਨੂੰ ਕੀ ਕਿਹਾ, ਮੈਂ ਇੰਨਾ ਹੀ ਕਿਹਾ ਤਾਇਆ ਜੀ, ਮੈਂ ਕਿਹਾ ਉਹਨਾਂ ਨੇ ਸ਼ਨੀਵਾਰ ਨੂੰ ਤੁਸੀਂ ਮੀਟਿੰਗ ਨੀ ਰੱਖਦੇ, ਨਹੀਂ ਤੇਰੀ ਜ਼ਰੂਰੀ ਕੋਈ ਦੱਸਣਾ, ਉਹ ਤਾਇਆ ਜੀ ਉਹ ਤੇ ਮੇਰੇ ਉਦਾਂ ਗੱਲ ਕਰਦੇ ਕਰਦੇ ਨਿਕਲ ਗਈ, ਉਹ ਕਹਿੰਦੀ ਆਪਣੇ ਪਿੰਡ ਦਾ ਵਿਕਾਸ ਨੀ ਹੋਇਆ, ਵਿਕਾਸ ਹੁਣ ਕਿੱਥੋਂ ਹੋ ਜਾ, ਲਾਕਡਾਊਨ ਦੇ ਵਿੱਚ ਵਿਕਾਸ ਭਾਲਦਾ, ਤੇ ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਤਾਏ ਹੋਰੀ ਤੇ ਮੀਟਿੰਗਾਂ ਰੋਜ਼ ਹਰ ਰੋਜ਼ ਰੱਖ ਲੈਂਦੇ ਨੇ, ਤੇ ਪਤਾ ਨੀ ਉਹਦੇ ਵਿੱਚ ਸਿਰੇ ਨੀ ਚੜਦੀਆਂ, ਆ ਤੇਰੀ ਗਿਆਨ ਨਿਕਲ ਜਾ, ਰੋਜ ਕਹਿਤਾ। ਫਿਰ ਮੈਂ ਹਫ਼ਤਾ ਕਿਹਾ, ਤੂੰ ਤਾਂ ਪਹਿਲਾਂ ਰੋਜ ਕਿਹਾ, ਤਾਂ ਹੀ ਮੇਰੀ ਗਿਆਨ ਖਾਂਦੀ, ਕਹਿੰਦੀ ਹੁਣ ਜਾਇਓ ਸਹੀ ਕਿਤੇ, ਅੱਛਾ ਆਦਰ ਵੀ ਕਰਦੀ ਜਾਇਓ, ਕਹਿੰਦੀ ਜਾ ਹੀ ਸਹੀ ਨੀ, ਕਹਿੰਦੀ ਚਾਹੇ ਸਹੀ, ਉਹ ਤਾਹਾ ਤੁਹਾਨੂੰ ਦੋਹਾਂ ਨੂੰ ਕਹਿੰਦੀ ਹੋਣੀ ਆ, ਹਾਂ ਜਾਇਓ ਦਾ ਮਤਲਬ ਬਹੁ ਵਚਨ ਹੁੰਦਾ, ਤੁਹਾਨੂੰ ਤੇ ਤਾਈ ਨੂੰ ਕਹਿੰਦੀ ਹੋਣੀ, ਚਾਰ ਖੇਤਰ ਨਾ ਹਲੇ ਉਹ ਗਾਣਾ ਹਣਾ ਦੇ ਖੂਹਾਂ ਦਾ ਪਾਣੀ ਆ, ਜਾਨ ਵੀ ਤਾਂ ਨਿਕਲ ਹੀ ਜਾਣੀ ਆ, ਨਿਕਲ ਹੀ ਜਾਣੀ, ਲਓ ਬੇ ਤਾਇਆ ਗੀਤ ਸੁਣਦੇ ਆ, ਅੱਲਾ ਦਿੱਤਾ ਲੂਣੇ ਵਾਲੇ ਦਾ, ਹਾਂ ਇਹ ਤੇ ਗਾਣਾ ਸੁਣ, ਦੁੱਖ ਟੁੱਟ ਜਾਂਦੇ ਆ ਦੋ ਪਤੜੀਆਂ ਨਾਰਾਜ, ਸੱਜਣਾ ਨੂੰ ਵੇਖ ਕੇ ਜੀ ਦੁੱਖ ਟੁੱਟਣ ਬਿਮਾਰਾਂ ਦੇ। ਵਾਹ ਵਾਹ, ਇਹ ਮਾਇਆ ਸੀ? ਨਹੀਂ ਇਹ ਦਲੀਆਂ ਹੁਕਾਂ ਸੀ। ਤੂੰ ਗਾਣਾ ਲਾ ਦੇ, ਲਾ ਦੋ ਗੀਤ, ਗੀਤ ਲਾਓ ਗੀਤ ਮਿਲ ਗੀਤ, ਆ ਕਿਕਰੇ ਨੂੰ ਸੁਣ ਕਿਕਰੇ ਮੇਰੇ ਯਾਰ ਸਦੀਆਂ ਤੋਂ ਵਿਛੜੇ ਤੇ ਰਾਜ ਰਾਜ ਵੇਖ ਲੈਂਦੇ ਗਾਣਾ ਲਾਦੇ ਸੁਣਾ ਜੀ
ਪੰਜਾਬ ਦੀ ਸਕਾਫਤ ਹੈ
ਖੂਹਾਂ ਦਾ ਪਾਣੀ ਏ ਸੱਜਣਾ ਤੂੰ ਵਾਰ ਦੇਵਾਂ ਓਏ ਜਿੰਦ ਐਵੇਂ ਵੀ ਤਾਂ ਜਾਣੀ
ਦੁਬਾਰਾ ਅੱਛਾ ਅੱਛਾ ਸ਼ੁਕਰੀਆ ਕਾਲੀ ਦੀ ਆਵਾਜ਼ ਆ ਮੈਨੂੰ ਤੱਕ ਮੈਨੂੰ ਪਤਾ ਚੱਲੇ ਵੀ ਤੁਸੀਂ ਸੁਣ ਰਹੇ ਹੋ ਮਿਹਰਬਾਨੀ ਸ਼ੁਕਰੀਆ ਇਨਸ਼ਾਅੱਲਾ ਬੜੇ ਦਰਦ ਵਾਲੇ ਮਾਹੀਏ ਪੇਸ਼ ਕਰਾਂਗਾ ਵਤਨ ਦੀਆਂ ਯਾਦਾਂ ਨੂੰ ਹੱਥ ਜਮਾਵਾਂ ਤਾਂ ਜੁੜਨ ਵਾਲਾ ਨਹੀਂ ਮਿਹਰਬਾਨੀ ਦੋੜਾ
ਹੁੰਦੇ ਸੱਜਣ ਗੁਲਾਬ ਦੇ ਫੁੱਲ ਦੀ ਮਾਨ ਸਲਾਇਓ ਧਰਿਆਰ ਨਹੂੰ ਮਿਲ ਵੱਡੀ ਗੱਲ ਕਾਇਮ ਜ਼ਮੀਰ ਹੋ ਮਿਲ ਦੌਲਤਦਾਰ ਨਾ ਹੋਵੇ ਘਰ ਪਈ ਹੋਈ ਸਰਕੂਰ ਤੱਕ ਵਕਾਰ ਨਾ ਹੋਵੇ ਬੰਦਾ ਜੋ ਵੀ ਕੋਈ ਦੁਕਮਾਨ ਨਹੀਂ ਹੁੰਦਾ ਓਏ ਦਿੰਦੇ ਲੱਗਦੇ ਚਾਰ ਨਾ ਹੋਵੇ ਬੰਦੇ ਚੰਗੀਆਂ ਨਸਲਾਂ
ਸ਼ੁਕਰੀਆ
ਖੂਹਾਂ ਦਾ ਪਾਣੀ
ਦੁਬਾਰਾ ਮਾਹੀਆ ਪੇਸ਼ ਕਰ ਰਿਹਾ
ਖੂਹਾਂ ਦਾ ਪਾਣੀ ਓਏ ਸੱਜਣਾ ਤੂੰ ਵਾਰ ਦੇਵਾਂ ਓਏ ਜਿੰਦ ਉਂਝੇ ਵੀ ਤਾਂ ਜਾਣੀ ਗੁੱਡੀ ਪਟੋਲੇ ਦੀ
ਗੁੱਡੀ ਪਟੋਲੇ ਦੀ ਤੈਨੂੰ ਮੇਂਡਾ ਅੱਲਾ ਸਾਈਂ ਦਾ ਓਏ ਬਾਕੀ ਸਾਰੀ ਮੈਂ ਢੋਲੇ ਦੀ
ਮੈਂ ਛਮ ਛਮ ਲੱਗੀ ਬਿਨਾ ਛਮ ਲੱਗੀ ਬਿਨਾ
ਮੈਂ ਮਰ ਜਾ ਤੈਨੂੰ ਕੁਝ ਵੀ ਨਾ ਹੋਵੇ ਖਰੀ ਸੱਲਾ ਮੈਂ ਛਮ ਛਮ ਨੱਚਦੀ ਫਿਰਾਂ ਛਮ ਛਮ ਨੱਚਦੀ ਫਿਰਾਂ
Thank you.
तेरे नाल ये जिंदगी मेरी तेरे बाद अंधेरा तेरे नाल ये जिंदगी मेरी तेरे बाद अंधेरा गन्या दी रो माया माया है गन्या दी रो माया ओयो छाने ना बोली ओ तोड़े दिस दाता रो माया तेरे नाल ये जिंदगी मेरी तेरे बाद अंधेरा लोकी वेखिन धन दे वल्ले मैं बेकाम की तेरा मैं जिन्ना चिर तक न लवा मैं जिन्ना चिर तक न लवा उल्टी जरा भी न चिर मुझे सल्ला मैं चमक कभी न चिपी तेरा वो तो चिटी भी चिर सल्ली न दा सल्ला मैं चमक कभी न चिपी तेरा सजन ठगींदे जिवें सुनिया हो तुझा दसिया तू कदे खू नहीं कदर खटींदे ओए इंजे प्यार हयात दा शुगल ना जानी ओ कुछ खोज के सजन ठगींदे माया है सजन नु भुल ले जे अल्लाह तौफीक देवे बंदा सजन नु भुल ले काबले गौर है सड़क ते दीन पिया सदियों की सुखी निभ वैसी ओ ढोला मस्त बहरी पिया सदियों की सुखी निभ वैसी ढोला मस्त बहरी पिया चढ़िया जान परीता न सजना दी तस्बी पढ़ा न सजना दी तस्बी पढ़ा मरी प्यार दा भी आके मुसल्ला
जी अल्लाह दिता लूने वाले की आवाज दे विच आपां इस गीत नूं सुनिया जी उम्मीद है कि तुहानूं बहुत पसंद आया होगा खूबसूरत गीतां दे नाल एक बार फिर तो जिया नूं कहने जी प्रोग्राम ताया जी आ गया एक बार फिर तो आपां तो बहुते गाणा ही किसे ने इथे ही रहना ओहदा इथे इथे रहांगे मिलकी से तेरी भी किसी राड ही निकल अकलदार ताया जी अकलदार अगल तू आई नी अगलदार कथो आज ਅੱਛਾ ਤੈਨੂੰ ਬੇਨਾ ਕੋਲੋਂ ਨਕਲ ਦਾੜ ਆ ਗਈ ਆ, ਪਹਿਲਾਂ ਤੁਹਾਡੀ ਵੀ ਦਾੜ ਅਕਲ ਆਈ ਸੀ?
ਮੈਨੂੰ ਤਾਂ ਪਤਾ ਨੀ ਕਿੰਨੀ ਵਾਰ, ਮੈਂ ਤਾਂ ਦੰਦ ਦੁਬਾਰਾ ਆਉਣ ਲੱਗ ਗਿਆ। ਖਰੇ ਮੈਂ ਊਗਾ ਜਵਾਨ ਹੋ ਕੇ ਫਿਰ ਮੁੰਡਾ ਨਿਆਣਾ ਹੀ ਬਣ ਜਾਣਾ। ਉਹਨਾਂ ਵੀ ਬੰਦਾ ਜਦੋਂ ਬਜ਼ੁਰਗ ਹੋ ਗਿਆ ਇੱਜ਼ਤ ਨਿਆਣਿਆਂ ਨੂੰ ਹੀ ਕਰਦਾ। ਕੀ ਕਰ ਸਕਦੇ ਹਾਂ, ਉਮਰ ਦਾ ਤਕਾਜਾ ਐਸਾ, ਇੱਕ ਉਮਰ ਤੋਂ ਬਾਅਦ ਬੰਦਾ ਫਿਰ ਨਿਆਣਿਆਂ ਹੀ ਹੋ ਜਾਂਦਾ, ਊਂ ਹੀ ਨਿਆਣਿਆਂ ਵਾਂਗੂ ਹੀ। ਉਹਦੇ ਗੱਲਬਾਤ ਜਾਂ ਜੋ ਵੀ ਆ ਉਹ ਸਭ ਉਹ ਹਿਸਾਬ ਕਿਤਾਬ ਹੁੰਦਾ। ਰੱਬ ਦਾ ਬੜਾ ਚੱਕਰ ਆਉਂਦਾ। ਉਹ ਲਿਆ ਮਲਕੀਤ ਆ, ਕੋਈ ਚਾਹ ਜੂ ਲਾਇਆ ਤੈਨੂੰ ਕਿਤੇ ਰੱਬ ਮੁੰਡਾ ਦੇਵੇ ਜਾਂ ਚਾਹ ਲਾਇਆ ਤੇ ਮਲਕੀਤ ਨਾ ਉਹਦਾ ਵਿਕਾਸ ਰੱਖੀ ਪੁੱਤ ਹੋਏ, ਨਾ ਲੋਕਾਂ ਨੇ ਮੂੰਹ ਬੰਦ ਕਰੀਏ ਕਹਿਣਾ ਪਿੰਡ ਦਾ ਵਿਕਾਸ ਨੀ ਹੋਇਆ, ਕਹਿਣਾ ਪਿੰਡ ਚ ਵਿਕਾਸ ਹੋ ਗਿਆ। ਤੇ ਅੱਗੇ ਆਪਣਾ ਮੇਰਾ ਪੁੱਤ ਕੌਣ ਆ? ਤੈ ਜੀ ਅੱਗੇ ਆਪਣੇ ਜਨਾਗਲ ਸਾਹਿਬ। ਜਨਾਗਲ ਸਾਹਿਬ ਧੰਨ ਪਾਗ, ਧੰਨ ਪਾਗ। ਅੱਜ ਤੇ ਕੀੜੀ ਦੇ ਕਾਰਨ ਨਰੈਣ ਤੁਰੇ ਆ ਗਿਆ। ਆਇਓ ਜੀ, ਆਇਓ ਨਰੈਣ ਜੀ, ਆ ਜਾਓ। ਕਹਿੰਦੇ ਤਾਇਆ ਜੀ, ਇਤਿਹਾਸ ਗਵਾਹ ਵਾ ਕਿ ਨਿਕਮੀਆਂ ਔਲਾਦਾਂ ਹੈ। ਮਲਕੀਤ ਆ ਗਈ ਤੇਰੀ ਵੀ ਗੱਲ। ਹਾਂ, ਕਹਿੰਦੇ ਇਤਿਹਾਸ ਗਵਾਹ ਹੈ ਕਿ ਨਿਕਮੀਆਂ ਔਲਾਦਾਂ ਪੁਰਖਿਆਂ ਦੀਆਂ ਵਿਰਾਸਤਾਂ ਵੇਚ ਦਿੰਦੀਆਂ ਨੇ। ਲੋ ਮਲਕੀਤ ਮਾਣ ਕਰ ਇਸ ਗੱਲ ਦੇ, ਇਹਨੇ ਪੈਲੀ ਵੇਚੀ ਆਪਦੇ ਦਾਦੇ ਪੜਦਾਦੇ ਦੀ, ਇਹਨੇ ਨੀ ਵੇਚੀ, ਭਰਾ ਨੇ ਵੇਚੀ। ਕੋਈ ਕੋਈ ਗੱਲ ਆ, ਖੂਨ ਦੇਣਾ ਦਾ ਕੋਈ ਆ, ਜਿਹੜੀ ਪੈਲੀ ਜ਼ਾਰਾ ਕਰ ਕਰ ਉਹਨਾਂ ਸਾਰੀ ਉਮਰ ਇਹਨਾਂ ਨੂੰ ਪੜਾਇਆ ਤੇ ਉਹੀ ਨੇ ਲਿਖਾਇਆ ਬਿਨਾਂ ਕੱਖ ਇਹਨਾਂ ਤੋਂ। ਉਹਨਾਂ ਇਹਨਾਂ ਨੂੰ ਕਿਹਾ ਵੀ ਚੰਗੇ ਬੰਦੇ ਬਣ ਜਾਓ, ਉਹ ਵੀ ਨੀ ਬਣੇ। ਦੋਵੇਂ ਭਰਾ ਬਾਂਦਰਾਂ ਨੂੰ ਇੱਕ ਦੂਜੇ ਨਾਲ ਲੜਦੇ ਆ ਤੇ ਬਾਂਦਰਾਂ ਦੀ ਲੜਾਈ ਚੋਂ ਬਿੱਲੀਆਂ ਮੌਜਾਂ ਲੈ ਜਾਂਦੀਆਂ। ਉਹ ਸੁਣੇ ਨੇ ਬਾਂਦਰਾਂ ਵਾਲੀ? ਨਹੀਂ, ਤੂੰ ਵੀ ਬਾਂਦਰ ਹੀ ਆ। ਬਾਂਦਰਾਂ ਵਾਲੀ ਕਹਾਣੀ ਤਾਂ ਸਾਰਿਆਂ ਨੇ ਸੁਣੀ ਆ। ਦੋ ਬਾਂਦਰ ਸੀ। ਜੀ ਧਿਆਨ ਕਰੋ, ਤੈਨੂੰ ਲੱਗਾ ਸੁਣਾਉਣ। ਇਧਰਲਾ ਕੰਨ ਕਰ, ਜੇ ਚ ਸੁਣਦੀ ਗੱਲ ਉਹ ਕੰਨ ਕਰਕੇ ਬੈਠਾ, ਜੇ ਚ ਸੁਣਦੀ ਨੇ। ਦੋ ਬਾਂਦਰ ਸੀ ਤੇ ਉਹ ਲੜ ਪਏ ਰੋਟੀ ਨੂੰ। ਰੋਟੀ ਸੀ ਇੱਕ, ਉਹ ਕਹਿੰਦਾ ਅੱਧੀ ਅੱਧੀ ਕਰ ਲਓ, ਅੱਧੀ ਅੱਧੀ ਕਰ ਲਈ। ਉਹ ਕਹਿੰਦਾ ਵੀ ਇੱਕ ਤੂੰ ਟੁਕੜੀ ਖਾ, ਇੱਕ ਮੈਂ, ਇੱਕ ਕਰਕੇ। ਉਹ ਕਹਿੰਦਾ ਵੀ ਤੂੰ ਆਪਦੇ ਆਪ ਨੂੰ ਯਾਦੀ ਦੱਸੀ ਆ ਨਾ, ਉਹ ਤੂੰ ਆਪਦੇ ਆਪ ਨੂੰ ਘੱਟ ਕਰ ਲੈਣੀ ਆ, ਤੂੰ ਯਾਦੀ। ਉਹ ਕਹਿੰਦਾ ਤੂੰ ਨੀ ਨਿਆਂ ਕਰਨਾ। ਉਹ ਕਹਿੰਦਾ ਬਿੱਲੀ ਮਾਸੀ ਜਾਂਦੇ ਉਹ ਨਿਆਂ ਕਰੂ। ਬਿੱਲੀ ਕਹਿੰਦੀ ਮੈਂ ਨਿਆਂ ਕਰਨੀ ਆ। ਬਾਂਦਰਾਂ ਨੂੰ ਕਹਿੰਦੀ ਕੀ ਹੋਇਆ? ਕਹਿੰਦਾ ਵੀ ਮੈਨੂੰ ਇਹਨਾਂ ਤੇ ਭਰੋਸਾ ਨਹੀਂ, ਇਹ ਰੋਟੀ ਅੱਧੀ ਕਰੂ, ਅੱਧੀ ਕਰੂ, ਅੱਧੀ ਕਰਕੇ ਸਾਡੀ ਲਕਾਈ ਲੜਾਈ ਮੰਗਾਓ। ਕਹਿੰਦੀ ਲੜਾਈ ਮੰਗਾਵਾਂ? ਉਹ ਰੋਟੀ ਸਾਰੀ ਆਪ ਖਾ ਗਈ। ਕਿੱਦਾਂ? ਉਹ ਕਹਿੰਦੀ ਤਕੜੀ ਲਿਆਓ। ਤਕੜੀ ਚ ਇੱਕ ਰੋਟੀ ਪਾਈ, ਦੂਸਰੇ ਪਾਸੇ ਪਾਈ, ਜਿਹੜੀ ਝੋਗੀ ਉਹਦੇ ਵਿੱਚੋਂ ਖਾ ਲਿਆ ਕਰੇ ਤੇ ਦੂਸਰੇ ਪਾਸੇ ਨੂੰ ਤਕੜੀ ਹੋ ਜਾਏ, ਉਹਦੇ ਚੋਂ ਖਾ ਲਿਆ ਕਰੇ ਦੂਸਰੇ ਪਾਸੇ ਨੂੰ ਤਕੜੀ ਹੋ ਜਾਏ। ਕਰਦੇ ਕਰਾਉਂਦੇ ਰੋਟੀ ਮੰਗਾਤੀ ਉਹਨੇ ਤੇ ਬਾਂਦਰ ਮੇਰਾ ਕੇ ਮਲਕੀ ਤਰ ਕੇ ਮੂੰਹ ਵੱਲ ਨੂੰ ਵੇਖਣ, ਮੇਰਾ ਕੇ ਮੂੰਹ ਚੋਂ ਨਿਕਲ ਜਾ ਲਿਆ ਮੇਰਾ ਕੇ ਸਦ ਪਤਰੇ ਹੋ ਵਿਚਾਰੇ। ਤੇ ਬਿੱਲੀਆਂ ਚਿਰਾਗ ਬਹੁਤ ਹੁੰਦੀਆਂ, ਬਿੱਲੀਆਂ ਚਿਰਾਗ ਹੁੰਦੀਆਂ ਬਹੁਤ ਜ਼ਿਆਦੀਆਂ
ਜੀ।
ਤੇ ਬਾਕੀ ਤਾਇਆ ਜੀ ਕਹਿੰਦੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਨੂੰ ਪੁੱਤ, ਸਤਿ ਸ੍ਰੀ ਅਕਾਲ। ਉਹਨੇ ਪੜਿਆ, ਉਹਨੇ ਲਿਖਿਆ ਸਤਿ ਸ੍ਰੀ ਅਕਾਲ ਆ, ਤੂੰ ਤੂੰ ਸਤਿ ਸ੍ਰੀ ਅਕਾਲ ਪੜ੍ਹੀ ਜਾਣਾ। ਸਤਿ ਸ੍ਰੀ ਅਕਾਲ ਜਿਨਾਗਲ ਸਾਹਿਬ, ਦੀਪੇ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਕਹਿੰਦੇ ਮੇਰੇ ਮਨ ਕੀ ਬਾਤ, ਨਰਿੰਦਰ ਮੋਦੀ ਜੀ ਉਹ ਨਾ ਜੀ, ਉਹ ਨੀ ਉਹਦੇ ਮਨ ਦੀ ਬਾਤ। ਮਾਂ ਮਨ ਕੀ ਬਾਤ ਵੀ ਉਹਦੀ ਆ। ਹੋਰ ਤਾਜੀ ਕਹਿੰਦੇ ਕਿ ਕੱਲ ਪੰਜਾਬ ਕਾਫੀ ਤੇਜ਼ ਹਵਾਵਾਂ ਵਗੀਆਂ। ਉਹ ਮਾਝਾਂ ਹੀ ਉੜ ਚਲੇ ਗਈਆਂ ਲੋਕਾਂ ਦੀਆਂ, ਦੇ ਸਾਡਾ ਕੱਲ ਦਾ ਘਟਾ ਲਵਾ ਹੀ ਨੇ। ਇੰਨਾ ਜ਼ਿਆਦਾ ਨੇਰਖਾਨਾ ਆ ਗਿਆ, ਅੱਖਾਂ ਚ ਨੇਰ ਧੂੜ, ਨਸਾਂ ਚੋਂ ਹਲੇ ਤੱਕ ਮਿੱਟੀ ਨਿਕਲੀ ਜਾਂਦੀ।
ਕੰਨਾਂ ਚੋਂ ਮਿੱਟੀ ਨਿਕਲੀ ਜਾਂਦੀ ਆ, ਪੁੱਛਣਾ ਤੂੰ ਕਿੱਥੇ ਕਿੱਥੇ ਜਾ ਮਿੱਟੀ ਪਈ ਆ, ਬਹੁਤ ਜ਼ਿਆਦਾ ਧੂੜ ਮਿੱਟੀ ਇੰਨੀ ਜ਼ਿਆਦਾ ਆਈ, ਹੜਾ ਕੇ ਲੈ ਚੱਲੀ ਸਮਝਦੇ। ਸਾਈਕਲ ਤੇ ਮੈਂ ਬਹਿ ਗਿਆ, ਉਹ ਚੱਕਾਂ ਦੇ ਕੋਲ ਜਾ ਕੇ ਪਤਾ ਲੱਗਾ ਮੈਂ ਤਾਂ 3 ਪਿੰਡ ਲੰਘ ਆਇਆ। ਬਹੁਤ ਨੀਰ ਵਗਿਆ, ਇੱਕ ਕਿਤੇ ਦੋ ਕਿਤੇ, ਕੱਲ ਵੀ ਪਰਸੋਂ ਉਦੋਂ ਵੀ ਜ਼ਿਆਦਾ, ਕੱਲ ਤਾਂ ਨੀ ਵਗਿਆ ਪਰਸੋਂ ਵਗਿਆ ਆਪਣੀ ਜਿਨਾਗਲ ਸਾਹਿਬ ਬਹੁਤ ਹੀ ਜ਼ਿਆਦਾ। ਤੇ ਕਹਿੰਦੇ ਜੀ ਕੋਈ ਨੁਕਸਾਨ ਵਗੈਰਾ ਤਾਂ ਨੀ ਹੋਇਆ? ਆਈਆ ਕਟਾ ਗੁਆਚਿਆ ਨੁਕਸਾਨ ਨਾਲੋਂ ਕਾਟਾ। ਮੈਂ ਉਹਨੂੰ ਕਿਹਾ ਮੈਂ ਦੂਸਰੇ ਨੂੰ ਦਲਵੀਰ ਕੋਲ, ਕਹਿੰਦੇ ਕਿਸੇ ਤੁਰਿਆ ਫਸਾ ਸਾਡੇ ਖੂਹ ਤੇ। ਮੈਂ ਤੁਹਾਡੇ ਖੂਹ ਤੇ ਹੈ ਜੋ ਚੰਡੀਗੜ੍ਹ, ਮੈਂ ਗੇੜੀ ਮਾਰਨਾ, ਮੈਂ ਸਾਡਾ ਕਟਾ ਗੁਆ ਗਿਆ ਇੱਧਰ ਤੁਹਾਡੇ ਤੇ ਨੀ ਆ। ਤੇ ਕਹਿੰਦੇ ਕਟੇ ਨੂੰ ਰੋਜ਼ਾਨਾ ਸਾਡੀਆਂ 2 ਮੱਝਾਂ ਲੱਭਣ ਡੀਆਂ। ਮੈਂ ਕਿਹਾ ਕਰ ਕਰਕੇ ਕਹਾਣੀ ਇਹ ਆ, ਮੱਝਾਂ ਹੀ ਉੱਡ ਗਈਆਂ। ਉਹ ਧੂੜ ਮਿੱਟੀ ਕੋਈ ਲੈ ਗਿਆ ਹੋਊਗਾ, ਕਿਹੜਾ ਪਤਾ ਲੱਗਾ। ਬਾਕੀ ਕਹਿੰਦੇ ਜੀ ਪਰ ਇੱਕ ਗੱਲ, ਅੰਬਾਂ ਨੂੰ ਲੱਗੀਆਂ ਅੰਬੀਆਂ ਜ਼ਰੂਰ ਝੜ ਗਈਆਂ ਹੋਣੀਆਂ। ਹਾਂ ਅਸੀਂ ਤੇ ਬਹੁਤ ਲਿਆਂਦੀਆਂ ਇਹਨਾਂ ਦੀ ਉੱਥੇ ਲਾਈਆਂ, ਇਹਨਾਂ ਦੀ ਦੁੱਖ ਹੋ ਕੇ ਵੀ ਥੋੜੀਆਂ ਬਹੁਤੀਆਂ ਸੀਗੀਆਂ। ਉਹ ਤਾਂ ਲਿਫਾਫਾ ਭਰ ਗਿਆ ਉਹਨਾਂ ਦੀ ਕੁੜੀ ਮੈਨੂੰ ਫੜਾ ਗਈ, ਮੰਮੀ ਗੱਲੀਆਂ। ਅੱਛਾ ਤੇ ਉਹ ਤਾਈ ਨੇ ਰੱਖ ਲਈਆਂ? ਤਾਈ ਨੇ। ਮੈਂ ਕਿਹਾ ਮੈਂ ਆਪ ਤੋੜ ਕੇ ਦਾਲੀ ਕਿਉਂ ਲਿਆ? ਗੱਲ ਤੇ ਅੰਬੀਆਂ ਦੀ ਹੈ, ਭੇਜੀਆਂ ਜੀ ਨੇ ਮਾਰੀ। ਹੁਣ ਮੈਂ ਉਹਨੂੰ ਕਹਾਂ ਸੁਖੋਂ ਦਾ ਉਹਨੂੰ ਪਕਾ ਕੇ ਮਾਰੀਆਂ ਚੁੱਲ੍ਹੇ ਚ, ਪਤਾ ਨਹੀਂ ਇਹ ਤੇਰੀ ਚੱਕਣਾ ਨੇ ਕੰਮ ਖਰਾਬ ਕੀਤਾ। ਉਹ ਤਾਂ ਉਹਨੂੰ ਸਖੀ ਭੈਣਾਂ ਵਾਂਗੂ ਸਮਝਦੀ, ਦੰਦ ਕਾਹਦਾ ਖਾ ਖਾ ਮੰਗਣੀ ਸਾਡੀ, ਸ਼ਰਮ ਨੀ ਆਉਂਦੀ ਇਹਨੂੰ ਸਾਡੀ, ਜਿਹੜੀ ਸਾੜੀ ਜੀ ਖਾਣਾ ਮਿਲ ਗਈ ਤਾਂ ਉਹ ਚ ਛੇਕ ਕਰ ਗਿਆ। ਕੀ ਛੇਕ ਕਰ ਗਿਆ? ਤਾਂ ਮੈਂ ਕਿ ਉਹਨੂੰ ਜੇ ਮੈਂ ਦੱਸਣਾ ਹੋਵੇ ਨਾ ਤੇ ਮੈਂ ਦੱਸ ਵੀ ਸਕਦਾ ਕਈ ਗੱਲਾਂ, ਤੂੰ ਦੱਸ ਹੋਰ ਦੱਸਣਾ ਕੋਈ ਰਹਿ ਗਿਆ? ਨਾਲੇ ਗੱਲ ਸੁਣ, ਦੱਸਣੇ ਦਾ ਕੀ ਮਤਲਬ ਆ? ਦੱਸਣੇ ਨੂੰ ਮੈਂ ਉਹਨੂੰ ਸਿਨੇਮੇ ਲੈ ਗਈ ਨਾ ਫਿਲਮਾਂ ਵਿਖਾਉਣ ਲਈ। ਬਕਵਾਸ ਕੀ ਨੀ ਕਰਦਾ, ਝੱਲ ਹੀ ਨੀ ਹੁੰਦਾ ਤੁਹਾਡੇ ਕੋਲ ਪਿੰਡ ਦਾ ਵਿਕਾਸ? ਪਿੰਡ ਚ ਵਿਕਾਸ ਹੋਇਆ ਨੀ? ਹੋ ਜਾਣਾ। ਮੈਂ ਮਲਕੀਤ ਨੂੰ ਦੇ ਤੀ ਦੁਆ, ਦੁਆਵਾਂ ਹੀ ਬੜਾ ਅਸਰ ਹੁੰਦਾ ਬੋਲਦੇ। ਸ਼ਾਬਾਸ਼ੇ ਆ। ਉਹ ਗੱਲ ਕੀ ਕਹਿੰਦੇ? ਅੰਬੀਆਂ ਦੀ? ਹਾਂ ਅੰਬੀਆਂ ਵਾਹਵਾ ਲਫਾਵਾ ਪਾ ਕੇ ਉਹ ਲੈ ਗਏ। ਫਿਰ ਦਲਵੀਰ ਕੋਲ 5-7 ਅੰਬੀਆਂ, ਕਹਿੰਦੀ ਸਾਡੇ ਬਾਕੀ ਤੇ ਲੈ ਗਈ ਹੈ ਮੇਰੀ ਭੈਣ, ਅੱਜ ਤੁਸੀਂ ਇਹਦਾ 4 ਪਾ ਰਹੇ ਹੋ। ਮੈਂ ਕਿਹਾ 4 ਕੀ ਹੈ? ਤੇ ਚਟਣੀ ਵਾਲੇ ਆ, ਚਟਣੀ ਕੁੱਟੀ ਆ 4। ਫਿਰ ਉਹ ਸੁਖੋ ਦੀਆਂ ਜਿਹੜੀਆਂ ਅੰਬੀਆਂ ਉਹਨਾਂ ਭੇਜੀਆਂ ਸੀ, ਉਹਦਾ ਮੈਂ ਕਹਿੰਦਾ 4 ਪਾਉਂਦੇ। ਰੋਟੀ ਨਾਲ ਮਿੱਠਾ ਬੜਾ ਲੱਗੂਗਾ, ਮਿੱਠਾ ਬੜਾ ਲੱਗੂਗਾ। ਉਹ ਤੇਰੇ ਚਪੇੜਾ ਮੈਂ ਜਾਡਣੀਆਂ, ਅੰਬ ਦਾ 4 ਕਿਤੇ ਤੂੰ ਖਾਧਾ ਹੋਣਾ ਬਾਂਦਰ, ਭੁੱਲ ਗਿਆ ਬਾਕੀ ਸਭ ਚੀਜ਼ਾਂ ਨੂੰ। ਹਾਂਜੀ 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 ਹਾਂਜੀ, ਸੱਜਣਾ ਦੇ ਬਾਗ ਦੇ ਅੰਬ ਨਾ। ਮਲਕੀਤ ਮੈਨੂੰ ਜੁੱਤੀ ਫੜਾਈ ਤਾਇਆ, ਨਹੀਂ 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 ਨਹੀਂ, ਹਾਂ 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 ਯਾਰ ਹੁਣ ਬੋਤਾ। ਮੈਂ ਤੇ ਅੱਗੇ ਤੇਰੇ ਤੋਂ ਅੱਕਿਆ ਪਿਆ, ਇਹ ਸਾਡੇ ਹੁਣ ਘਰ ਬੜਾ ਖਬਰਦਾਰ, ਜੇ ਤੂੰ ਬੈਠਾ ਲਾ ਕੇ ਰੋਟੀ ਖਾ, ਤੇਰੀ ਵਹੁਟੀ ਨੂੰ ਮੈਂ ਦੱਸਦਾ ਮੈਂ ਇਹਨੂੰ ਖਰਾਬ ਪਿੱਛਾ ਤੇ ਸਾਰੇ ਪਿੰਡ ਚੋਂ ਰੋਟੀਆਂ ਖਾਂਦਾ ਫਿਰਦਾ, ਤੂੰ ਰੋਟੀ ਨੂੰ ਖਵਾਉਂਦੀ ਸਾਰੇ ਪਿੰਡ ਚੋਂ ਕਿੱਥੇ? ਮੈਂ ਤਾਈ ਕੋ ਦਾਲ ਸਵਾਦ ਬਣਾਉਂਦੀ ਓ, ਤੇ ਉਹ ਆਪਣੀ ਵਹੁਟੀ ਨੂੰ ਕੋਈ ਛੱਡ ਕੇ ਜਾ, 4 ਦਿਨ ਸਿੱਖ ਲੂਗੀ। ਫੜਾ ਮੂੰਹ ਦਾ ਮਾਰਿਆ ਸਾਲ, ਸਾਨੂੰ ਤੇ ਸਾਲ ਲੱਗੀ ਨੂੰ ਕਹਿੰਦੇ ਦਾਲ ਸਬਜ਼ੀ ਤੁਹਾਨੂੰ ਪਾਈ ਲੱਗਦੀ ਆ, ਤੇਰੇ ਨੂੰ ਹੁਣ ਲੱਗ ਜਾਂਦਾ ਹੁਣ ਗੱਲ ਨੀ ਪਾਈ ਦੀ ਹੋਣੀ ਤੈਨੂੰ। ਬਾਕੀ ਕਹਿੰਦੇ ਤਾਇਆ ਜੀ ਹੁਣ ਹਨੇਰੀਆਂ ਵਗਦੀਆਂ ਤਾਂ ਲੋਕ ਘਰਾਂ ਨੂੰ ਭੱਜਦੇ ਆ, ਘਰਾਂ ਨੂੰ ਹੀ ਭੱਜਣਾ ਹੁਣ ਹਨੇਰੀ ਜੁੜਨਾ ਥੋੜਾ ਲੋਕਾਂ ਨੇ। ਜਿਨਾਗਰ ਸਾਹਿਬ ਹਨੇਰੀ ਜਦੋਂ ਆਉਂਦੀ ਆ ਤੇ ਘਰਾਂ ਨੂੰ ਭੱਜਣਾ ਹੀ ਪੈਂਦਾ, ਸਿਰ ਮੂੰਹ ਘੱਟੇ ਨਾ ਭਰ ਜਾਂਦਾ, ਬੌਂਕੇ ਦਿਹਾੜੇ ਬਹੁਤ ਔਖਾ। ਪਰ ਕਹਿੰਦੇ ਜਦੋਂ ਸਾਡਾ ਬਚਪਨ ਹੁੰਦਾ ਸੀ ਤਾਂ ਅਸੀਂ ਅੰਬਾਂ ਦੀਆਂ ਬਾਗਾਂ ਵੱਲ ਨੂੰ ਦੌੜਨਾ ਤੇ ਕੱਚੀਆਂ ਅੰਬੀਆਂ ਤੋੜ ਕੇ ਘਰੋਂ ਲਿਆਉਣੀਆਂ। ਕਹਿੰਦੇ ਵਾਜੀਬਾ ਨਿਆਣੇ ਹੀ ਹੋਏ, ਨਿਆਣੇ ਏਦਾਂ ਹੀ ਕਰਦੇ ਆ। ਬਾਕੀ ਕਹਿੰਦੇ ਜੀ ਅੰਬੀਆਂ ਇਕੱਠੀਆਂ ਕਰਕੇ ਘਰੇ ਲਿਆ ਕੇ ਲਿਆਉਣੀਆਂ। 2 ਵਾਰ ਅੰਬੀਆਂ ਇਕੱਠੀਆਂ ਕਰ ਲਈਆਂ ਤੂੰ, ਤੇ ਜਿਹਨਾਂ ਦੇ ਅੰਬ ਆ ਉਹਨਾਂ ਭਜਾਉਣਾ ਤੁਹਾਨੂੰ, ਇੱਕ ਵਾਰੀ ਨੀ ਅੰਬੀਆਂ ਸੂਤ। ਕਹਿੰਦੇ ਤਾਇਆ ਜੀ ਗੰਨੇ ਚੂਪਣੇ ਟਿਊਬਲਾਂ ਤੇ ਨਹਾਉਣਾ ਵੀ ਨਾਲੇ। ਚਲੋ ਇਹ ਤੇ ਚੰਗਾ ਨਾ, ਇਹ ਚੰਗੀ ਤੁਹਾਨੂੰ ਸਿੱਖਿਆ ਸੀ ਵੀ ਨਹਾਉਣਾ ਜ਼ਰੂਰ ਆ ਹਨੇਰੀ ਤੋਂ ਬਾਅਦ, ਨਹੀਂ ਤਾਂ ਹਨੇਰੀ ਤੋਂ ਬਾਅਦ ਮਲਕੀ ਦਾ ਨਹਾਉਂਦੇ ਨੀ, ਤੀਜੇ ਚੌਥੇ ਦਿਨ ਕੰਨਾਂ ਚੋਂ ਮਿੱਟੀ ਨਿਕਲਦੀ ਰਹਿੰਦੀ। ਕਹਿੰਦੇ ਸਰਦੀਆਂ ਹੋਣੀਆਂ ਤਾਂ ਨਲਕਾ ਗੇੜ ਕੇ ਕੋਸਾ ਪਾਣੀ ਕੱਢਣਾ, ਸਰਦੀਆਂ ਨੂੰ ਵੀ ਨਹਾਉਂਦੇ ਰਹਿਆ।
ਦਲੇਰੀ ਹੋਈ ਤੁਹਾਡੀ। ਕਹਿੰਦੇ ਜੀ ਜੇ ਗਰਮੀ ਹੋਣੀ ਤਾਂ ਨਲਕੇ ਚ ਠੰਡੇ ਪਾਣੀ ਤੋਂ ਉਡੀਕ ਰੱਖਣਾ। ਉਡੀਕ ਹੀ ਰੱਖਣੀ, ਆਉਂਦਾ ਹੀ ਠੰਡਾ ਹੋ ਗਿਆ। ਸਿਆਲਾਂ ਨੂੰ ਠੰਡਾ ਤੇ ਗਰਮੀਆਂ ਨੂੰ ਠੰਡਾ ਤੇ ਸਿਆਲਾਂ ਨੂੰ ਗਰਮ। ਨਲਕੇ ਵੀ ਡਰਮੀ ਕੂਲ ਗੱਦੇ ਹੀ ਆ, ਡਰਮੀ ਕੂਲ ਗੱਦੇ। ਉਹ ਮਜ਼ੂਰੀ ਜੀ ਨੀ ਹੁੰਦੀ ਡਰਮੀ ਕੂਲ ਗੱਦੇ, ਔਰ ਡਰਮੀ ਕੂਲ ਥੋੜਾ ਹੋਰ ਕਿਸੇ ਕੰਪਨੀ ਦੇ ਸੀ ਤਾ ਜੀ। ਚਲੋ ਕਿਸੇ ਵੀ ਗਰਮੀ ਦੇ ਹੋਣਗੇ, ਉਹ ਕਹਿੰਦੇ ਹੁੰਦੇ ਜੀ ਮਜ਼ੂਰੀ ਜੀ। ਬਾਕੀ ਕਹਿੰਦੇ ਤਾਇਆ ਜੀ ਘੜਿਆਂ ਦਾ ਪਾਣੀ ਖੂਹ ਤੋਂ ਲਿਆ ਕੇ ਭਰਨਾ। ਹਾਂ, ਘੜਿਆਂ ਦੇ ਪਾਣੀ ਤਾਂ ਖੂਹਾਂ ਚੋਂ ਭਰਨੇ ਪੈਂਦੇ ਸੀ, ਖੂਹਾਂ ਦੇ ਪਾਣੀ ਮਿੱਠੇ ਬੜੇ ਸੀ। ਗਲਤੀ ਹੋਣੀ ਤੇ ਮਾਪਿਆਂ ਨੇ ਝਿੜਕਣਾ, ਪਰ ਅੱਜ ਕੱਲ ਇਹ ਕਿੱਥੇ ਸਭ, ਉਹ ਕਿੱਥੇ ਭਾਈ, ਖੂਹਾਂ ਦਾ ਪਾਣੀ ਕਿੱਥੇ, ਨਾ ਘੜਿਆਂ ਦਾ ਨਾ ਖੂਹਾਂ ਦਾ ਪਾਣੀ, ਤੇ ਉਹ ਗੰਧਲੇ ਹੋ ਗਏ ਆ। ਕਿੱਥੇ ਦੁਖਦੀ ਰੱਖ ਤੇ ਹੱਥ ਰੱਖ ਬੈਠਾ ਗੁਰੂ ਆ। ਬਾਕੀ ਕਹਿੰਦੇ ਤਾਇਆ ਜੀ ਕੀ ਕਰਦੇ ਆ, ਤਾਇਆ ਜੀ ਸਾਡੀ ਆਪਣੀ ਆਉਣ ਵਾਲੀ ਪੀੜੀ ਨੂੰ ਕੀ ਦੇ ਰਹੇ ਆ, ਕੀ ਦੇ ਰਹੇ ਆ? ਕਹਿੰਦੇ ਦੇ ਕੇ ਰਹੇ ਆ ਮਿੱਟੀ ਧੂੜ ਹੋ ਗਈ, ਨਾ ਪਨੀਰੀ ਲਈ ਛੱਡਣਾ ਕੁਛ ਨੀ, ਆਹ ਪਨੀਰੀ ਨੇ ਸਭ ਕੁਛ ਹੜੱਪ ਚੱਲੇ ਆ। ਦੇ ਕੇ ਜਾਣਗੇ ਤੇ ਡਾਮੀਨੋਜ ਵਾਲੇ ਆਪਣੇ ਪੀਜ਼ੇ ਦੀ ਰੈਸਪੀ, ਪੀਜ਼ਾ ਬਰਗਰ ਵਾਲੇ ਆਪਣੇ ਨਿਆਣਿਆਂ ਨੂੰ ਪੀਜ਼ੇ ਬਣਾਉਣ ਦੀਆਂ ਰੈਸਪੀਆਂ, ਤਾਂ ਕਿ ਇਹ ਜਿਹੜਾ ਖੂਨ ਆ ਅਗਲੀਆਂ ਪੀੜੀਆਂ ਦਾ ਵੀ ਚੂਸਦੇ ਰਹਿਣ, ਤੇ ਅਸੀਂ ਤੇ ਆਪਦੀ ਖੇਤੀ ਦੀ ਵਿਰਾਸਤ ਵੀ ਆਪਣੇ ਨਿਆਣਿਆਂ ਨੂੰ ਨੀ ਦੇ ਸਕਦੇ। ਉਹ ਪੱਛੀ ਲਗੜੇ ਖਤੇ ਊਂ ਹੀ ਨਹੀਂ ਜਾਂਦੇ, ਅੱਗੇ ਤਾਂ ਚਲੋ ਜੰਗਲ ਪਾਣੀ ਨੂੰ ਜਲ ਜਾਂਦੇ, ਹੁਣ ਤਾਂ ਜੰਗਲ ਪਾਣੀ ਵੀ ਘਰਾਂ ਹੀ ਬਣ ਗਿਆ, ਖਤਾ ਵੇਖਣ ਵੀ ਨੀ ਜਾਂਦੇ ਆਪਦਾ। ਤੇ ਕੀ ਅਸੀਂ ਜੇ ਜਾਣਾ ਪੀੜੀਆਂ ਨੂੰ ਸਵਾਹ ਦੇ ਜਾਣਾ ਸੱਤਾਂ ਚੁੱਲਿਆਂ ਦੀ? ਬਾਕੀ ਕਹਿੰਦੇ ਤਾਇਆ ਜੀ ਮੈਨੂੰ ਤਾਂ ਲੱਗਦਾ ਸੀ ਉਹ ਦਰਖਤ ਵੀ ਨੀ ਰਹਿਣਗੇ ਜੋ ਸਾਨੂੰ ਮੁਫ਼ਤ ਚ ਆਕਸੀਜਨ ਦਿੰਦੇ ਨੇ, ਰਹਿਣ ਦੇਣੇ ਹੀ ਨੀ ਇਹਨਾਂ ਨੇ, ਰਹਿਣੇ ਕੀ ਆ? ਇਹਦੇ ਤੇ ਲੱਕੜ ਹੀ ਚਾਰੇ ਪਾਸੇ ਹੋਈ ਭਾਈ। ਸ਼ੁਕਰ ਕਰ ਤੂੰ ਅਮਰੀਕਾ ਕੈਨੇਡਾ ਵਾਂਗੂ ਸਾਡੇ ਇਧਰ ਲੱਕੜਾਂ ਦੇ ਘਰ ਨਹੀਂ ਬਣਦੇ, ਇੱਥੇ ਰਹਿਣ ਹੀ ਕਿਸੇ ਨੇ ਨਹੀਂ ਦੇਣਾ ਦੁੱਖ ਰੁੱਖ, ਜਿਹਨੇ ਜਿੱਥੇ ਜਿੱਥੇ ਤੱਕ ਪਤਾਲ ਤੱਕ ਕੋਠੀਆਂ ਲਗਾਇਆ। ਰੱਬ ਦੀ ਬੋਧੀ ਨੂੰ ਲਾਤੀਆਂ ਕੋਠੀਆਂ, ਜੇ ਲੱਕੜਾਂ ਦੀਆਂ ਬਣਦੀਆਂ ਹੁੰਦੀਆਂ ਨਾ ਹੁਣ ਨੂੰ ਇੱਥੇ ਪਤਾ ਨਹੀਂ ਲੱਗਣਾ, ਕੋਈ ਨਹੀਂ ਕਿਹੜਾ ਕਰਨਾ। ਸ਼ਰੀਕਾਂ ਨੇ ਲੜ ਲੜ ਕੇ ਘਰ ਦੀਆਂ ਲੱਕੜਾਂ ਲਾ ਲਾ ਕੇ ਚਾਹ ਬਣਾ ਲਿਆ ਕਰਨੀ ਭਾਈ। ਸ਼ੁਕਰ ਘਰ ਸੀਮਿੰਟ ਦਾ ਬਣਾਉਂਦੇ, ਅਸੀਂ ਅਮਰੀਕਾ ਵਾਲੇ ਪਾਸੇ ਨੂੰ ਕੈਨੇਡਾ ਵਾਲੇ ਪਾਸੇ ਨੂੰ ਨਹੀਂ ਹੋ ਤੁਰੇ। ਬਾਕੀ ਕਹਿੰਦੇ ਜੀ ਇਹ ਤਾਂ ਹੈ ਸੱਚ, ਕੈਨੇਡਾ ਵਾਲੇ ਅਮਰੀਕਾ ਵਾਲੇ ਲੱਕੜ ਦਾ ਕਾਹਤੋਂ ਘਰ ਬਣਾਉਂਦੇ? ਮੈਨੂੰ ਕੋ ਪਤਾ, ਮੈਂ ਪੁੱਤ ਤਖਾਣਾ ਦਾ ਮੁੰਡਾ ਵੀ ਜਿਹੜਾ ਮੈਂ ਕਹਾਂ ਵੀ ਸਾਡਾ ਫਾਇਦਾ ਕਰਾਉਂਦੇ ਆ, ਇਹ ਤਾਂ ਹੁਣ ਉਹ ਜਾਣਦੇ ਜਿਹੜੇ ਰਹਿੰਦੇ ਆ, ਹੁਣ ਸਾਨੂੰ ਇਸ ਬਾਰੇ ਕੀ ਪਤਾ? ਸਹੀ ਗੱਲ, ਇਹ ਤਾਂ ਹੈ ਪਤਾ, ਉਹ ਸੋਚਣਾ ਚਾਹੀਦਾ। ਏਦਾਂ ਇਹ ਲੱਕੜ ਦਾ ਬਣਾਉਂਦੇ ਘਰ, ਤੇ ਇਹ ਸੀਮੈਂਟ ਦਾ ਨੀ ਬਣਾਉਂਦੇ ਹੋਣਗੇ? ਸੀਮੈਂਟ ਮਹਿੰਗਾ ਪੈਂਦਾ ਹੋਣਾ, ਇੱਥੇ ਆਪਣੇ ਪੱਥਰ ਹੀ ਆ, ਹੋਰ ਨਿਕਲਦਾ ਕੀ ਆ? ਇੱਥੋਂ ਪੱਖਾ ਲਗਾ ਰਗੜ ਕੇ ਸੀਮੈਂਟ ਬਣਾ ਲੈਂਦੇ, ਉਧਰ ਉਹਨਾਂ ਦੇ ਰੁੱਖ ਹੀ ਰੁੱਖ ਆ। ਅਗਲੇ ਕਹਿੰਦੇ ਉਹਨੇ ਭਾਰੇ ਚੋਂ ਸੀਮਿੰਟ ਵੀ ਮੰਗਾਉਣਾ ਹੀ ਆ, ਇੱਥੇ ਲੱਕੜਾਂ ਦੇ ਬਣਾ ਲਓ ਚੁੱਪ ਕਰਕੇ। ਲੱਕੜ ਦੇ ਉਦਾਂ ਸੋਹਣੇ ਬਹੁਤ ਬਣਾਉਂਦੇ ਨੇ, ਉਹ ਤਾਂ ਮਿਸਤਰੀਆਂ ਦਾ ਹਿਸਾਬ ਆ, ਜਿੰਨਾ ਅਗਲੇ ਨੂੰ ਪੈਸਾ ਦੇਣਾ ਸੋਹਣਾ ਤਾਂ ਬਣਾਉਣਾ ਹੀ ਆ। ਅਜੇ ਸੇਮੇ ਵਰਗਿਆਂ ਨੂੰ ਪੰਡ ਦੇ ਦੇਣੀ ਆ ਪੱਠਿਆਂ ਦੀ, ਤਾਂ ਉਹਨੇ ਉਦਾਂ ਦਾ ਹੀ ਘਰ ਬਣਾਉਣਾ। ਬਾਕੀ ਕਹਿੰਦੇ ਤਾਇਆ ਜੀ ਦਰਦ ਤਾਂ ਬਹੁਤ ਨੇ, ਪਰ ਦੱਸੀਏ ਕਿਸ ਨੂੰ? ਉਹ ਮੈਂ ਤੇ ਆਪ ਬਥੇਰੇ ਯਕੀ ਫਿਰਦਾ, ਮੈਨੂੰ ਦੱਸ ਕੇ ਤੇ ਮੇਰੀ ਤਾਂ ਪੰਡ ਹੋਰ ਭਰ ਜਾਣੀ ਆ। ਮੇਰੇ ਕੋਲ ਆਪਦੇ ਭਰਾਵਾਂ ਨੀ ਉਹ ਸਾਂਭ ਜਾਂਦੇ, ਵੈਸੇ ਤੇ ਜਿੰਨਾ ਸੋਚਦੇ ਆ ਨਾ ਓਨਾ ਹੀ ਇਹਨਾਂ ਦਾ ਸਭ ਦਿਲ ਬਹਿ ਹੀ ਜਾਂਦਾ। ਯਾਰ ਦੁਨੀਆਂ ਦੀ ਸੋਚ ਸੋਚੀਏ ਤੇ ਬਹੁਤ ਹੀ ਔਖਾ, ਦੁੱਖ ਤੇ ਆਪਦੇ ਹੀ ਨੀ ਸੂਤ ਆਉਂਦੇ। ਜਦੋਂ ਜੱਗ ਵਾਲੇ ਸੁਣਦੇ ਆ ਤਾਂ ਭਾਰ ਜ਼ਿਆਦਾ ਪੈ ਜਾਂਦਾ, ਨੂਨ ਨਿਮ ਕੇ ਕਿਸੇ ਪ੍ਰਾਣੀ ਨਾਲ ਜਾਗੀਏ, ਇਸ ਕਰਕੇ ਥੋੜਾ ਜਿਹਾ ਬਚਾ ਹੀ ਰੱਖੀਦੇ ਆ। ਚਲੋ ਬਾਕੀ ਇੱਧਰ ਨੂੰ ਦੁਨੀਆਂ ਤੁਰ ਜਾਂਦੀ, ਉੱਧਰ ਨੂੰ ਹੀ ਆਪਾਂ ਲੱਗਦਾ ਜੀ ਟੈਲੀਫੋਨ ਇੱਕ ਆ ਗਿਆ। ਆਪਾਂ ਜਨਾਗਰ ਸਾਹਿਬ ਮਾਫੀ ਚਾਹੁੰਦੇ, ਰੁਕਦੇ ਹਾਂ ਜੀ, ਆਪਾਂ ਟੈਲੀਫੋਨ ਸੁਣ ਲਈਏ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸਰਬ ਜੀ, ਸੋਹਣ ਲੱਗਦਾ ਮੈਨੂੰ ਤੂੰ ਤੋਂ ਬਹਿਨੇ, ਬਾਬਾ ਹਲੇ ਉੱਠਿਆ ਹੀ ਲੱਗਦਾ ਕਿ ਵੈਸੇ ਅਸੀਂ ਠਾਤਾ।
ਅੱਖਾਂ ਖੁੱਲੀਆਂ ਨੀ,
ਅੱਛਾ
ਬਰਫ ਰੱਖੀ ਉਹ ਰੱਖਿਆ ਆਪਣੇ ਜਿਤ ਹੁੰਦੇ ਆਪਣੇ ਤੀਰੇ ਸਭ ਤੀਰੀ ਪਹੁੰਚਾਉਂਦੀ ਆ ਡਾਇਟ ਉਹ ਅੱਖਾਂ ਤੇ ਰੱਖੀ ਓਹਨਾ ਇੰਨਾ ਥੋੜੀ ਜੀ ਜਲਨ ਜੀ ਘਟੀ
ਜਿਹੜੀ ਆ ਕੋਈ ਕੱਪੜਾ ਗਿੱਲਾ ਕਰਕੇ ਨਾ ਠੰਡੇ ਪਾਣੀ ਦਾ ਉਹ ਅੱਖਾਂ ਚ ਰੱਖਿਆ ਕਰ ਉਹਨਾਂ ਵੀ ਆਰਾਮ ਮਿਲਦਾ
ਬਰਫ ਉਹ ਦੋ ਪੀਸ ਲੈ ਗਏ ਉਹ ਮੈਂ ਰੱਖੇ ਸੀਗੇ ਬਰਫ ਦੇ ਉਹਨਾਂ ਬਹੁਤ ਆਰਾਮ ਮਿਲਿਆ
ਇਹ ਐਲਰਜੀ ਹੋ ਜਾਂਦੀ ਮੈਨੂੰ ਲੱਗਦਾ ਡਾਕਟਰ ਵਿਕਾਸ ਗੁਪਤਾ ਨੂੰ ਪੁੱਛਣਾ ਪੈਣਾ
ਐਲਰਜੀ ਐਲਰਜੀ ਹੋ ਗਈ ਤਾਂ ਕਿ ਮੈਂ ਓਦਾਂ ਚਲੋ ਚਲੋ ਫੇਰ ਸੀ ਫੇਰ ਤੁਹਾਨੂੰ ਮੈਂ ਗੱਲ ਕਰੂੰਗਾ ਓਦਾਂ ਸਦੀ ਓਦਾਂ ਮੈਨੂੰ ਗੱਲ ਕਰ ਸਕਦਾ
ਅੱਛਾ ਅੱਛਾ ਚਲੋ ਹੋਰ ਸੁਣਾਓ ਕਿੱਦਾਂ ਸਿਹਤਾਂ ਠੀਕ ਠਾਕ ਆ ਨੌ ਬਰ ਨੌ ਆ ਹੁਣ ਠੀਕ ਆ ਸਿਹਤਾਂ
ਨੌ ਬਰ ਨੌ ਤਾਂ ਹੀ ਤੁਹਾਨੂੰ ਫੋਨ ਲਾਇਆ ਸੀ ਹੁਣ ਤਾਂ ਹੀ ਨੌ ਬਰ ਨੌ ਦਾ
ਨਹੀਂ ਨਹੀਂ ਚੰਗਾ ਭਰਾਵਾ ਆਪਣਾ ਖਿਆਲ ਰੱਖ ਆਈ ਸ਼ਨੀਚਰਵਾਰ ਦੀ ਛੁੱਟੀ ਹੋਣੀ ਕੱਲ ਦੀ
ਹਾਂਜੀ
ਯਾਨੀ ਉਧਰ ਤੁਹਾਡੇ ਤਾਂ ਹਲੇ ਮੈਨੂੰ ਲੱਗਦਾ ਸ਼ੁੱਕਰਵਾਰ ਹੀ ਚੱਲਦਾ ਹੋਣਾ ਸ਼ਨੀਚਰਵਾਰ ਤੇ ਇਧਰ ਸਾਡੇ ਹੀ ਆ ਉਧਰ ਰਾਤ ਹੋਣੀ ਸ਼ੁੱਕਰਵਾਰ ਦੀ ਕਿ ਨਹੀਂ
ਸਾਡੇ ਸ਼ਨੀਚਰਵਾਰ ਹੋ ਗਿਆ ਸ਼ੁਰੂ ਕੇ
ਸ਼ਨੀਚਰਵਾਰ ਦਾ ਤੜਕਾ ਹੀ ਆ ਰਾਤ ਹੀ ਆ ਹਲੇ ਕਿਹੜਾ ਸੂਰਜ ਵੇਖਿਆ
ਚਾਰ ਮਿੰਟ ਰਹਿ ਗਏ ਦੋ ਵੱਜਣ ਵਾਲੇ ਆ
ਓਹੋ ਤੁਸੀਂ ਵਾਵਾ ਤੜਕੇ ਹੀ ਆ ਇੱਕ ਟਾਈਮ ਕਰਦੇ ਸਾਨੂੰ ਗਲਾਟ ਆਉਣ ਡੇ ਹੁੰਦੇ ਆ ਤੁਸੀਂ ਵੇਖ ਲਾ ਫਿਰ ਵੀ ਜਾਗਦੇ ਫਿਰਦੇ ਆ ਧਾਨਾ ਭਾਈ ਤੁਸੀਂ
ਨਹੀਂ ਮੇਰੇ ਜਿੱਦਾਂ ਨਾ ਮੈਂ ਚਲੋ ਸਿੱਧਾ ਸਿੱਧਾ ਮੈਂ ਦੱਸ ਹੀ ਦਿੰਦਾ ਜਿੱਦਾਂ ਕੱਲ ਨਾ ਮੈਂ ਆਇਆ ਕੰਮ ਤੋਂ ਤਾਂ ਹੁਣ ਕਹੀਏ ਕਿ 35 ਸਾਲ ਦੀ ਉਮਰ ਹੋ ਗਈ ਆ ਚਲੋ ਇੰਨਾ ਬਾਕੀ ਸੋਚਣ ਵੀ ਕਹਿ ਦਿੰਦਾ ਨਾਲ ਲੱਗਦਾ ਜੀ ਬਾਕੀ ਵੀ ਸੁਣਦੇ ਸਾਰੇ ਤੇ ਬਾਹਰ ਜਦੋਂ ਉਹ ਵਾਲ ਚੱਟੇ ਸੀ ਮੈਂ ਡੈਡੀ ਨਾਲ ਨੂੰ ਜਾਣਾ ਮੈਂ ਕਿਹਾ ਚਲ ਮਾੜੇ ਮੋਟੇ ਕਰੇ ਕਰ ਲਈਏ
ਉਹ ਐਲਰਜੀ ਨਹੀਂ ਕਿਹਾ ਪਾ ਲਿਆ ਫਿਰ ਐਲਰਜੀ ਨੇ
ਤੇ ਉਹ ਇਸ ਚੀਜ਼ ਦੇ ਅੱਗੇ ਵੀ ਚਲੋ ਹੁੰਦਾ ਹੈ ਕਈ ਵਾਰੀ ਪਰ ਇਸ ਵਾਰ ਤਾਂ ਜ਼ਿਆਦਾ ਹੀ ਰਿਐਕਸ਼ਨ ਜਿਹਾ ਹੋ ਗਿਆ ਨਾ ਅੱਖਾਂ ਖੁੱਲਣ ਨਾ ਮੇਰੀਆਂ ਸਾਰੀ ਰਾਤ 3 ਵਜੇ ਅੱਖਾਂ ਖੁੱਲਣ ਨਾ ਮੇਰੀਆਂ ਉਹ ਤਾਂ ਅੱਜ ਚੱਲ ਜਾਣੇ ਉੱਥੇ ਹੋਣਾ ਜਾਂ ਇੰਜੋਏ ਕਰਦੇ ਹੋਣਾ ਸੀਗਾ ਤੇ ਪਰ
ਅੱਖਾਂ ਖੁੱਲਣ ਰਿਐਕਸ਼ਨ ਕਰ ਜਾਂਦੀਆਂ ਤੇ ਲਿਖਿਆ ਵੀ ਹੁੰਦਾ ਮੈਨੂੰ ਖਰੇ ਭਜੀ ਕਵੇ ਇਹਦਾ ਨਾ ਭਜੀ ਦਾ
ਹੁਣ ਇੱਧਰ ਬਾਕੀ ਸਾਰੇ ਕੈਨੇਡਾ ਅਮਰੀਕਾ ਸਾਰੇ ਵਰਲਡ ਚ ਸੁਣਦੇ ਸਾਰੇ ਰੈਵਲੋਰ ਵਰਤਿਆ ਸੀ ਪਰ ਨਾ ਵਰਤੋਂ ਪਹਿਲੀ ਗੱਲ ਮੈਂ ਆਪਣੀ ਸਲਾਹ ਦਿੰਦਾ ਜੋ ਮੈਨੂੰ ਇਫੈਕਟ ਹੋਇਆ ਬਹੁਤ ਭੈੜਾ ਹੋਇਆ ਮੈਂ ਲਾਇਆ ਮੁੜ ਕੇ ਬਾਅਦ ਪਤਾ ਨੀ ਕੀ ਐ ਧੁੰਦਲਾ ਜਿਹਾ ਹੋ ਗਿਆ ਦਿਸੇ ਨਾ ਮੈਨੂੰ ਰਾਤੀ ਕਾਲੀ ਰਾਤੀ
ਉਹ ਹੁੰਦਾ ਨਾ ਜਿਹੜੇ ਇਹਦੇ ਵਿਚ ਕੈਮੀਕਲ ਪੈਂਦੇ ਆ ਇਹ ਬੜੇ ਤੇਜ ਹੁੰਦੇ ਆ ਇਹ ਉਹਨਾਂ ਨੇ ਵੈਸੇ ਤੇ ਲਿਖ ਕੇ ਪਾਇਆ ਹੁੰਦਾ ਵੀ ਸਾਡੇ ਤੇ ਕੋਈ ਪਾ ਨਾ ਦੇਣ ਪਰਚਾ ਪੁਰਚਾ ਉਹਨਾਂ ਲਿਖਿਆ ਹੁੰਦਾ ਵੀ ਇਹਦੇ ਨਾਲ ਕੋਈ ਹੋ ਵੀ ਸਕਦਾ ਜੀ ਜਾਂਦਾ ਤਾਂ ਤੁਰੰਤ ਉਹਨੂੰ ਧੋ ਦੋ
ਜਿਆਦਾ ਵੀ ਨੀ ਕੀਤਾ ਪਰ ਕੁਛ ਵੀ ਲਾ ਲੋ ਮੈਂ ਚਲ ਪਹਿਲੀ ਵਾਰੀ ਵਰਤਿਆ ਹੁਣ ਇਸ ਕਰਕੇ ਕੋਈ ਵਰਤੇ ਨਾ ਹਰੀ ਮਹਿੰਦੀ ਆਪਣੀ ਆਉਂਦੀ ਹਰੀ ਮਹਿੰਦੀ ਬ੍ਰਸ਼ ਲੈ ਆਓ ਜਾਂ ਓਦਾਂ
ਦੂਸਰੇ ਨੇ ਭਜੀ ਨੇ ਤੇ ਉਹ ਜਿਦਾਂ ਗੁਜਰਾਂ ਵਾਂਗੂ ਲਾਲ ਜੀ ਕਰ ਦਿੱਤੀ ਦਾੜੀ ਤੇ ਓਹਦਾ ਸਹਿਰਾ
ਉਹ ਗੁਜਰਾਂ ਗਾਲਾ ਉਹ ਓਦਾਂ ਤਾਂ ਨਹੀਂ ਹੋਣਾ ਉਹ ਮੈਨੂੰ ਵੀ ਪਤਾ ਆਪਾਂ ਗੁਜਰ ਜਿਹੜਾ ਆਪਾਂ ਕਹਿੰਦਾ ਗੁਜਰ ਬਣਨਾ ਆਪਣੇ ਚਿੱਟੇ ਚੰਗੇ ਆ
ਨਹੀਂ ਉਹ ਤਾਂ ਠੀਕ ਆ ਓਦਾਂ ਦੀ ਜਿਹੜਾ ਰੱਬ ਨੇ ਬਣਾਇਆ ਉਹ ਹੈ ਹੀ ਆ ਪਰ ਹੁਣ ਐ ਜਿਹੜੇ ਨਿਆਣ ਜਿਦਾਂ ਹੁਣ ਕਈਆਂ ਦੇ ਮੈਂ ਤੁਹਾਨੂੰ ਦੱਸਦਾ 35-35, 40-40 ਸਾਲ ਦੀ ਉਮਰ ਚ ਬਹੁਤੇ ਜਿੱਟੇ ਹੁੰਦੇ ਉਹ ਫਿਰ ਨਿਆਣੇ ਨਮੋਸ਼ੀ ਜੀ ਮੰਨਦੇ ਆ ਓਦਾਂ ਤੇ ਜੋ ਰੱਬ ਨੇ ਜਿਹੜਾ ਜੋ ਦਿੱਤਾ ਉਹ ਸਭ ਸੈੱਟ ਬੈਠੀ ਆ ਓਹਦੇ ਚ ਕੀ ਆਪਾਂ ਫੇਰ ਬਦਲ ਕਰ ਸਕਦੇ ਆ ਇਹਦੇ ਨਾਲ ਗੋਰੀਆਂ ਦੇ ਇਧਰ ਵਾਲ ਆਪ ਚਿੱਟੇ ਸਿਰ ਤੇ ਉਹ ਫਰਾਉਂਦੀਆਂ ਪਾਊਡਰ ਜਿਹਾ ਚਿੱਟੇ ਕਰਨ ਨੂੰ ਆਪਾਂ ਸਗੋਂ ਕਾਲੇ ਕਰਦੇ ਆ ਆਪਣਾ ਹੀ ਰਿਵਾਜ ਇਧਰ ਆ
ਮੈਂ ਕਹਿੰਦਾ ਮੇਰੀ ਨਾ ਮੈਂ ਤਾਂ ਐਵੇਂ ਝੂਠ ਕਵਾਂ, ਮੈਂ ਕਹਿੰਦਾ ਧੰਨ ਧੰਨ ਕਰਾ ਤੀ, ਮੈਂ ਕਰਨ ਨੂੰ ਹੱਥ ਲਾ ਲਿਆ ਵੀ ਨਾ ਹੁਣ ਰੰਗ
ਨਹੀਂ। ਨਹੀਂ ਨਹੀਂ ਠੀਕ ਆ ਭਾਈ, ਲੋੜ ਹੀ ਨੀ ਸਵੀਕਾਰ ਹੀ ਕਰਨਾ ਹੀ ਚਾਹੀਦਾ,
ਕਿਉਂਕਿ ਹੁਣ ਚੱਲ ਆਪਣੇ ਵਰਲਡ ਵਾਈਡ ਸੁਣਦੇ ਸਾਰੇ ਜਾਣੇ, ਤੇ ਉਹਨੇ ਪਤਾ ਰਾਤ ਨੂੰ ਕਿੱਦਾਂ ਕਿੱਦਾਂ ਨਹੀਂ ਹੋਇਆ ਮੈਨੂੰ।
ਇਹਦੇ ਨਾ ਦੂਸਰਾ ਜਿਹੜਾ ਕੁਵਾਰ ਆ, ਕੁਵਾਰ ਗੰਦਰ ਐਲੋਵੀਰਾ, ਉਹਦਾ ਬੂਟਾ ਨੀ ਮਿਲਦਾ ਹੋਣਾ, ਉਹ ਬਹੁਤ ਚੰਗਾ। ਇੱਕ ਵਾਰ ਭਾਜੀ ਨਾ ਇੱਦਾਂ ਹੋ ਗਿਆ, ਮੂੰਹ ਲਾਲ ਸੂਆ ਜਾ ਕਰੀ ਫਿਰੇ, ਮੈਂ ਕਿਹਾ ਤੂੰ ਕੀ ਜਬ ਕਰ ਬੈਠਾ, ਕਹਿੰਦਾ ਆਹ ਮੁਖੇ ਦਾ ਥੋੜਾ ਜਿਹਾ ਵਧਿਆ ਸੀ ਤੇ ਇੱਥੇ ਉਹ ਲਾਉਣ ਡਿਆ, ਤੇ ਮੈਂ ਵੀ ਕਹਿੰਦਾ ਮੈਂ ਕਿਹਾ ਦੋ ਕੁ ਮੇਰੇ ਧੌਲਿਆ, ਚੱਲ ਮੈਂ ਵੀ ਲਾ ਲੈਣਾ। ਉਹ ਮੁਖੇ ਦੇ ਤੇ ਕੱਖ ਹੋਇਆ ਨੀ, ਉਹ ਤਾਂ ਦਾਰੂ ਹੀ ਨੀ ਪੀਂਦਾ, ਉਹਨੂੰ ਹੋਣਾ ਕੀ ਆ। ਇਹ ਲਾਲ ਮੂੰਹ ਕਰੀ ਫਿਰੇ, ਖੁਰਕੀ ਜਾਵੇ, ਮੈਂ ਦਾ ਬੁਰਾ ਹਾਲ ਏ। ਫਿਰ ਮੈਂ ਉਹਦਾ ਕਵਾਰ ਮੂੰਹ ਤੇ ਮਰਿਆ, ਕਹਿੰਦਾ ਸ਼ੁਗਰ ਆ ਭਰਾਵਾ ਮੇਰੇ ਸਾੜ ਪੈਣੋ ਹਟਿਆ, ਮੈਂ ਤਾਂ ਮਰੀ ਜਾਣਾ ਸੀ ਨਹੀਂ ਤੇ। ਉਹ ਮੈਂ ਕਿਹਾ ਵੀ ਇਹ ਤੂੰ ਜਬ ਜੀ ਨਾ ਪੈ, ਨਾਲੇ ਤੇ ਇਹ ਲਾਏ ਤੇ ਇਹ ਥੋੜੇ ਆ ਤੇ ਬਹੁਤੇ ਆਉਂਦੇ ਆ, ਇਹ ਥੋੜਾ ਨਾ ਇਹ ਮਹਿੰਦੀ ਲਾਉਣੇ ਵੀ ਆ, ਇਹ ਫਿਰ ਜਿਹੜੇ ਇਹਦੇ ਵਿੱਚ ਕੈਮੀਕਲ ਪੈਂਦੇ ਬਹੁਤ ਜ਼ਿਆਦਾ, ਤੇ ਥੋੜੇ ਆ ਤੇ ਵਧਾ ਲੈਂਦਾ ਕੰਮ ਨੂੰ ਇਹ ਬੰਦਾ।
ਨਹੀਂ ਉਹ ਤਾਂ ਹੈ ਹੀ ਆ,
ਬਾਕੀ ਠੀਕ ਆ,
ਇੱਦਾਂ ਕਰਦੇ ਆ। ਚਲੋ ਓਕੇ ਹੁਣ ਠੀਕ ਆ, ਮੈਂ ਹੁਣ ਆਪਣੇ ਫਨੀ ਮੋਡ ਚ ਆ ਜਾਈਏ ਥੋੜਾ ਜਿਹਾ।
ਮਜ਼ਾਕ ਚ ਅਸੀਂ ਤਾਂ ਪਹਿਲਾਂ ਹੀ ਮਜ਼ਾਕ ਚ ਬੈਠੇ ਆ, ਉਹ ਤੁਸੀਂ ਸੀਰੀਅਸ ਹੋਏ ਫਿਰਦੇ ਆ।
ਮਨਦੀਪ ਭਾਜੀ, ਮਨਦੀਪ ਭਾਜੀ, ਹਾਂ ਸਾਰੀ ਮੁੱਝ ਲੱਗਦਾ।
ਹਾਂਜੀ
ਹਾਂਜੀ, ਮੈਂ ਕਿਹਾ ਜਿਹੜਾ ਹਾਸਾ ਪਿੱਛੇ ਲਾਉਂਦੇ ਇਹ ਨੀ ਵਧੀਆ ਲੱਗਦਾ।
ਹੋਰ ਲਾ ਦਿੰਦੇ ਭਾਜੀ ਕੋਈ, ਉਹ ਹਾਸਾ ਤੂੰ ਹੀ ਨੀ ਚੰਗਾ ਲੱਗਦਾ,
ਉਹ ਆਪਣਾ 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 ਪਹਿਲੇ ਵਾਲਾ ਹੀ ਵਧੀਆ ਹੁੰਦਾ, ਜਿਹੜਾ ਸ਼ੁਰੂ ਤੋਂ ਪਹਿਲਾਂ ਤੋਂ ਲਾਉਂਦੇ ਆਏ ਆ।
ਹਾਂਜੀ ਹਾਂਜੀ ਹਾਂਜੀ, ਉਹ
ਪਟਿਆਲੇ ਹੁੰਦੇ ਹੈਗੇ।
ਹਾਂਜੀ ਹਾਂਜੀ ਹਾਂਜੀ, ਉਹ ਹੀ ਸੈੱਟ ਆ, ਉਹ ਹੀ ਲਾਇਆ ਕਰ ਮੈਂ ਬਹੁਤਾ। ਠੀਕ ਆ ਭਾਜੀ, ਉਹ ਹੀ ਆਪਾਂ ਕਰ ਦਾਂਗੇ ਸ਼ੁਰੂ, ਉਹਨੂੰ ਹਾਸੇ ਦੀ ਲੋੜ ਹੀ ਨੀ, ਆਪਾਂ ਆਪ ਹੀ ਇੰਨਾ ਹੱਸ ਲੈਨੇ ਆ ਜਿਹੜਾ ਰਹਿ ਰੱਬ ਦਾ ਨਾ। ਆਹ ਭਾਜੀ ਆ ਕਹਿੰਦੇ ਆ, ਹਾਂ ਆ ਜਿਹੜਾ
ਇਹ ਪਟਿਆਲੇ ਜਦੋਂ ਹੁੰਦੇ ਹੈਗੇ
ਜੀ, ਇਹ ਹੀ ਲਾਉਂਦੇ ਸੀ ਪਹਿਲਾਂ ਜੀ।
ਚਲੋ ਜਿਹੜਾ ਤੁਹਾਨੂੰ ਬੈਸਟ ਲੱਗਦਾ, ਠੀਕ ਹੈ ਹੁਣ ਤਾਇਆ ਜੀ ਵੀ ਆ ਜਾਓ ਫੇਰ।
ਬਾਕੀ ਬਾਕੀ ਭਾਜੀ ਰਾਜ ਹੋਰੀ ਵੀ ਕਹਿੰਦੇ ਨੇ, ਕਹਿੰਦੇ ਅਮੋਨੀਆ ਫ੍ਰੀ ਵੀ ਹੇਅਰ ਕਲਰ ਆਉਂਦੇ ਨੇ ਜਿਹਦੇ ਵਿੱਚ ਅਮੋਨੀਆ ਨਹੀਂ ਹੁੰਦਾ। ਅਮੋਨੀਆ ਜਿਹੜਾ ਜਿਆਦਾ ਖਤਰਨਾਕ ਹੁੰਦਾ, ਪਰ ਕਹਿ ਦਿੰਦੇ ਨੇ ਅਮੋਨੀਆ ਫ੍ਰੀ, ਪਰ ਉਹਦੇ ਵਿੱਚ ਫਿਰ ਵੀ ਅਮੋਨੀਆ ਹੁੰਦਾ ਹੀ ਆ, ਕਹਿ ਦਿੰਦੇ ਜਿਹੜਾ।
ਮੈਂ ਰਾਤੀ ਲਾਇਆ, ਮੈਨੂੰ ਦਿਸੇ ਨਾ ਅੱਖਾਂ ਨਾ ਖੁੱਲ, ਸਾਰੀ ਰਾਤ ਮੈਂ ਲਾ ਲਿਆ। ਚਲੋ ਮੈਂ ਲਾਇਆ ਰਾਤੀ, ਮੈਂ ਆਪੇ ਕਹਿੰਦਾ ਤੇ ਮੈਂ ਲਾਇਆ, ਮੇਰੀ ਸਾਰੀ ਰਾਤ ਅੱਖਾਂ ਨਾਲ ਖੁੱਲਣ ਨਾ ਮੇਰੀਆਂ
ਜੀ,
ਇੰਨਾ ਜਿੱਦਾਂ ਹੋ ਗਿਆ, ਜਿੱਦਾਂ ਮਤਲਬ ਪਤਾ ਨੀ ਕੀ ਹੋ ਗਿਆ ਮੈਨੂੰ, ਅੱਖਾਂ ਖੁੱਲਾਂ ਰੜਕੀ ਜਾਣ ਸਾਰੀ ਰਾਤ ਪ੍ਰੋਗਰਾਮ ਤੁਹਾਡਾ ਮੈਂ ਸੁਣਿਆ।
ਅੱਛਾ,
ਤੇ ਜਿੱਦਾਂ ਇਸ ਟਾਈਮ ਤੋਂ ਇਸ ਟਾਈਮ ਤਕਰੀਬਨ ਹੁਣ ਇੱਕ ਵੱਜ ਗਿਆ, ਇਥੋਂ ਦੋ ਇੱਕ ਘੰਟਾ ਕੁ ਬਾਅਦ ਪ੍ਰੋਗਰਾਮ ਮੈਂ ਸੁਣਿਆ 12 ਵਜੇ ਜਿੱਦਾਂ ਉਹਦਾ, ਤੇ ਅੱਖਾਂ ਨਾਲ ਖੁੱਲਣੀ ਨੇ।
ਉਹ ਇਹ ਗੱਲ ਹੈ ਸਾਹਿਬ ਆਈ, ਇਹਦੇ ਜਬ ਪੈ ਜਾਣਾ ਕੋਈ ਵੀ ਦਵਾਈਆਂ ਪਤਾ ਨੀ ਕਾਹਦੀਆਂ ਬਣਾਉਂਦੇ ਆ, ਪੈਸੇ ਲੱਗੇ ਤਾਂ ਬੰਦੇ ਦਾ ਜਲੂਸ ਕਰ ਦਿੰਦੀਆਂ ਕੋਈ ਵੀ। ਇਹ ਚਮੜੀ ਦਾ ਜਿਹੜਾ ਨਾ, ਬੜੀ ਚਮੜੀ ਬੜੀ ਕੋਮਲ ਹੁੰਦੀ ਆ ਇਹ ਜਿਹੜੀ, ਹੁਣ ਦੇਖੋ
ਹੁਣ ਚਮੜੀ ਛੱਡ ਕੇ ਚਲੋ, ਹੁਣ ਮੈਂ ਅੱਜ ਤੋਂ ਤਾਂ ਲਾਉਂਦਾ ਨੀ, ਤੇ ਬਾਕੀ ਵਾਲੇ ਵੀ
ਤੇ ਨਾ ਤੂੰ ਲਾਉਣ ਦੇਣਾ ਹੀ ਆ ਕਿਸੇ ਨੂੰ, ਨਾ ਹੁਣ ਲਾਉਣ ਹੀ ਦੇਣਾ ਕਿਸੇ
ਨਹੀਂ। ਬਾਕੀ ਵੀ ਸੇਫ ਆਪਣੀ ਸੇਫਟੀ ਦੇਖ ਕੇ ਫੇਲ ਆਊ, ਤੋ ਮੈਂ ਦੇਖ ਸਕਿਆ
ਤੌਬਾ ਹੀ ਕਰ ਲੈਣੀ
ਚਾਹੀਦੀ, ਜਾਣਾ ਪੈਣਾ ਮੈਨੂੰ
ਲੋੜ ਹੀ ਨੀ। ਤੱਤੇ ਪਾਣੀ ਨਾਲ ਮੂੰਹ ਧੋਲਾ, ਨਜ਼ਾਰੇ ਬਚ ਜਾਣੇ। ਅੱਛਾ ਉਹਦਾ ਰੰਗ ਜਿਹੜਾ ਜਿਹੜੀ ਲਾਈ ਸੀ ਉਹ ਰੰਗ ਤੇ ਚੜ ਗਿਆ ਕਿ ਨਹੀਂ, ਕਿ ਉਹ ਵੀ ਜਾਂਦਾ ਹੀ ਲੱਗਾ ਕੰਮ। ਦਰਦ ਦੀ ਦਰਦ ਦੀ ਰਹੀ, ਉਹ ਫਾਇਦਾ ਵੀ ਕੁਝ ਹੋਇਆ ਇਹਨਾ ਦੁੱਖ ਸਹਿ ਕੇ।
ਮੇਰੀ ਸਿਰ ਨੂੰ ਰੰਗ ਥੱਪਿਆ, ਕਿੱਥੇ ਮੇਰੀ ਛੁੱਟੀ ਮਰ ਗਈ, ਘਰੇ ਰਹਿਣਾ ਪੈਗਾ ਮੇਰੇ ਡੈਡੀ ਹੁਣ ਕੈਮਰੇ ਚਲ ਜਾਣਾ ਸੀ, ਪਹੁੰਚ ਜਾਣੀ ਉੱਥੇ, ਅੱਜ ਇੰਜੋਏ ਉੱਥੇ ਵਧੀਆ ਕਰਨਾ ਸੀ।
ਤਾਂ ਗੁਰੂਆ ਤੂੰ ਤਾਂ ਮੈਂ ਲੱਗਦਾ 10,000 ਰੁਪਏ ਦਾ ਘਾਟਾ ਪਾ ਲਿਆ ਹੋਣਾ, ਦਿਹਾੜੀ ਮਾਰ ਕੇ ਬਹਿ ਗਿਆ।
ਛੁੱਟੀ
ਓਦਾਂ ਡੀਕਦਾ ਹੋਣਾ, ਕਾਕਾ ਜੀ ਹਲੇ ਪਹੁੰਚੇ ਨੀ, ਹੁਣ ਡੈਡੀ ਨੂੰ ਕੀ ਦੱਸੇ ਵੀ ਆਹ ਕੰਮ ਕਰਕੇ ਬਹਿ ਗਏ ਆ।
ਸਵੇਰ ਨੂੰ ਟਾਈਮ ਉਹ ਆਪਣਾ ਇੰਜੋਏਮੈਂਟ ਸੀਗਾ ਉੱਥੇ ਕਰਨਾ, ਚਲੋ ਕੱਲ ਨੂੰ ਕਰ ਲਵਾਂਗੇ।
ਚਲੋ ਛੁੱਟੀਆਂ ਹੀ ਛੁੱਟੀਆਂ,
ਚਾਰ ਛੁੱਟੀਆਂ ਹੀ ਤਾਂ ਹੀ ਚੱਲੇ ਸੀ ਉਧਰ ਨੂੰ।
ਹਾਂ ਬਾਕੀ ਕੋਈ ਜਿਨ੍ਹਾਂ ਤੇਰੀ ਲੱਗਦੀ ਵਾਲੀ ਆ ਵਧੀ ਹੋਈ ਉਹਨੂੰ ਦੇ ਦੇ।
ਨਹੀਂ ਨਹੀਂ ਲੱਗਦੀ ਕਿਸੇ ਨਾਲ ਨੀ, ਸਾਰੇ ਆਪਣੇ ਸਾਡੇ ਮਿੱਤਰ ਹੀ ਆ,
ਗੁਰੂਆ ਜੇ ਲੱਗਦੀ ਕਿਸੇ ਨਾਮ ਨੀ ਲੱਗਦੀ, ਫੇਰ ਆਪ ਹੀ ਨਾ ਲਾ ਬੈਠੀ। ਇਹ ਕਰਕੇ ਤੂੰ ਐ ਕਰ, ਮਲਕੀਤ ਨੂੰ ਦੇ ਦੇ ਇਹਦੀ ਵਹੁਟੀ, ਕਹਿੰਦੀ ਆ ਬਈ ਮੈਨੂੰ
ਕਰੀਏ ਹੁਣ ਫੇਰ ਛੋਲੇ ਭਟੂਰੇ ਖਾਣੇ ਜਾਂ ਏਦਾਂ ਕਰਿਓ, ਤੁਹਾਨੂੰ ਸੈਂਡ ਕਰ ਦਿਆਂਗੇ
ਸਾਨੂੰ ਦੇ ਦੇ। ਨਹੀਂ ਮੈਂ ਇਦਾਂ ਹੀ ਠੀਕ ਆ, ਮੈਂ ਹੁਣ ਕੀ ਰੰਗਣੇ ਆ, ਮੈਂ ਇੱਕ ਵਾਰ ਮੈਂ ਵੀ ਰੰਗ ਬੈਠਾ ਸੀ ਤੇ ਮੈਨੂੰ ਮੁੰਡਾ ਕਹਿਣ ਲੱਗ ਗਈਆਂ, ਕਹਿਣ ਲੱਗ ਗਿਆ ਮੂੰਹ ਚੋਂ ਨਿਕਲ ਗਈ ਲਾਗੀਆਂ ਨੇ
ਕਹਿਣਾ। ਹੁਣ ਘਰੇ ਜਾ ਕੇ ਮਾਤਾ ਨੇ ਬਦਾਮ ਵਾਲੀ ਖੀਰ ਬਣਾਈ ਉਹ ਖਾ ਲਿਓ ਫਿਰ।
ਬੱਲੇ 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 ਫਿਰ ਤੇ ਵਧੀਆ ਬਾਈ ਨਜ਼ਾਰਾ ਫਿਰ ਪੂਰਾ। ਅੱਛਾ ਗੱਲ ਆ ਇੱਕ ਹੋਰ ਵੀ, ਖਾਸ ਤੌਰ ਤੇ ਬਦਾਮਾ ਵਾਲੀ ਖੀਰ ਦੀ, ਚਲੋ ਠੀਕ ਠੀਕ ਆ, ਖਾਸ ਤੌਰ ਤੇ ਇੱਕ ਸੁਣਨ ਦੇ ਵਿਚ ਆਇਆ ਬਈ ਰਾਮਦੇਵ ਕਹਿੰਦਾ ਨੌਹਾਂ ਨਾ ਨੌਹ ਰਗੜੀਏ ਨਾ ਵਾਲ ਜਿਹੜੇ ਚਿੱਟੇ ਸਿਰ ਦੇ ਕਾਲੇ ਹੋ ਜਾਂਦੇ ਕਰਦੇ।
ਰਾਮਦੇਵ ਕਦੇ ਸੁਣਿਆ ਹੀ ਨੀ, ਸੁਣਿਆ ਦੇਖਿਆ ਪਰ ਲੋੜ ਹੀ ਨੀ, ਉਹ ਦਿਮਾਗ ਖਰਾਬ ਕਰਨਾ।
ਮੈਂ ਜਦੋਂ ਉਹਨੂੰ ਵੇਖਿਆ ਤੇ ਭਾਉ ਦੇ ਵਾਹ ਵਾਹ ਤੌਲੇ ਸਿਰ ਚ ਉਹਦੇ ਵੀ ਮੈਂ ਦੇਖੇ, ਮੈਨੂੰ ਉਹਦਾ ਟੈਲੀਫੋਨ ਨੀ ਲੱਭਾ ਨੀ। ਮੈਂ ਉਹਨੂੰ ਕਹਿਣਾ ਸੀ ਬਾਬਾ ਜੀ ਤੁਹਾਡੀ ਲੱਗਦਾ ਨੌਹਾਂ ਦਾ ਨੌਹ ਰਗੜਨ ਦੀ ਪ੍ਰੈਕਟਿਸ ਥੋੜੀ ਆ, ਥੋੜੀ ਵਧਾਓ
ਉਹਨੂੰ। ਉਹ ਪਤਾ ਉਹ ਨੌਹ ਤਾਂ ਰਗੜਦਾ ਕਿ ਰਗੜੀ ਜਾਂਦਾ, ਉਹ ਆਪਣੇ ਵੱਧਦੇ ਨੀ ਨੌਹ ਕੱਟਣ ਵਰਤਦਾ ਨੀ ਫੇਰ
ਉਹ ਰਗੜਦਾ ਹੀ ਤਾਂ ਹੋਣਾ। ਉਹ ਯਾਰ ਇਹ ਲੱਗਾ ਹੋਣਾ ਉਹ ਤੋਂ ਟਾਈਮ ਹੀ ਨੀ ਲੰਘਦਾ ਹੋਣਾ ਆਪਣਾ ਤੇ ਟਾਈਮ ਜਾਂਦਾ ਗੋਲੀ ਵਾਂਗੂ। ਸਹੀ ਗੱਲ
ਉੱਥੇ ਬੈਠਾ ਹੈ ਰਗੜੀ ਜਾਂਦਾ ਵੱਢਣ ਦੀ ਆਪਦੇ ਘਟੀ ਜਾਂਦੇ ਤਾਂ ਹੋਰ ਉੱਥੇ ਕੀ ਆ।
ਉਹ ਹੈ ਤੇ ਇੱਦਾਂ ਹੀ ਆ ਪਰ ਚਲੋ ਨਿਕਲ ਜਾਣਾ। ਅੱਛਾ ਜਿਹੜੀ ਐਲਰਜੀ ਆ ਉਹਦੀ ਦਵਾਈ ਦੁਵਾਈ ਹੈਟਰੀਜਨ ਖਾ ਲੈਣੀ। ਕਿਹੜੀ ਹੈਟਰੀਜਨ? ਸਿਟਰੀਜਨ ਤਾਂ ਹੈ ਜੀ। ਉਹ ਯਾ ਹੋ ਯਾਰ ਖਾ ਲਿਆ, ਉਹ ਗਲਤੀ ਨਾ ਖਾ ਬੈਠੀ, ਹੈਟਰੀਜਨ ਖਾਈ ਬਾਈ ਉਹਦੇ ਨਾਲ ਕੰਮ ਸੈੱਟ ਆ ਜਾਂਦਾ ਤੇ ਆ ਉਹ ਖੁਰਕ ਖਰਕੇ ਜੀ ਚੱਕੀ ਜਾਂਦੀ। ਮੇਰੇ ਨਾ ਪਿੰਡੇ ਤੇ ਧੱਫੜ ਪੈ ਜਾ ਤੋ ਇੱਕ ਜੀ ਗੋਲੀ ਜਾਨੀ ਗਈ ਜੀ ਪਿੱਧੀ ਜੀ ਕੋ ਖਾ ਲਾ ਦਾ ਆਨੰਦ ਮੰਗਲ ਜੈ ਜੈਕਾਰ ਆ।
ਹੁਣ ਅੱਜ ਹੋਰ ਸ਼ਨੀਵਾਰ ਆ, ਅੱਜ ਸ਼ਨੀਵਾਰ ਹੋ ਗਿਆ ਤੁਹਾਡਾ ਆਪਣੇ ਇੰਡੀਆ।
ਆ ਸਾਡੇ ਤੇ ਭਰਾਵਾ ਮਸੀ ਕਿਤੇ ਆਉਂਦਾ, ਮਸੀ ਕਿਤੇ
ਆਉਂਦਾ, ਮਸੀ ਕਦੇ ਆਉਂਦਾ
ਮਸੀ ਤਾਂ
ਤੁਸੀਂ ਵੀ ਸਾਡੇ ਤੁਹਾਡੇ ਵਾਂਗੂ।
ਉਹ ਤਾਇਆ ਤਾਂ ਕਹਿੰਦਾ ਇਹਨਾਂ ਮੀਟਿੰਗ ਰੱਖਣੀ ਹੁੰਦੀ ਨਾ ਪਿੰਡ ਦੇ ਵਿਕਾਸ ਦਾ ਬੜਾ ਫਿਕਰ ਰਹਿੰਦਾ। ਮੈਂ ਤੇਰਾ ਚਪੇੜਾ ਯਾਰ ਜਿਹੜੀਆਂ ਅੱਗੇ ਤੂੰ ਫਿਰ ਗੱਲਾਂ ਨੂੰ ਫੇਰ ਤੋਂ ਉਤਰਿਆ ਜਿਹੜੀਆਂ ਨੂੰ ਮੈਂ ਰੋਕਦਾ ਓਏ ਜਿਹੜੀਆਂ ਗੱਲਾਂ ਨੂੰ ਰੋਕਿਆ ਅੱਖੀਆਂ ਯਾਰ ਲੜੀਆਂ ਚਿੱਤਰਾ ਮੈਂ ਤੇਰੇ ਬਹੁਤ ਮੈਂ
ਉੱਥੇ ਹੀ ਆਉਣ ਲੱਗਾ ਬਿਜਲੀ ਬਚਾਲੀਆਂ ਗੱਲਾਂ ਮੈਂ ਡੋਂਗੇ ਰੱਖੇ ਚਲੋ ਹਾਂਜੀ ਸੋਕੋ ਤਾਂ ਇਹਨੇ ਕਿੱਦਾਂ ਫਿਰ ਜਾਣਾ ਹੋਣਾ ਮੀਟਿੰਗ ਤੇ।
ਉਹ ਤੇਰੀ ਤਾਈ ਕਹਿੰਦੀ ਵੀ ਸਾਲ ਚ ਇੱਕੋ ਹੀ ਰੱਖੋ ਉਹ ਵੀ ਉਹਦੀ ਹਾਜ਼ਰੀ ਜੀ। ਆਹ ਤਾਂ ਮੈਂ ਕਿਹਾ ਵੀ ਤੂੰ ਆਈ ਹੁਣ ਅਸੀਂ 2021 ਨੂੰ ਰੱਖਣਾ ਕੋਰੋਨਾ ਤੋਂ ਬਾਅਦ। ਤੇ ਬਾਕੀ ਗੁੱਲੂ ਚਾਹ ਬੜੀ ਵਧੀਆ ਬਣਾਉਂਦਾ। ਮੈਂ ਦਿਨ ਇਹਨਾਂ ਦੀ ਮੀਟਿੰਗ ਚ ਬੈਠਾ ਭਾਜੀ ਦੁੱਧ ਦੀ ਪੱਤੀ ਦੁੱਧ ਜੀ ਪੱਤੀ ਪਾਉਂਦੇ ਨੇ ਇਹ ਪੂਰੀ ਜਿਹੜੀ ਇਹਨਾਂ ਦੇ 5-7 ਜਾਣੇ ਨੇ ਲੋ ਜੀ
ਚਾਹੀਦੀ
ਨਹੀਂ ਅਸੀਂ ਮੀਟਿੰਗ ਤੇ ਜਾਣਾ, ਅਸੀਂ ਕਿਸੇ ਦੀ ਮੈਰਿਜ ਤੇ ਨਹੀਂ ਜਾਣਾ। ਜਿਹੜਾ ਇੰਨਾ ਕੁ ਹੋਣਾ ਕੋਈ ਇਹ ਨੀ ਕੋਈ ਮੁੱਖ ਮੰਤਰੀ ਭਵਨ ਚ ਹੋਣੀ ਮੀਟਿੰਗ ਤੇ ਸਕੂਲੇ ਰੱਖਦੇ ਆ, ਸ਼ਨੀਵਾਰ ਦੀ ਤਾਂ ਰੱਖਦੇ ਆ ਉੱਥੇ ਛੁੱਟੀ ਹੋ ਜਾਂਦੀ ਆ। ਨਹੀਂ ਤੇ ਮੈਡਮਾਂ ਸਾਡੇ ਵਾਲੀ ਤਾਂ ਬਹੁਤ ਡੋਰ ਪੜਾ ਜਾ ਦੇਖਦੀਆਂ ਵੀ ਇਹ ਕੀ ਬੋਲੀ ਜਾਂਦੇ ਆ, ਨਾਲੇ ਚਾਹ ਪੀ ਜਾਂਦੇ 5-5 ਮਿੰਟਾਂ ਬਾਅਦ ਆ। ਬਾਕੀ ਤਾਇਆ ਜੀ ਹੈ ਤੇ ਏਦਾਂ ਹੀ ਆ ਚੱਲੀ ਜਾਣਾ ਕੰਮ ਤੇ। ਹਾਂ ਚੱਲੀ ਤੇ ਜਾਣਾ ਉਹ ਬਹੁਤ ਹੀ ਪੱਛੀ ਲੱਗੇ। ਅੱਛਾ ਬਾਈ
ਹਾਂਜੀ ਆਪਣੇ ਭਾਜੀ ਮਨਦੀਪ ਭਾਜੀ,
ਹਾਂਜੀ ਭਾਜੀ,
ਨੰਬਰ ਸੈਂਡ ਕਰ ਸਕਦੇ ਤੁਸੀਂ ਆਪਣਾ?
ਹਾਂਜੀ ਭਾਜੀ ਕਰ ਦਾਂਗਾ ਜੀ, ਚੱਕਦਾ ਤੇ ਨਗਿੰਦਰ ਦਾ ਨੀ ਬੇਚਾਰੇ ਦਾ, ਬਾਅਦ ਚ ਕਹਿੰਗਾ ਵੀ ਚੱਕਦਾ ਨਹੀਂ। ਨਹੀਂ ਨਹੀਂ ਭਾਜੀ ਮੈਂ ਕਰ ਦਾਂਗਾ ਸੈਂਡ, ਤੁਹਾਨੂੰ ਕੋਈ ਟੈਨਸ਼ਨ ਨੀ, ਤੁਸੀਂ ਆਪਣਾ ਸੈਂਡ ਕਰ ਦਿਓ।
ਆਪਣੇ ਆਪਣੇ ਟੈਲੀਗ੍ਰਾਮ ਤੇ ਮੇਰਾ ਨੰਬਰ ਹੋਣਾ ਸ਼ਾਇਦ।
ਠੀਕ ਹੈ ਜੀ, ਮੈਂ ਲੱਭ ਕੇ ਤੁਹਾਨੂੰ ਕਰ ਦੇਣਾ ਮੈਸੇਜ।
ਭੱਟੀ ਸਾਹਿਬ ਦਾ ਲਿਆ ਸੀ ਨਾ ਮੈਂ, ਆਪਣਾ ਨੰਬਰ ਸੈਂਡ ਕੀਤਾ ਸੀਗਾ।
ਭੱਟੀ ਤੁਹਾਨੂੰ ਲੱਭ ਪਿਆ?
ਉਹ ਲਓ ਗੱਲ ਹੋ ਗਈ, ਉਹ ਸਾਡੇ ਲਾਗੇ ਲਾਗੇ ਨੀ ਮਾਰੂ ਗੇ, 100 ਕਿਲੋਮੀਟਰ ਦੂਰ ਰਹਿੰਦੇ, ਉਹ ਗੱਲ ਹੋ ਗਈ ਸਾਡੀ।
ਭੱਟੀ ਦੇ ਅੰਗੂਠੇ ਦਾ ਪਤਾ ਲਿਆ ਕਿ ਨਹੀਂ ਤੁਸੀਂ?
ਨਹੀਂ ਲਿਆ ਜੀ ਲਿਆ, ਉਹ ਕਹਿੰਦੇ ਠੀਕ ਆ ਹੁਣ।
ਭੱਟੀ ਸਾਹਿਬ ਨੂੰ ਵੀ ਅਸੀਂ ਹੁਣ ਸੁਣਦੇ ਹੋਣੇ ਆ, ਤੁਸੀਂ ਵੀ ਭਾਈ ਇਹਨਾਂ ਦਾ ਲਓ ਪਤਾ, ਕੰਮ ਇਹਨਾਂ ਨੇ ਵਿਹੋਰਾ ਕਰ ਬੈਠੇ ਆ।
ਉਹ ਕੀ ਜੇ ਉਹ ਕੰਮ ਜੇ ਨਾ ਜੇ ਕੰਮ ਤੇ ਹੋਏ ਤਾਂ ਲਓ, ਮੇਰੇ ਫੋਨ ਕੱਟਣ ਤੋਂ ਬਾਅਦ ਆ ਹੀ ਜਾਂਦਾ, ਕੋਈ ਪਤਾ ਨੀ।
ਨਹੀਂ ਉਹਨਾਂ ਦਾ ਆ ਹੀ ਜਾਣਾ, ਸੁਣਦੇ ਹੁੰਦੇ ਆ ਰਿਸ਼ਤੇਦਾਰ ਉਹਨਾਂ ਦਾ, ਉਹ ਵੀ ਉਹਨਾਂ ਨੂੰ ਵੀ ਸੁਣ ਲਾ ਤਾ। ਉਹ ਰਿਸ਼ਤੇਦਾਰ ਕਹਿੰਦਾ ਮੇਰਾ ਰੋਟੀ ਪਾਣੀ ਨੂੰ ਜੀ ਨੀ ਕਰਦਾ।
ਏਦਾਂ ਆਪਾਂ ਲਾਗੇ ਲਾਗੇ ਆਪਣੇ ਜਲੰਧਰ ਜੀ ਤੇ ਕਪੂਰਥਲਾ ਬਹੁਤ ਦੂਰ ਨੀ।
ਨੀ ਲਾਗੇ ਹੀ ਆ ਸਾਰੇ ਜਾਣੇ ਆਪਾਂ। ਤੇ ਅੱਜ ਗਾਣਾ ਫਿਰ ਕਿਹੜਾ ਤੈਨੂੰ ਸੁਣਾ ਦਈਏ ਜਿਹੜਾ ਥੋੜੀ ਜੀ ਠੰਡ ਪਵੇ?
ਠੰਡ ਗਾਣਾ ਗਾਣਾ ਆ ਦਿਓ ਸਰਤਾਜ ਦਾ ਸੁਣਾ ਦਿਓ।
ਕਿਹੜਾ ਚੀਰੇ ਵਾਲੇ ਆ?
ਨਹੀਂ ਬੇਟਾ, ਗੁਰਮੁਖੀ ਦਾ ਬੇਟਾ।
ਗੁਰਮੁਖੀ ਦਾ ਬੇਟਾ, ਜਰੂਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੇ ਖਿਆਲ ਰੱਖੋ ਆਪਣਾ। ਠੀਕ ਜੀ,
ਹਾਂਜੀ,
ਸਹੀ ਗੱਲ। ਥੈਂਕ ਯੂ ਬਾਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਲਓ ਜੀ, ਸਰਬਜੀਤ ਸਿੰਘ ਜੀ ਤੇ ਉਹ ਹੋਰ ਹੀ ਪਾਸੇ ਨੂੰ ਹੁੱਦ ਰਹੇ ਆ। ਇਹ ਕੁਦਰਤ ਨਾ ਬੜੀ ਆ ਰਹੀ ਹੈ ਇਹ, ਯਾਨੀ ਇਹ ਮਤਲਬ ਕਹਿਣ ਦਾ ਭਾਵ ਆ ਵੀ ਇਹ ਕੁਦਰਤ ਜਿਹੜੀ ਚੀਜ਼ ਦੇ ਦਿੰਦੀ ਆ ਮਗਰੋਂ ਉਹ ਚੀਜ਼ ਨੀ ਉਹ ਬਣਦੀ, ਜੋ ਮਰਜ਼ੀ ਆਪਾਂ ਮਗਰੋਂ ਕਰੀ ਵੀ ਜਾਈਏ ਤੇ ਫਿਰ ਏਦਾਂ ਹੀ ਹੋ ਜਾਂਦਾ ਕੰਮ। ਸਹੀ ਗੱਲ ਤਾਂ ਜੀ। ਬਾਕੀ ਅੱਗੇ ਆਪਣੇ ਸੁਰੂ ਤੇ ਕਿਹੜੇ ਆਏ ਆ? ਗੱਲ ਤਾਂ ਜੀ ਆਪਣੇ ਸ਼ਿਵ ਜਨਾਗਰ ਸਾਹਿਬ ਨਾਲ ਚੱਲ ਰਹੀ ਸੀ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਜੀ ਅੱਗੇ ਜਰੂਰੀ। ਹਾਂ ਲੈ, ਉਹਨਾਂ ਨਾਲ ਤਾਂ ਕਰਨੀ ਕਰਨੀ ਆ। ਬਾਕੀ ਤਾਇਆ ਜੀ ਕਹਿੰਦੇ ਬਾਕੀ ਦਰਦ ਤਾਂ ਬਹੁਤ ਨੇ, ਕਹਿੰਦੇ ਦੱਸੀਏ ਕਿਸ ਨੂੰ? ਹਾਂਜੀ ਹਾਂਜੀ, ਦਰਦ ਤੇ ਹੈ ਹੀ ਆ ਭਾਈ, ਦਰਦਾਂ ਤੋਂ ਬਿਨਾਂ ਤਾਂ ਕੋਈ ਜ਼ਿੰਦਗੀ ਹੈ ਵੀ ਨਹੀਂ ਗੀ। ਜੇ ਤੂੰ ਸੱਚ ਪੁੱਛੇ ਤੇ ਚਾਰੇ ਪਾਸੇ ਦਰਦ ਹੀ ਦਰਦ ਰਹਿ ਜਾਂਦੇ ਆ, ਹੋਰ ਮਗਰ ਕੱਖ ਵੀ ਨਹੀਂ। ਬਾਕੀ ਕਹਿੰਦੇ ਤਾਇਆ ਜੀ ਕੋਈ ਵੀ ਕਹਿੰਦੇ ਪਿੱਛੇ ਮੁੜ ਕੇ ਦੇਖਣਾ ਨੀ ਚਾਹੁੰਦਾ, ਸਮਝ ਨੀ ਆਉਂਦੀ ਕਿ ਭਗਵਾਨ ਨੂੰ ਅਸੀਂ ਬਣਾ ਰਹੇ ਹਾਂ ਜਾਂ ਭਗਵਾਨ ਨੇ ਸਾਨੂੰ ਬਣਾਇਆ। ਪਤਾ ਨੀ ਲੱਗਦਾ ਭਰਾਵਾ, ਪਤਾ ਨੀ ਲੱਗਦਾ ਬਹੁਤ ਹੀ ਜ਼ਿਆਦਾ। ਹੁਣ ਤਾਂ ਸਭ ਦੁਨੀਆਂ ਨਾ ਆ, ਜਦੋਂ ਕਿਤੇ ਵਿਗਿਆਨੀਆਂ ਨੇ ਤਰੱਕੀਆਂ ਕੀਤੀਆਂ ਤੇ ਵਿਗਿਆਨੀਆਂ ਨੂੰ ਲੱਗਦਾ ਕਿ ਅਸੀਂ ਸਭ ਕੁਝ ਆ, ਸਾਨੂੰ ਲੱਗਦਾ ਅਸੀਂ ਸਭ ਕੁਝ ਆ, ਪਰ ਹੈ ਉਸ ਪਰਮਾਤਮਾ ਦੀ ਬਣਾਈ ਖੇਡ ਹੀ ਹੈ ਸਭ ਜੀ। ਬਾਕੀ ਕਹਿੰਦੇ ਉਸ ਪਰਮਾਤਮਾ ਦੀ ਬਣਾਈ ਹਰ ਕੋਈ ਚੀਜ਼ ਨਾਲ ਸਾਡਾ ਪਿਆਰ ਨਹੀਂ ਹੈ, ਪਰ ਇਨਸਾਨ ਦੀ ਬਣਾਈ ਹੋਈ ਚੀਜ਼ ਨਾਲ ਸਾਡਾ ਪਿਆਰ ਹੈ, ਹੈ ਇੱਦਾਂ। ਕਹਿੰਦੇ ਨੇ ਕਹਿੰਦੇ ਰੱਬ ਹਰ ਜਗ੍ਹਾ ਮੌਜੂਦ ਹੈ, ਪਰ ਸਾਨੂੰ ਲੱਗਦਾ ਹੈ ਕਿ ਰੱਬ ਹਰ ਜਗ੍ਹਾ ਹੈ ਤਾਂ ਹੈ, ਪਰ ਲੋਕਾਂ ਦੇ ਮਨਾਂ ਵਿੱਚ ਨਹੀਂ। ਇੱਥੋਂ ਤੇ ਆਪਾਂ ਗਲਤੀ ਖਾਈ ਜਾਂਦੇ ਹਾਂ, ਰੱਬ ਵਸਦਾ ਹੀ ਦਿਲਾਂ ਦੇ ਵਿੱਚ ਆ, ਉਹ ਆਪ ਮਿੱਟੀ ਦਾ ਉਹਨੂੰ ਪੁਤਲਾ ਬਣਾ ਕੇ ਤੇ ਵਿੱਚ ਆਪ ਮੜ ਕੇ ਬਹਿ ਗਿਆ ਬੰਦੇ ਜੀ, ਆਪੇ ਬੋਲੇ ਆਪੇ ਹੀ ਸੁਣਦਾ, ਆਪੇ ਹੰਗਾਰੇ ਪੜਦਾ, ਆਪੇ ਜਵਾਬ ਦਿੰਦਾ, ਆਪੇ ਹੂੰ ਹੂੰ ਕਰਦਾ। ਇਹ ਤਾਂ ਬੁੱਲੇ ਸ਼ਾਹ ਨੇ ਬਹੁਤ ਸੋਹਣਾ ਰੱਬ ਦਾ ਜਿਹੜਾ ਜ਼ਿਕਰ ਕੀਤਾ, ਉਹ ਕਿਤੇ ਸੁਣਿਆ ਜਾਵੇ ਨਾ ਤੇ ਬੰਦੇ ਨੂੰ ਸਮਝ ਲੱਗ ਜਾਂਦੀ ਹੈ ਵੀ ਦਿਲਾਂ ਚ ਮਨਾਂ ਚ ਬੈਠਾ ਮਹਾਰਾਜ ਜੀ। ਕਹਿੰਦੇ ਕਿਉਂਕਿ ਜੇ ਹੁੰਦਾ ਤਾਂ ਅਸੀਂ ਅੱਜ ਅਸੀਂ ਇਨਸਾਨ ਹੁੰਦੇ, ਇਨਸਾਨੀਅਤ ਵਾਲੇ ਕੰਮ ਕਰਦੇ। ਸਮਝ ਨੀ ਨਾ, ਚੇਤੇ ਜੇ ਹੈ ਨੀ ਸਾਡੇ ਰੱਬ, ਹੋਰ ਤਾਂ ਰੱਬ ਸਾਡੇ ਸਾਰੇ ਪਾਸੇ ਹੀ ਆ। ਸਾਨੂੰ ਲੋੜ ਹੈ ਰੱਬ ਦੇ ਨਿਯਮਾਂ ਵਿੱਚ ਚੱਲਣ ਦੀ, ਤੇ ਉਹ ਨਿਯਮ ਹਰ ਇੱਕ ਇਨਸਾਨ ਜਾਣਦਾ ਹੈ। ਸੱਚ ਦੇ ਰਾਸਤੇ ਤੇ ਚੱਲਣਾ, ਇਮਾਨਦਾਰੀ ਨਾਲ ਮਿਹਨਤ ਕਰਨਾ, ਹਰ ਇੱਕ ਦਾ ਭਲਾ ਕਰਦੇ ਰਹਿਣਾ, ਇਹ ਤੇ ਚੰਗੇ ਗੁਣ ਹੋਣੇ ਹੀ ਚਾਹੀਦੇ। ਜੋ ਮੰਦਰ ਗੁਰਦੁਆਰਿਆਂ ਵਿੱਚ ਲੋੜ ਤੋਂ ਜ਼ਿਆਦਾ ਦਿੰਦੇ ਆ, ਉਹ ਕਿਸੇ ਗਰੀਬ ਨੂੰ ਦੇਣਾ। ਹਮੇਸ਼ਾ ਯਾਦ ਰੱਖੋ ਕਿ ਰੱਬ ਹਰ ਇਨਸਾਨ ਦੇ ਅੰਦਰ ਹੈ, ਤੇ ਅਸੀਂ ਦੂਸਰੇ ਇਨਸਾਨ ਨੂੰ ਖੁਸ਼ ਕਰਨਾ ਰੱਬ ਨੂੰ ਖੁਸ਼ ਕਰਨ ਦੇ ਬਰਾਬਰ ਹੈ। ਹਾਂ, ਰੱਬ ਜਦੋਂ ਦਿਲਾਂ 'ਚ ਰਹਿੰਦਾ, ਦਿਲ ਖੁਸ਼ ਹੋ ਗਿਆ ਕਿਸੇ ਦਾ, ਤੇ ਪੁੱਤ ਰੱਬ ਆਪਣੇ ਆਪ ਹੀ ਖੁਸ਼ ਹੋ ਗਿਆ। ਤਾਂ ਜੀ ਕਿੱਧਰ ਚਲੇ ਗਿਆ ਸੀ? ਉਹ ਕਾਲਾ ਦੱਸੀ ਸੀ ਜਾਣੇ ਪੰਛੀ ਇਹਨੂੰ ਲੱਗੀ। ਭਾਜੀ ਮੇਰੀ ਹੀ ਉਦੋਂ ਪ੍ਰੋਬਲਮ ਸੀ, ਇਹਦੀ ਹੀ ਪ੍ਰੋਬਲਮ ਰਹਿੰਦੀ ਸੀ ਜੇ ਉੱਥੇ ਦਿਨ। ਹੁਣ ਤੈਨੂੰ ਕੀ ਦੱਸੀਏ, ਇਹ ਤਾਂ ਸਾਨੂੰ ਰੋਜ਼ ਦਾੜਾਂ ਤੋਂ ਸਤਾਉਂਦਾ। ਤੇ ਬਾਕੀ ਕਹਿੰਦੇ ਤਾਇਆ ਜੀ ਗੀਤ ਅੱਜ ਸੁਣਦੇ ਆ, ਬਿਨਾ ਦਾਜ ਬਿਨਾ ਦਾਜ ਬਿਨਾ ਭੈਣ ਨੀ ਛੱਡਤੀ, ਮੋਹਣੀ ਤਸੀਲਾ ਦੀ ਸ਼ਾਇਦ ਆਵਾਜ਼ ਦੇ ਵਿੱਚ ਆ ਜੀ, ਆ ਸਾਨੂੰ ਭੇਜ ਦਿਓ ਅਸੀਂ ਸੁਣ ਲੈਂਦੇ ਹਾਂ। ਮਲਕੀਤ ਸਿੰਘ ਲੱਭ ਕੇ ਗੀਤ ਪੁਰਾਣਾ ਜਿਹਾ ਇਹ ਸੁਣਾ ਦਿਓ। ਤੇ ਕਹਿੰਦੇ ਹੋਰ ਦੀਪ ਭਾਜੀ ਇੱਕ ਗੀਤ ਹਿੰਦੀ ਤੁਹਾਡੇ ਵਾਸਤੇ ਆ, ਜੇਕਰ ਤਾਇਆ ਜੀ ਤੁਹਾਨੂੰ ਹਿੰਦੀ ਗੀਤ ਪਸੰਦ ਨਾ ਆਇਆ ਤੇ ਹਿੰਦੀ ਗੀਤ ਰੇਡੀਓ ਤੇ ਪਲੇ ਕਰਾਣੇ ਛੱਡ ਦੇਣੇ ਆ। ਉਹ ਛੱਡੀ ਦੇ ਤੇ ਚੰਗੀ ਗੱਲ ਆ, ਮੈਂ ਨਾ ਜੋ ਆਨੰਦ ਆਪਣੇ ਸਭਿਆਚਾਰ ਚ ਨਾ ਹੋਰ ਕਿਸੇ ਜੀ ਨੇ ਮੈਂ ਵੇਖਿਆ। ਬਾਕੀ ਕਹਿੰਦੇ ਜੀ ਗੀਤ ਸ਼ੁਰੂ ਹੋ ਰਹੀ ਹੈ ਪ੍ਰੇਮ ਕਹਾਣੀ ਆ, ਫਿਲਮ ਦੁੱਧ ਕਾ ਕਰਜ਼ ਚੋਂ ਇਹ ਹੋ ਰਹੀ ਸ਼ੁਰੂ ਹੋ ਰਹੀ ਪ੍ਰੇਮ ਕਹਾਣੀ। ਮੈਨੂੰ ਟੀਚਰ ਕੀਤੀ ਤਾਇਆ, ਟੀਚਰ ਨੀ ਕੀਤੀ ਗਾਣਾ ਹੀ ਏਦਾਂ ਹਾਂ ਸੁਣਾ ਦੇ ਬਾਈ। ਕਹਿੰਦੇ ਤਾਇਆ ਜੀ ਅਤੀਤ ਨੂੰ ਤਾਂ ਬਦਲਣ ਦਾ ਜੀ ਅਤੀਤ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ, ਪਰ ਅਸੀਂ ਆਉਣ ਵਾਲੇ ਕੱਲ ਨੂੰ ਬਦਲਣ ਦੀ ਹਿੰਮਤ ਰੱਖਦੇ ਹਾਂ। ਬਹੁਤ ਚੰਗੀ ਗੱਲ ਆ, ਜਿਹੜਾ ਆਉਣ ਵਾਲੇ ਕੱਲ ਨੂੰ ਬਦਲਣ ਦੀ ਹਿੰਮਤ ਰੱਖਦਾ ਉਹ ਅਤੀਤ ਵੀ ਆਪਣਾ ਬਦਲ ਦਿੰਦਾ, ਕਿਉਂਕਿ ਵਰਤਮਾਨ ਦਾ ਹੀ ਅਤੀਤ ਬਣਨਾ ਤੇ ਵਰਤਮਾਨ ਦਾ ਹੀ ਭਵਿੱਖ ਬਣਨਾ। ਜੋ ਅਸੀਂ ਕੰਮ ਕਰਦੇ ਹਾਂ ਉਹੋ ਹੀ ਹਿਸਟਰੀ ਬਣਨੀ ਆ, ਜੋ ਅਸੀਂ ਕੰਮ ਕਰਦੇ ਉਹਦੇ ਵਿਆਪ ਦੇ ਉੱਤੇ ਹੀ ਭਵਿੱਖ ਬਣਨਾ। ਕਿਉਂਕਿ ਜੇ ਹੁਣ ਚੋਰੀਆਂ ਕਰਦਾ ਭਵਿੱਖ ਉਹਦਾ ਜੇਲ ਆ, ਹੋਰ ਕੀ ਆ। ਪਾਸਟ ਉਹਦਾ ਕੀ ਆ, ਪਾਸਟ ਉਹਦਾ ਕ੍ਰਾਈਮ ਆ, ਹੋਰ ਕੀ ਉਹਨਾਂ ਪਾਸਟ ਆ ਜੀ। ਤੇ ਬਾਕੀ ਤਾਇਆ ਜੀ ਬਾਹਰ ਜਾਂਦੇ ਹੋ ਘੁੰਮਣ ਫਿਰਨ ਤਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਿਓ ਕੋਰੋਨਾ ਬਾਬਤ। ਮਾਸਕ ਨਾ ਪਾਉਣ ਤੇ 500 ਰੁਪਈਆ, ਥੁੱਕਣ ਵਾਲੇ ਨੂੰ 500 ਰੁਪਈਆ, ਕਾਰ ਚ ਸੋਸ਼ਲ ਡਿਸਟੈਂਸ ਦਾ ਉਲੰਘਣਾ ਨਾ ਕੀਤਾ ਤਾਂ 2000, ਕਾਰ ਵਾਲੇ ਨੂੰ 2000। ਗੌਰਮੈਂਟ ਬੜੀ ਚਲਾ ਕੀ ਵੀ ਥੁੱਕਣ ਵਾਲਾ ਵਿਚਾਰਾ ਬੀੜੀ ਵਾਲਾ ਥੁੱਕੂ ਉਹ ਤੋਂ 500 ਹੀ ਨਿਕਲਣਾ, ਤਾਂ ਜਿਹੜਾ ਕਾਰ ਜੀ ਆ ਉਹ ਤੋਂ ਪਤਾ 2000 ਕੱਢ ਹੀ ਦੇਣਾ, ਬੜੀ ਚਲਾ ਗਾ ਬਈ ਇਹ ਗੌਰਮੈਂਟ। ਬੱਸ ਚ ਉਲੰਘਣਾ ਕੀਤੀ ਤੇ 3000, ਪਤਾ ਨਾ ਬੱਸ 12-13 ਲੱਖ ਦੀ ਹੁੰਦੀ। ਬਾਕੀ ਕਿਸੇ ਦੁਕਾਨ ਤੇ ਹੋਇਆ ਉਲੰਘਣ ਤਾਂ 2000 ਦਾ ਜੁਰਮਾਨਾ, ਤੇ ਕੁਆਰੰਟਾਈਨ ਤੋੜਨ ਤੇ 2000 ਜੁਰਮਾਨਾ। ਬੋਲੋ 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 ਬੋਲੋ, ਪੈਸੇ ਵੱਢਣ ਦਾ ਨਵਾਂ ਤਰੀਕਾ। ਬਾਕੀ ਤਾਇਆ ਜੀ ਕਹਿੰਦੇ ਜੀ ਦੱਸਿਓ ਜਰੂਰ ਜੇ ਹਿੰਦੀ ਗੀਤ ਬਾਰੇ। ਇਹ ਨੀ ਲਾਜੋ ਕੁਝ ਨੀ, ਤੁਸੀਂ ਜੋ ਲਾਉਣਾ ਠੀਕ ਹੀ ਲਾਉਣਾ, ਸਾਨੂੰ ਸਵਾਰ ਆ ਤੁਹਾਡੇ ਤੇ, ਤੁਸੀਂ ਮਾੜਾ ਗੀਤ ਨੀ ਲਾਉਣ ਲੱਗੇ, ਚੰਗਾ ਹੀ ਲਾਉਣਾ, ਮੈਂ ਤੇ ਹਿੰਦੀ ਬਾਰੇ ਮੂੰਹ ਸੌ ਜਾਣਾ। ਹਾਂ ਤਾਇਆ ਜੀ ਤੁਸੀਂ ਲੱਕੜੀ ਦੇ ਘਰਾਂ ਦੀ ਗੱਲ ਕੀਤੀ, ਹਾਂਜੀ ਹਾਂਜੀ ਹਾਂਜੀ, ਇਹਦੇ ਬਾਰੇ ਦਿਓ ਜਵਾਬ ਇਹਦੇ ਜ਼ਰੂਰ। ਮੈਨੂੰ ਕਹਿੰਦੇ ਯਾਦ ਆਇਆ ਆਪਣੇ ਭਾਰਤ ਵਿੱਚ ਵੀ ਲੋਕ ਲੱਕੜ ਦੇ ਘਰ ਬਣਾਉਂਦੇ ਨੇ, ਉਹ ਤਾਂ ਖੋਖੇ ਹੁੰਦੇ ਆ, ਲੱਕੜ ਦੇ ਘਰ ਨੀ ਹੁੰਦੇ ਖੋਖਿਆਂ, ਲੱਕੜ ਦਾ ਘਰ ਹੀ। ਕਹਿੰਦੇ ਕਸ਼ਮੀਰ ਚ ਬਣਾਉਂਦੇ ਤਾਇਆ ਜੀ, ਅੱਛਾ ਅੱਛਾ ਕਸ਼ਮੀਰ ਚ ਬਣਾਉਂਦੇ ਹੋਣੇ। ਵੈਸੇ ਲੱਕੜ ਦਾ ਘਰ ਨਾ ਗਰਮੀਆਂ ਨੂੰ ਠੰਡਾ ਰਹਿੰਦਾ ਤੇ ਸਿਆਲਾਂ ਨੂੰ ਗਰਮ ਰਹਿੰਦਾ, ਐਵੇਂ ਨੀ ਬਣਾਉਂਦੇ। ਉਧਰ ਜਿਹੜੀ ਇੱਟ ਤੇ ਸੀਮੈਂਟ ਇਹ ਗਰਮੀਆਂ ਨੂੰ ਤਪ ਜਾਂਦਾ ਤੇ ਸਿਆਲਾਂ ਨੂੰ ਠਰ ਜਾਂਦਾ। ਲੱਕੜ ਇੱਕ ਐਸੀ ਚੀਜ਼ ਆ ਜਿਹੜੀ ਵਾਤਾਵਰਨ ਨੂੰ ਅਨੁਕੂਲ ਬਣਾਉਣ ਚ ਬੜੀ ਮਦਦ ਕਰਦੀ ਹੈ। ਜੇ ਹੁਣ ਲੱਕੜ ਦੇ ਉਦਾਂ ਬਣਾਉਣ ਲੱਗ ਪਏ ਤੇ ਫਿਰ ਤੇ ਅੱਗੇ ਹੀ ਵਾਤਾਵਰਨ ਨੂੰ ਖਤਰਾ। ਜਿਵੇਂ ਮੈਂ ਖੁਦ ਰਿਹਾ ਲੱਕੜ ਦੇ ਘਰਾਂ ਚ, ਸ਼੍ਰੀਨਗਰ, ਕਾਪੂਵਾੜਾ, ਪਠਵਾ ਚੌਂਕ ਤੇ ਤ੍ਰੇਗਾਂਵ ਤੇ ਨੌਗਾਂਵ, ਸ਼ਾਲੀਮਾਰ ਬਾਗ, ਸੰਤ ਨਗਰ ਤੇ ਬਾਰਾਮੂਲਾ। ਤੂੰ ਤਾਂ ਗੁਰੂ ਆਈ ਛੱਡਿਆ ਹੀ ਕੋਈ ਨੀ ਕਸ਼ਮੀਰ ਦਾ। ਕਹਿੰਦੇ ਜੀ ਉੱਥੇ ਦੇ ਏਰੀਏ ਦੇ ਨਾਮ ਆ ਤੇ ਜਿੱਥੇ ਜਿੱਥੇ ਮੈਂ ਰਿਹਾ ਵਾ। ਹੁੰਦੀ ਭਾਜੀ ਠੀਕ ਆ ਭਾਜੀ, ਮੈਨੂੰ ਤੇ ਨਹੀਂ ਸਵਾਬ ਮਿਲਿਆ ਲੱਕੜ ਦੇ ਘਰ ਚ ਰਹਿਣ ਦਾ। ਹਾਂ ਤੈਨੂੰ ਪਾ ਦਿੰਦੇ ਇੱਕ ਖੋਖਾ ਰਹਿ ਲਈ ਮੈਂ। ਨਹੀਂ ਨਹੀਂ ਤਾਇਆ ਜੀ ਵੈਸੇ ਤਾਂ ਤੁਸੀਂ ਗੱਲ ਜਿਹੜੀ ਕੀਤੀ ਨਾ ਠੀਕ ਕੀਤੀ, ਮੈਨੂੰ ਲੱਗਦਾ ਇਸੇ ਕਾਰਨ ਹੀ ਕੈਨੇਡਾ ਵਾਲੇ ਅਮਰੀਕਾ ਵਾਲੇ ਲੱਕੜ ਦੇ ਘਰ ਬਣਾਉਂਦੇ ਨੇ। ਹਾਂ ਲੱਕੜ ਦੇ ਘਰ ਇਸ ਕਰਕੇ ਵੀ ਬਣਾਉਂਦੇ ਹੋਣੇ, ਜੇ ਲੜ ਪੈਂਦੇ ਚੱਕ ਕੇ ਵੀ ਲੈ ਜਾਂਦੇ ਹੋਣੇ। ਚੱਕ ਨੀ ਹੁੰਦੇ ਬੜੇ ਭਾਰੇ ਹੁੰਦੇ ਨੇ।
ਅੱਛਾ
ਤੇ ਗਿਆ ਤੇ ਮੇਰੇ ਵਾਂਗੂ ਤੂੰ ਵੀ ਜਲੰਧਰੋਂ ਪਾਰ ਨੀ ਕਹਿੰਦੇ, ਤੈਨੂੰ ਅਮਰੀਕਾ ਕੈਨੇਡਾ ਦਾ ਵਾਹ ਵਾਹ ਪਤਾ, ਇੰਟਰਨੈਟ ਤੇ ਤਾਏ ਦੇਖਦੇ ਰਹੀਦਾ।
ਅੱਛਾ ਅੱਛਾ ਠੀਕ ਆ ਬਾਈ।
ਤੇ ਪਾਲਾ ਭਾਜੀ ਵੀ ਤਾਇਆ ਜੀ ਪ੍ਰੋਗਰਾਮ ਨੂੰ ਸੁਣਦੇ ਪਏ ਨੇ।
ਕਿਉਂ ਪਾਲਾ ਸੁਣ ਨਹੀਂ ਸਕਦਾ, ਪਾਲੇ ਨੂੰ ਸੁਣਨ ਦੀ ਮਨਾਹੀ ਆ ਵੀ ਉਹ ਰੇੜੂਆ ਨੀ ਸੁਣ ਸਕਦਾ।
ਤਾਇਆ ਜੀ ਕਹਿੰਦੇ ਪੈਰੀ ਪੈਣਾ
ਜਿੰਦਾ ਰਾ ਪਾਲ ਬਾਲਾ ਦੇਖ ਲਾ ਤੇਰਾ ਭਰਾ ਕੀ ਕਹਿੰਦਾ ਪਾਲਾ ਵੀ ਸੁਣ ਰਿਹਾ ਕਹਿੰਦਾ ਲੈ ਨਵੀ ਗੱਲ ਨੀ ਅਗੋਂ ਤੇਰਵੀਂ ਗੱਲ ਛੇੜੀ ਪਾਲਾ ਵੀ ਕਹਿੰਦਾ ਮਲਕੀਤ ਸੁਣਦਾ ਪਿਆ ਚਲੋ ਮਲਕੀਤ ਨਹੀ ਸੁਣਦਾ ਪਿਆ ਉਹ ਤਾਂ ਹੁਣ ਸੁਣੋ ਹਟਾ ਹੀ ਲਿਆ ਕਹਿੰਦਾ ਸਿੰਘ ਹੋਰਾਂ ਨੇ ਕਹਿੰਦੇ ਤਾਇਆ ਜੀ ਅੱਜ ਸਵੇਰੇ ਵਾਲੇ ਪ੍ਰੋਗਰਾਮ ਚ ਅਮਰੀਕ ਫਲੋਰਾ ਭਾਜੀ ਮੈਨੂੰ ਲਾਂਭਾ ਦਿੰਦੇ ਹੋਏ ਕਹਿੰਦੇ ਨੇ ਕਿ ਤਾਇਆ ਜੀ ਨੂੰ ਉਹਦੀ ਗਰਲਫ੍ਰੈਂਡ ਦਾ ਨਾਮ ਲੈ ਕੇ ਨਾ ਛੇੜਿਆ ਕਰੋ ਹਰਦੇ ਵੀ ਸਿਆਣੇ ਬਹਿਣੇ ਦੀ ਗੱਲ ਸੁਣਨੀ ਥੋੜਾ ਉਹ ਨਾਲੇ ਫਲੋਰਾ ਸਾਹਿਬ ਨੇ ਉਹ ਗਰਲਫ੍ਰੈਂਡ ਕਿਹਾ ਮਿਸਅੰਡਰਸਟੈਂਡਿੰਗ ਹੋ ਗਈ ਹੋਣੀ ਚਲੋ ਉਹਨੂੰ ਵੀ ਪੁੱਛਦੇ ਹਾਂ ਆਪਾਂ ਤੁਸੀਂ ਗੱਲ ਕੇ ਹੋਰ ਤਰੀਕੇ ਨਾਲ ਕਹਿੰਦੇ ਨਿਆਣੇ ਨੂੰ ਸਮਝਾਇਆ ਤੇ ਚੰਗੀ ਗੱਲ ਸਮਝਾਈ ਤੁਸੀਂ ਤੇ ਗੱਲ ਨੂੰ ਹੋਰ ਚੱਕ ਲਿਆ ਤੇ ਬਾਕੀ ਤਾਇਆ ਜੀ ਗੁੱਸਾ ਕਰ ਜਾਂਦੇ ਨੇ ਫਲੋਰਾ ਸਾਹਿਬ ਨੇ ਗੱਲ ਕਹੀ ਹੁਣੇ ਪਾਰ ਕਰ ਸੁਣ ਲੈਂਦੇ ਆ ਕਹਿੰਦੇ ਤਾਇਆ ਜੀ ਕੱਲ ਦਲਵੀਰ ਕੌਰ ਨਾਲ ਨਾਨ ਛਕਣ ਗਏ ਸੀ ਨਾ ਉਹ ਭਰਾਵਾ ਤੈਨੂੰ ਖਰਿਆ ਕਿਹੜੀਆਂ ਇੱਦਾਂ ਦੀਆਂ ਫਵਾਵਾਂ ਛੱਡ ਸਕਦਾ ਤੂੰ ਤੇ ਸਾਡੇ ਪਿੰਡ ਵਾਲੀ ਨਾ ਉਹ ਦੂਸਰੀ ਦਾਰਾ ਮਰਾਸਣੀ ਆ ਸਾਰੇ ਪਿੰਡ ਚ ਰੌਲਾ ਪਾਉਣ ਵਾਲੀ ਜਿਹੜੀ ਗੱਲ ਨਾ ਹੋਇਆ ਹਾ ਉਹ ਨੀ ਆਈ ਕਿਤੇ ਚਲੇ ਹੀ ਨਾ ਗਈ ਹੋਵੇ ਕਿਸੇ ਕੋ ਕਿਸੇ ਨਾਲ ਨਾ ਚਲੇ ਗਈ ਹੋਵੇ ਕਿਸੇ ਕੋ ਨਾ ਨਿਕਲ ਗਈ ਹੋਵੇ ਕਿਸੇ ਨਾਲ ਨਾ ਆ ਛੱਡ ਕੇ ਨਾ ਚਲੇ ਗਈ ਹੋਵੇ ਏਦਾਂ ਦੀਆਂ ਗੱਲਾਂ ਹੁਣ ਆਮ ਹੀ ਜਿਦਾਂ ਹੁਣ ਉਹ ਆ ਗਈ ਤੁਸੀਂ ਦਾਲੀ ਦੀ ਬੋਲੀ ਉਹ ਦੋ ਦਿਨ ਡਿਸੀ ਨਾ ਕਹਿੰਦੀ ਹੈ ਦਾਲੀ ਨੂੰ ਛੱਡ ਕੇ ਨਾ ਚਲੇ ਗਈ ਹੋਵੇ ਤਲਾਕ ਹੀ ਨਾ ਲੈ ਲਿਆ ਮੈਂ ਉਹਨੂੰ ਕਿਹਾ ਮੈਂ ਇੱਕ ਵਾਰ ਮੈਂ ਉਹਨੂੰ ਚੁੱਪ ਕਰਾ ਮਾਈ ਚਾਚੀ ਆਪਦੇ ਕੋਲ ਗੱਲਾਂ ਬਣਾ ਲਿਆ ਕਰ ਗੱਲ ਤੂੰ ਕਿਸੇ ਤੋਂ ਲੈਣਾ ਕੀ ਆ ਉਹ ਦੋ ਦਿਨ ਕੋਈ ਨਿਕਲੇ ਨਾ ਤੂੰ ਕਹਿ ਦਿੰਦੀ ਚਲੇ ਗਏ ਹੋਣੀ ਉਹਨੂੰ ਆਹ ਹੋ ਗਿਆ ਹੋਣਾ ਉਹਨੂੰ ਉਹ ਹੋ ਗਿਆ ਹੋਣਾ ਵੀ ਕੋਲੋਂ ਹੀ ਗੱਲਾਂ ਆਈਆਂ ਨੀ ਬਣਾਈਆਂ ਤੂੰ ਉਹ ਹੀ ਆ ਉਹਦੇ ਨਾਂ ਛਕਣ ਘਲਾਉਣ ਦਾ ਮੈਨੂੰ ਕਦੇ ਚਾਹ ਪਿਆਉਣ ਕਦੇ ਖੀਰ ਖਵਾਉਣ ਘੱਟਦਾ ਇਹ ਵੀ ਤੂੰ ਫਲੋਰਾ ਸਾਹਿਬ ਦੀ ਗੱਲ ਨੀ ਉਹ ਮੰਨੀ ਬਾਕੀ ਗੱਲ ਫਰੈਂਡ ਵਾਲੀ ਉਹਨਾਂ ਨੇ ਗਲਤ ਕਹੀ ਉਹਨਾਂ ਦੇ ਉਸਦਾ ਮੂੰਹ ਨਿਕਲ ਗਿਆ ਯਾਨੀ ਉਹਨੇ ਕਿਹਾ ਵੀ ਹੋਣਾ ਨੀ ਜਾਣ ਕੇ ਕਿਹਾ ਵੀ ਉਹਨੇ ਕਿਹਾ ਹੋਣਾ ਤਾਏ ਨੂੰ ਨਾ ਹੀ ਖੇਡੋ ਆ ਗੱਲ ਇਹਨੇ ਕੋਲੋਂ ਬਣਾਈ ਉਹ ਗਰਲ ਫਰੈਂਡ ਤੇ ਜਦੋਂ ਉਮਰ ਸੀ ਉਦੋਂ ਨੀ ਕੋਈ ਬਣੀ ਨਾ ਬਣਾਈ ਤਾਂ ਹੁਣ ਤੇ ਉਮਰਾਂ ਇੰਨਾ ਗਈਆਂ ਹੁਣ ਤੇ ਦੋਸਤੀ ਮਿੱਤਰ ਤੇ ਠੀਕ ਆ ਦੋਸਤੀ ਮਿੱਤਰ ਹਾਂ ਉਹ ਤਾਂ ਦੋਸਤੀ ਮਿੱਤਰਤਾ ਨੂੰ ਵੀ ਫਰੈਂਡਸ਼ਿਪ ਹੀ ਕਹਿੰਦੇ ਆ ਤੂੰ ਬਕਵਾਸ ਬਹੁਤ ਹੀ ਨਾ ਕਰ ਕਹਿੰਦੇ ਆ ਸ਼ਿਪ ਫਰੈਂਡ ਆ ਮੈਨੂੰ ਪਤਾ ਸ਼ਿਪ ਫਰੈਂਡ ਦਾ ਮਤਲਬ ਕਹਿੰਦਾ ਪਤਾ ਨੀ ਸਭ ਬਾਕੀ ਕਹਿੰਦੇ ਤਾਇਆ ਜੀ ਜੈਜੀ ਬੀ ਦਾ ਨਾਮ ਲੈ ਨਾਗ ਸਾਂਭ ਲੈ ਜੁਲਫਾਂ ਦਾ ਸੁਣਾ ਦਿਓ ਗੀਤ ਜੈਜੀ ਬੈਂਸ ਤੂੰ ਵੀ ਪਾਲਾ ਬੈਂਸ ਉਹ ਵੀ ਜੈਜੀ ਬੈਂਸ 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 ਨੂੰ ਮਸ਼ਹੂਰ ਕਰਨ ਤੇ ਹੋਇਆ ਤੇ ਉਹ ਤਾਂ ਉਦਾ ਹੀ ਮਸ਼ਹੂਰ ਆ ਲਾ ਦਿੰਦੇ ਮਸ਼ਹੂਰ ਨੂੰ ਕੀ ਲੋੜ ਹੋਈ ਆ ਬਹੁਤ ਬਹੁਤ ਸ਼ੁਕਰੀਆ ਪਾਲਾ ਭਾਜੀ ਜ਼ਰੂਰ ਗਾਣਾ ਸੁਣਾਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਇੱਧਰ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਗੋਪੀ ਭਾਜੀ ਵੀ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਗਾਣਾ ਕਹਿੰਦੇ ਚਲਾ ਦਿਓ ਗੁਰਦਾਸ ਮਾਨ ਦਾ ਕੋਈ ਵੀ ਓ ਵਲ ਹੈ ਗੋਪੀ ਭੱਟੀ ਸਾਹਿਬ ਨੂੰ ਵੀ ਸਲਾਮ ਕਿਉਂ ਤੇ ਜੀ ਆਇਆਂ ਨੂੰ ਕਿਉਂ ਵੀ ਤੇ ਬਹਿਣੇ ਬਹਿਣੇ ਤੂਤੋ ਕਰ ਦਿਓ ਤੇ ਹੁਣੇ ਸੁਣਾ ਦਿੰਦੇ ਮਿਲਗੀ ਤੋਏ ਉਹ ਗੀਤ ਪਹਿਲਾਂ ਤੇ ਉਹਦਾ ਆਪਣੇ ਲੱਭਾ ਨੀ ਉਹ ਦਾਤਣਾ ਤਾਇਆ ਜੀ ਦਾਤਣਾ ਦਾ ਤੇ ਲੱਭਾ ਨੀ ਫਿਰ ਗੀਤ ਉਹ ਭਰਾਵਾ ਲਾਲ ਚੰਦ ਯਮਲੇ ਜੱਟਦਾ ਕੁਛ ਸੁਣਾ ਦੇ ਫਿਰ ਨਗਿੰਦਰ ਸਿੰਘ ਜੀ ਤੇ ਆਪਣੇ ਗੁੱਸੇ ਹੋ ਜਾਣਗੇ ਲਾਲ ਚੰਦ ਯਮਲੇ ਜੱਟਦਾ ਲਾ ਦੇ ਮਲਗੀਤ ਫਿਰ ਗੀਤ ਉਹ ਜਿਹੜਾ ਦੂਸਰਾ ਸੁਣਾ ਦੇ ਢੋਲ ਤੇ ਸੰਮੀ ਬਹੁਤ ਸੋਹਣਾ ਗੀਤ ਉਹਦਾ ਢੋਲ ਤੇ ਸੰਮੀ ਵਾਲਾ ਗੀਤ ਆ ਲਾਲ ਚੰਦ ਯਮਲੇ ਜੱਟਦਾ ਜੀ ਲਓ ਬਤਾਇਆ ਜੀ ਪ੍ਰੋਗਰਾਮ ਦੇ ਵਿੱਚ ਫਿਰ ਮਿਲਦੇ ਹਾਂ ਕਿ ਨਾਲੇ ਛੋਟੀ ਜਿਹੀ ਬ੍ਰੇਕ ਵੀ ਲੈ ਲਾਂਗੇ ਤੇ ਫਿਰ ਸ਼ਾਮਿਲ ਹੋਵਾਂਗੇ ਸੁਣਦੇ ਹਾਂ ਖੂਬਸੂਰਤ ਗੀਤ ਲਾਲ ਚੰਦ ਯਮਲੇ ਜੱਟੀ ਆਵਾਜ਼ ਉਹ
ਉੱਡ ਕੇ ਬਹਿ ਗਈ ਖਾਂ ਕੋਈ ਉੱਡ ਕੇ ਬਹਿ ਗਈ ਖਾਂ ਸੋਹਣਿਆ ਪਤੀਲੇ ਗਰੀਆਂ ਮਾਵਾਂ ਦੇ ਉਹ ਗਰੀਆਂ ਮਾਵਾਂ ਦੇ ਪੁੱਤਰ ਨੇ ਪਰਦੇਸੀ ਗਰੀਆਂ ਮਾਵਾਂ ਦੇ ਪੁੱਤਰ ਨੇ ਪਰਦੇਸੀ ਕੋਈ ਰੋਣਾ ਮਾਵਾਂ ਦੇ ਦੇਖ ਲੈ ਕੀ ਹੀਲੇ ਕੋਈ ਜਿਹੜੀਆਂ ਭੈਣਾਂ ਦੇ ਉਹ ਜਿਹੜੀਆਂ ਭੈਣਾਂ ਦੇ ਵੀਰ ਨੇ ਪਰਦੇਸੀ ਕੋਈ ਜਿਹੜੀਆਂ ਭੈਣਾਂ ਦੇ ਵੀਰ ਨੇ ਪਰਦੇਸੀ ਕੋਈ ਉਹਨਾਂ ਭੈਣਾਂ ਦੇ ਰੰਗ ਸਾਰੇ ਤੇ ਪੀਲੇ ਸਾਰੇ ਤੇ ਪੀਲੇ ਕੋਈ ਜਿਹੜੀਆਂ ਨਾਰਾਂ ਦੇ ਕੋਈ ਜਿਹੜੀਆਂ ਨਾਰਾਂ ਦੇ ਖੌਂਦ ਨੇ ਪਰਦੇਸੀ ਕੋਈ ਜਿਹੜੀਆਂ ਨਾਰਾਂ ਦੇ ਖੌਂਦ ਨੇ ਪਰਦੇਸੀ ਕਈ ਨੱਕੋਂ ਲਾਂਦੀਆਂ ਕੋਈ ਨੱਕੋਂ ਲਾਂਦੀਆਂ ਨੇ ਬਈ ਸਰ ਅੱਜ ਸੁਹਾਗ ਦੀ ਕੋਈ ਨੱਕੀ ਪਾਉਂਦੀਆਂ ਨੇ ਸੋਹਣਿਆਂ ਪੀਲੇ ਕਮਿਆ ਜਾ ਤੋਤਿਆ ਵੇ ਉੱਡ ਕੇ ਬਹਿ ਗਈ ਕਾ ਸੋਹਣਿਆ ਸਰੋਟੇ ਉਹ ਲੌਂਸੀਆਂ ਪਾਨੀਆਂ ਰਾਣੀ ਮੈਂ ਢੋਲਦੀ ਕੇ ਕਸਗੇ ਮੇਰੇ ਨੇ ਪਰਦੇਸੀ ਢੋਲਾ ਰਹਿਣਾ ਮੇਰੇ ਕਰਮ ਨੇ ਹਾਨੀਆਂ ਕੋਟੇ ਓਏ ਮੇਰੇ ਕਰਮ ਨੇ ਹਾਨੀਆਂ ਕੋਟੇ ਓਏ ਮੇਲੇ
ਜਿਉਂਦਿਆਂ ਜਿਹਨੂੰ ਖੁਦ ਬਣਾ ਕੇ ਸ਼ਾਹ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information, call 617-3106-5394.
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134350, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0330044772 0430044772 ਤੇ ਸੰਪਰਕ ਕਰੋ।
15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ ਆਈਲਸ ਪੀਟੀਈ ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਕ ਚੋਂ ਕੱਢ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਜੈਨੂੰ ਖੁਦ ਬਣਾ ਕੇ ਸ਼ਾਇਰ, ਕਰਤੇ ਨੇ ਬਖਸ਼ੀ ਕਵਿਤਾ, ਕਰਤੇ ਨੇ ਬਖਸ਼ੀ ਕਵਿਤਾ। ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ, ਕਰਤੇ ਨੇ ਬਖਸ਼ੀ ਕਵਿਤਾ, ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋੜਦੇ ਨੇ ਅੱਖਰ। ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਨੂੰ
ਚ ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ ਅਦੜੀ ਟਿੱਬਿਆਂ ਚ ਟਹਿਕੇ ਉਸ ਥੋੜਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਆਉਂਦੀ ਜਿਹੜੀ ਹਜ਼ਾਰਿਆਂ ਤੋਂ ਚੰਗ ਤੀਕ ਲੈ ਕੇ ਆਉਂਦੀ ਆ ਜਿਹੜੀ ਆਸ਼ਿਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਅਚਨ ਚਮਕ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਜਿਹਦੇ ਕਰਕੇ ਇਸ਼ਕ ਜਿਉਂਦਾ ਜੀ ਚਕੋਰਦੇ ਨੇ ਅੱਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਤੁਰਦੀ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਝਾਜਰ ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ
ਕਿਉਂ
ਗੀਤ ਦੱਸਦਾ ਕਿ ਨੀ ਪੁੱਤ ਮੂੰਹ ਬੋਲ ਕੇ ਵੀ ਮੈਂ ਗੁਰਮੁਖੀ ਦੇ ਅੱਖਰ ਆ ਤੇ ਤੁਸੀਂ ਗਾਂ ਹਿੰਦੀ ਗੀਤਾਂ ਨੀ ਸੁਣਿਆ ਗੀਤ ਤੇ ਪੁੱਤੇ ਹੀ ਸੁਣਨਾ ਗੀਤ ਏਦਾਂ ਦੇ ਪੰਜਾਬੀ ਗੀਤ ਜਿਹੜੇ ਆ ਉਹ ਦਿਲ ਨੂੰ ਛੂ ਜਾਂਦੇ ਆ ਇਹ ਸਾਧੂ ਸੰਤਾਂ ਦੀ ਭਗਤਾਂ ਫਕੀਰਾਂ ਦੀ ਬਾਣੀ ਆ ਪੁੱਤਾਂ ਜਿਹਦੀ ਬਦੌਲਤ ਆਪਾਂ ਨੂੰ ਗੁਰਮੁਖੀ ਦੇ ਇੰਨੇ ਖੂਬਸੂਰਤ ਅੱਖਰ ਮਿਲੇ ਆ ਤੇ ਜਿਹੜੀ ਆ ਗੁਰਮੁਖੀ ਆ ਨਾ ਪੁੱਤਾਂ ਜਾਂ ਪੰਜਾਬੀ ਆ ਇਹ ਸੂਫੀ ਸੰਤਾਂ ਦੀ ਗੁਰੂਆਂ ਦੀ ਇਹ ਬੋਲੀ ਆ ਐਵੇਂ ਜੀ ਮਲਕੀਤ ਓ ਕਾਕਾ ਮਲਕੀਤ ਮਲਕੀਤ ਓ ਬਚਿਆ 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 ਲਓ ਤਾ ਜੀ ਬਚਿਆ ਬਚਿਆ ਹੋਇਆ ਹੀ ਆ ਤੇ ਬਾਕੀ ਕਹਿੰਦੇ ਜੀ ਸਰਬਜੀਤ ਸਿੰਘ ਭਾਜੀ ਕਹਿੰਦੇ ਓਕੇ ਓਕੇ ਹੋਰ ਸੌਂਗ ਪਲੇ ਕਰ ਦਿਓ ਰਾਈਟ ਨਾਓ ਪਲੇ ਸੋਰੀ ਹਾਂ ਭਾਜੀ ਕੀ ਮੈਨੂੰ ਸਮਝ ਨੀ ਲੱਗੀ ਹੋਰ ਗੀਤ ਕੋਈ ਪਲੇ ਕਰੀਏ ਉਹ ਕਹਿੰਦੇ ਹੋਰ ਵੀ ਕਰ ਦਿਓ ਕੋਈ ਹੋਰ ਵੀ ਕਰ ਦਿਓ ਕੋਈ ਕਰਦਾ ਚਲਾ ਦਿਓ ਹੋਰ ਵੀ ਸੁਣਾ ਦਿੰਦੇ ਜੀ ਹੋਰ ਵੀ ਸੁਣਾ ਦਿੰਦੇ ਤਾਇਆ ਜੀ ਤੇ ਬਾਕੀ ਅੱਗੇ ਪ੍ਰੋਗਰਾਮ ਦੇ ਵਿਚ ਤਾਇਆ ਜੀ ਗੁਰਦਾਸ ਮਾਨ ਦਾ ਗੀਤ ਵੀ ਆਪਾਂ ਸੁਣਾਉਣਾ ਜਨਾਗਲ ਸਾਹਿਬ ਨੇ ਵੀ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਉਹ ਵੀ ਆਪਾਂ ਸੁਣਾਉਣਾ ਜੀ ਗੀਤ ਆਪਾਂ ਸੁਣਾਉਣਾ ਹੀ ਸੁਣਾਉਣਾ ਗੀਤਾਂ ਵਾਲੀਆਂ ਤੇ ਆਪਾਂ ਕਗੜ ਭੂੰਡੀਆਂ ਪੂਰੀਆਂ ਕਹਿਣੀਆਂ ਮਲਕੀਤ ਸਿਆਂ ਜਾਂ ਚਾਹ ਦਾ ਪੁੱਤ ਗਲਾਸ ਲੈ ਆ ਮੇਰਾ ਪੌਦਾ ਨੀਰੇ ਤੇਰੇ ਐਸੇ ਹਿੱਤਰ ਪਊ ਜਿਹੜੇ ਕਦੇ ਪੈ ਨਾ ਹੋਣਗੇ ਉਹ ਬੱਚਿਆ ਗਬਰੂਆ ਸ਼ੇਰ ਦਿਆ ਬੱਚਿਆ ਚੱਕ ਫਟੇ ਦਿਓ ਮੇਰਾ ਪੌਦਾ ਜੀ ਲਓ ਬਤਾਇਆ ਜੀ ਅੱਗੇ ਬਾਕੀ ਦੋਸਤਾਂ ਨੂੰ ਵੀ ਦੱਸ ਦਈਏ ਕਿ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕੋਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਇਹ ਇੱਕ ਤਰੀਕਾ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦਾ ਤੇ ਬਹੁਤ ਖੂਬਸੂਰਤ ਗੀਤ ਤੁਹਾਨੂੰ ਜਿਹੜੇ ਸੁਣਾਏ ਜਾਣਗੇ ਤੇ ਬਾਕੀ ਤਾਂ ਜੀ ਇੱਕ ਅਮਰੀਕਾ ਦੇ ਵਿਚ ਵੀ ਬੜੀ ਖਬਰ ਜਿਹੜੀ ਚਰਚਾ ਦੇ ਵਿਚ ਚੱਲ ਰਹੀ ਹੈ ਕਿ ਉੱਥੇ ਪ੍ਰੋਟੈਸਟ ਬੜਾ ਹੋ ਰਿਹਾ ਨਾ ਮੈਨੂੰ ਕੱਲ ਦੱਸੇ ਭਾਜੀ ਕਹਿੰਦਾ ਕਹਿੰਦਾ ਉੱਥੇ ਉਥੋਂ ਦਾ ਕੋਈ ਬੰਦਾ ਕਿਸੇ ਨੂੰ ਮਾਰਤਾ ਤੇ ਦੁਨੀਆਂ ਸਾਰੀ ਜਿਹੜੀ ਆ ਉਹ ਇਕੱਠੀ ਹੋਈ ਆ ਤੇ ਇੱਕ ਦੂਜੇ ਦੇ ਨਾਲ ਉਹ ਵਿਦਰੋਹ ਕਰਨ ਡਈ ਆ ਮੈਂ ਕਿਹਾ ਵੀ ਕੀਤਾ ਮਾੜਾ ਹੀ ਆ ਜਦੇ ਕਿਸੇ ਦਾ ਧੱਕਾ ਹੁੰਦਾ ਪਬਲਿਕ ਇਦੋਂ ਦੀ ਚੰਗੀ ਆ ਉਹ ਆਣ ਕੇ ਤੇ ਥੋੜਾ ਸਾਥ ਦਿੰਦੀ ਆ ਦੇਣਾ ਵੀ ਚਾਹੀਦਾ ਲੋਕ ਜਿਹੜੇ ਆ ਨਾ ਇੱਕ ਦੂਜੇ ਨੂੰ ਮਾਰਨ ਤੇ ਹੋ ਤੁਰੇ ਆ ਜ਼ਿਆਦਾ ਜਿਹੜਾ ਇਹ ਕੰਮ ਠੀਕ ਨਹੀਂ ਹੈ ਆਮ ਤੌਰ ਤੇ ਦੇਖਿਆ ਜਾਵੇ ਜੀਓ ਤੇ ਜੀਣ ਦਿਓ ਉਹਦੇ ਪਾਸੇ ਨੂੰ ਹੋਣਾ ਚਾਹੀਦਾ ਤੇ ਇਨਸਾਫ ਮਿਲਣਾ ਚਾਹੀਦਾ ਉਹ ਜਿਹੜੇ ਵਿਚਾਰੇ ਦੀ ਮੌਤ ਹੋ ਜਾਂਦੀ ਆ ਉਹਦੇ ਇਨਸਾਫ ਦੇ ਲਈ ਲੋਕ ਜੀ ਅੱਗੇ ਆਉਂਦੇ ਆ ਤੇ ਇਹ ਸਰਕਾਰ ਗੌਰਮੈਂਟ ਨੂੰ ਚਾਹੀਦਾ ਉਹ ਤੇ ਸਖਤੀ ਕਰਨੀ ਚਾਹੀਦੀ ਹੈ ਜਿਹਨਾਂ ਨੇ ਉਹ ਜਾਨ ਲਈ ਜਾਂ ਜਿਹਨਾਂ ਨੇ ਧੱਕਾ ਕੀਤਾ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਆਮ ਪਬਲਿਕ ਨੂੰ ਸਮਝਾਉਣਾ ਚਾਹੀਦਾ ਭਾਈ ਬਈ ਤੁਸੀਂ ਨਰਮੀ ਰੱਖੋ ਮਾਹੌਲ ਖਰਾਬ ਨਾ ਕਰੋ ਤੇ ਕਾਨੂੰਨ ਨੂੰ ਹੱਥ ਹੀ ਨਾ ਲਓ ਇਨਸਾਫ ਉਹਨੂੰ ਮਿਲੂਗਾ ਗੱਲ ਇਹ ਵੀ ਜਿਹਨਾਂ ਹੁਣ ਕਿਸੇ ਧਰਮ ਦਾ ਜਦੋਂ ਮਸਲਾ ਸ਼ੁਰੂ ਹੋ ਜਾਂਦਾ ਕਿਸੇ ਇੱਕ ਧਰਮ ਦਾ ਦੂਸਰੇ ਧਰਮ ਦੇ ਬੰਦੇ ਨੂੰ ਮਾਰਤਾ ਉਦੋਂ ਵੀ ਬਹੁਤ ਮਤਲਬ ਹਾਲਾਤ ਬੇਕਾਬੂ ਹੋ ਜਾਂਦੇ ਨੇ ਜਾਂ ਕਿਸੇ ਇੱਕ ਰੰਗ ਜਾਤ ਨਕਸਲੀ ਜਾਂ ਕਿਸੇ ਤਰੀਕੇ ਦੀ ਵੀ ਜਦੋਂ ਕੋਈ ਲੜਾਈ ਝਗੜੇ ਹੁੰਦੇ ਜਾਂ ਮੌਤ ਇੱਕ ਦੂਜੇ ਦੀ ਹੁੰਦੀ ਹੈ ਉਦੋਂ ਪੂਰੀ ਕਮਿਊਨਿਟੀ ਆ ਕੇ ਫਿਰ ਉਹਦਾ ਪ੍ਰੋਟੈਸਟ ਕਰਦੀ ਕਿਉਂਕਿ ਹਰ ਬੰਦੇ ਨੂੰ ਆਪਣੇ ਪਿਆਰੇ ਹੀ ਲੱਗਦੇ ਆ ਪਰ ਜੇ ਆਪਾਂ ਇਹ ਮੰਨ ਲਈਏ ਕਿ ਇਹ ਪੂਰਾ ਸੰਸਾਰ ਹੀ ਉਸ ਪਰਮ ਪਿਤਾ ਪਰਮਾਤਮਾ ਦਾ ਉਸ ਰੱਬ ਦਾ ਸੰਸਾਰ ਆ ਤਾਂ ਫਿਰ ਤਾਂ ਕੋਈ ਬਗਾਨਾ ਲੱਗੇ ਹੀ ਨਾ ਫਿਰ ਤਾਂ ਲੱਗੇ ਹੀ ਆਪਣਾ ਜੀ ਸਹੀ ਗਲਤ ਹੈ ਜੀ ਪਰਮਾਤਮਾ ਭਾਈ ਮੇਹਰ ਹੀ ਰੱਖੇ ਹੁਣ ਤਾਂ ਮੁਲਕ ਇੱਕ ਦੂਜੇ ਤੋਂ ਨਾ ਸਾਰੇ ਹੀ ਗਰਮੋ ਗਰਮੀ ਹੋਏ ਫਿਰਦੇ ਆ ਪਤਾ ਨੀ ਲੱਗਣ ਰਿਹਾ ਬਹੁਤ ਹੀ ਜ਼ਿਆਦਾ ਦੁਨੀਆਂ ਦਾ ਔਖਾ ਹੋਇਆ ਪਿਆ ਇੱਧਰ ਟਿੱਡੀ ਦਲ ਨੇ ਹਮਲਾ ਕੀਤਾ ਪਿਆ ਉਹਨਾਂ ਦਾ ਵਿਚਾਰਿਆਂ ਦਾ ਬੜਾ ਔਖਾ ਹੋਇਆ ਹੋਇਆ ਕਿਤੇ ਕਰੋਨਾ ਆ ਗਿਆ ਕਿਤੇ ਕੁਛ ਆ ਗਿਆ ਦੁਨੀਆਂ ਦੇ ਵਿੱਚ ਸੰਤਾਪ ਆਇਆ ਹੋਇਆ
ਯਾਨੀ ਕਹਿਣ ਦਾ ਭਾਵ ਵੀ ਉਹ ਪਰਲੋ ਜਿਹੜੀ ਆ ਉਹ ਸਮਝ ਲੋ ਵੀ ਆਈ ਪਈ ਆ, ਹੈ ਜੀ ਸਹੀ ਗੱਲ ਹੈ ਜੀ, ਇਹ ਰੱਬ ਮੇਰੀ ਕਰੇ ਸਭ ਦੇ ਜੀ। ਲੈ ਵੀ ਮਿਲ ਗਈ ਸਿਆ ਗੀਤ ਲਾਓ ਪੁੱਤ, ਜਿਹੜਾ ਉਹ ਗੱਭਰੂ ਨੇ ਕਿਹਾ ਆਪਣੇ ਨੇ ਇਹ ਨਾਗਲ ਸਾਹਿਬ ਨੇ, ਉਹ ਵੀ ਗੀਤ ਆਪਾਂ ਸੁਣ ਲਈਏ ਮੇਰਾ ਬਹੁਤਾ। ਦਾਜ ਦੇ ਉੱਤੇ ਇਹ ਜਿਹੜਾ ਗੀਤ ਉਹਨੇ ਗਾਇਆ ਨਾ ਮੁੰਡੇ ਨੇ, ਬਹੁਤ ਸੋਹਣਾ ਗਾਇਆ ਵੀ ਭੁੱਖੇ ਦਾਜ ਮੰਗਦੇ ਮਲਕੀਤ ਕਰਕੇ ਆਪ ਡੱਕਾ ਤੋੜਨਾ ਨਹੀਂ ਤੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਲੈ ਕੇ ਆਓ ਸਾਰਾ ਕੁਛ ਨਾਲ ਹੀ। ਦੇਖੋ ਜਿੰਨਾ ਚਿਰ ਰੱਬ ਆਪਦੇ ਨਾ ਨਾ ਆਪਣੀ ਮਿਹਨਤ ਨਾ ਪੱਲੇ ਨਾ ਪਾਵੇ ਕਿਸੇ ਨੇ ਦਿੱਤਿਆ ਪੁੱਤ ਕੁਛ ਨੀ ਬਣਦਾ, ਇਹ ਜੋ ਮਰਜ਼ੀ ਕਹੀ ਜਾਓ। ਕਈ ਵਾਰ ਲੈਣੇ ਤੇ ਦੇਣੇ ਪੈ ਜਾਂਦੇ, ਇੱਧਰ ਨਾ ਆ ਦਿੱਲੀ ਚ ਹੋ ਗਈ ਇੱਦਾਂ ਦੀ ਗੱਲ ਆ, ਮਿੱਤਰ ਸੀ ਮੇਰਾ ਯਾਰ ਉਹਦਾ ਤੇ ਬੜਾ ਪੱਕਾ ਸੀ ਤੇ ਪੜਦਾ ਜੋ ਰਿਹਾ ਮਰਨਾ ਜੀ, ਉਹਦੀ ਜਿਹੜੀ ਨੌਂ ਸੀ ਉਹਨੇ ਭਾਈ ਰਫੜ ਪਾ ਲਿਆ ਤੇ ਰਫੜ ਇਸ ਕਰਕੇ ਪਾ ਲਿਆ ਪਹਿਲਾਂ ਇਹਨਾਂ ਨੇ ਉਹ ਦਾਜ ਦੂਜ ਆਪੇ ਨਾਲ ਬਥੇਰਾ ਲੈ ਆਈ, ਇਹਨਾਂ ਨੇ ਤਾਂ ਮੰਗਿਆ ਨਾ ਮੰਗਿਆ ਨਾ ਤੇ ਉਹਨਾਂ ਨੇ ਉਹ ਬਣੀ ਬੁਣੀ ਹੈ ਨਾ ਉਹਦੀ ਆਣ ਕੇ ਘਰ ਦੇ ਵਿੱਚ, ਸੱਸ ਨਾਲ ਵੀ ਲੜੇ ਸਹੁਰੇ ਨਾਲ ਵੀ ਲੜੇ ਮੁੰਡੇ ਨਾਲ ਵੀ ਲੜਦੀ ਰਹੀ ਜੀ। ਇਹਨਾਂ ਪਹਿਲਾਂ ਸਮਝਾਇਆ ਸਮਝੋਇਆ ਕੁਛ, ਇਹਨਾਂ ਚ ਵੀ ਨੁਕਸ ਹੋ ਸਕਦਾ ਉਹਨਾਂ ਚ ਵੀ ਹੋ ਸਕਦਾ, ਮੈਂ ਤੇ ਪੰਚਾਇਤ ਪੰਚੂਤ ਪਈ ਜਾਂਦਾ ਵੀ ਰਿਹਾ। ਉਹਨੇ ਫਿਰ ਯਾਨੀ ਕਹਿਤਾ ਕਹਿੰਦੀ ਮੈਂ ਇਹਨਾਂ ਦੇ ਰਹਿਣਾ ਹੀ ਨਹੀਂ, ਤੇ ਉਹਨੇ ਆਪਣਾ ਜੋ ਸਮਾਨ ਸਮੂਨ ਲਿਆਂਦਾ ਉਹ ਲੈ ਆਈ, ਕੁਛ ਲੈ ਆਈ ਕੁਛ ਉਹਨਾਂ ਦੇ ਪੱਲੇ ਪਾਤਾ, ਵਾਹ ਵਾਹ ਇਹਨਾਂ ਨੂੰ ਚੰਗੇ ਲੱਖਾਂ ਦੇ ਕੇ ਤੂੰ ਛੁੱਟਣਾ ਪਿਆ ਤੇ ਨਾਲੇ ਦੀ ਜੇਲ੍ਹ ਦੇ ਉਹਨੇ ਦਰਸ਼ਨ ਕਰਾਏ ਤੇ ਮੈਨੂੰ ਲੱਗਦਾ ਸਾਲ ਖੰਡ ਜੇਲ੍ਹ ਵੀ ਰਹਿ ਕੇ ਆਏ ਤੇ ਮਗਰੋਂ ਸਗੋਂ ਪੈਸੇ ਜਿਹੜੇ ਲੈ ਉਦੋਂ ਜ਼ਿਆਦਾ ਉਹਨਾਂ ਨੂੰ ਮੋੜਨੇ ਪੈ ਗਏ, ਨਾਲੇ ਗਹਿਣਾ ਗੱਟਾ ਜਿਹੜਾ ਉਹਦੇ ਲਿਆਈ ਉਹ ਤਾਂ ਦਿੱਤਾ ਕੋਲੋਂ ਵੀ ਨਾਲ ਹੋਰ ਦੇਣਾ ਪੈ ਗਿਆ। ਇਹ ਕਰਕੇ ਜਦੋਂ ਕਈ ਵਾਰ ਬੰਦਾ ਜੇ ਪੈਸਾ ਦਿੱਤਾ ਕੋਈ ਲੈ ਆਵੇ ਤਾਂ ਉਹਨੂੰ ਪਹਿਲਾਂ ਹੀ ਕਵੇ ਭਾਈ ਆਪਣੇ ਬਥੇਰਾ ਕੁਛ ਲਿਆਉਣ ਦੀ ਲੋੜ, ਕਿਉਂਕਿ ਉਹਨਾਂ ਦੀ ਕਮੀ ਅੱਗੇ ਵੀ ਨਹੀਂ ਸੀ। ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਉਹ ਤਾਂ ਟਰਾਲੀਆਂ ਭਰ ਕੇ ਸੋਨਾ ਲੈ ਜਾਂ ਇੰਨਾ ਕੁਛ ਵੀ ਤੈਨੂੰ ਚਾਹੀਦਾ ਨਹੀਂ ਸੀ, ਇੰਨਾ ਪਹਿਲਾਂ ਦੀ ਗੱਲ
ਜੀ।
ਉਹ ਕਹਿੰਦਾ ਵੀ ਆਪਦੇ ਲਈ ਲਿਆਈ ਜਾਂ ਗਾਂ ਆਪਦੇ ਨਿਆਣਿਆਂ ਨੂੰ ਪਾ ਦੂ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਨਹੀਂ, ਤੂੰ ਅਗਲੀ ਲੈ ਤੇ ਲੈ ਲੱਖ ਵਾਰੀ ਤੁਸੀਂ ਕਹਿਣਾ ਚਾਹੀਦਾ ਸੀ ਵੀ ਨਹੀਂ, ਇੰਨਾ ਖਰਚਾ ਨੀ ਆਪਾਂ ਕਰਨਾ ਬਹੁਤਾ, ਆਪਾਂ ਨੂੰ ਮਹਾਰਾਜ ਨੇ ਬਥੇਰਾ ਕੁਛ ਦਿੱਤਾ। ਕਹਿਣਾ ਹੀ ਬਹੁਤ ਕੁਛ ਫਰਕ ਪੈ ਜਾਂਦਾ, ਕਹਿਣਾ ਜਿਹੜਾ ਨਾ ਬਹੁਤਾ ਜਵਾਨ ਜਿਹੜੀ ਆ ਇਹ ਬੜੀ ਚੀਜ਼
ਜੀ।
ਬੜੇ ਚਿਰਾਂ ਦੀ ਗੱਲ ਆ, ਮੈਂ ਤੇ ਪਾਖਰ ਜਾਣ ਡਿਆ ਲੋਹੀਆਂ ਨੂੰ ਦਵਾਈ ਲੈਣ
ਜੀ।
ਕਹਿਣ ਦੀ ਗੱਲ ਜਦੋਂ ਕਹਿੰਦੇ ਨਾ, ਕਹਿਣੇ ਨਾਲ ਬੜਾ ਫਰਕ ਪੈ ਜਾਂਦਾ। ਜਾਣਦਾ ਆ ਤੇ ਮੈਂ ਇਹਨੂੰ ਪੱਖ ਨੂੰ ਕਿਹਾ, ਮੈਂ ਕਿਹਾ ਵੀ ਜਾਂਦੇ ਹੋਏ ਤੂੰ ਸਾਈਕਲ ਚਲਾ, ਆਉਂਦੇ ਹੋਏ ਤਾਂ ਉਹਨੇ ਮੈਨੂੰ ਦਵਾਈ ਦੇ ਹੀ ਦੇਣੀ ਆ ਤੇ ਗੋਲੀਆਂ ਗੁਮਾ ਲੈ ਹੀ ਆਉਣਾ, ਵੀ ਜਾਣ ਵਾਲੀ ਕਿਸੇ ਤਰੀਕੇ ਦੇ ਨਾਲ ਨੂੰ ਲੈ ਜਾ ਮੈਨੂੰ, ਤੇ ਮੈਂ ਸੀ ਥੋੜਾ ਹੀ ਜ਼ਿਆਦਾ ਬਿਮਾਰ, ਉਹ ਸੀ ਥੋੜਾ ਜਿਹਾ ਘੱਟ।
ਅੱਛਾ,
ਇਹਨੂੰ ਮੈਂ ਨਾਲ ਖੜਿਆ ਤੇ ਲੈ ਤੁਰਿਆ, ਤੁਰੇ ਜਾਂਦੇ ਆ ਤੇ ਇਹ ਅੱਕਿਆ ਪਿਆ ਪਹਿਲਾਂ ਸਾਈਕਲ ਚਲਾ ਕੇ, ਉਤੋਂ ਇੱਕ ਮੋਟਰਸਾਈਕਲ ਵਾਲਾ ਦੋ ਮੁੰਡੇ ਲੈ ਵੀ ਤੈਨੂੰ ਕੀ ਕਵਾਂ, ਬੜਾ ਤੇਜ ਜਾਣ ਹਵਾ ਨਾਲ ਗੱਲਾਂ ਕਰਨ ਤੇ ਉਹਨੇ ਲਾਗਿਓ ਦੀ ਨਗਾਤਾ ਇਹਦੇ ਅੱਗੇ ਚੱਕਿਆ ਪਿਆ ਸੀ, ਸਾਈਕਲ ਚਲਾ ਚਲਾ ਕੇ ਆਇਆ ਸੀ ਤੇ ਮੈਨੂੰ ਕਹਿੰਦਾ ਮਰਨਾ ਇਹਨਾਂ ਨੇ ਵੇਲੇ
ਜੀ।
ਇਹਨੇ ਕਿਹਾ ਤੈਨੂੰ ਮਰਨਾ, ਉਹ ਸਾਡੇ ਵਹਿੰਦੇ ਵਿਚਾਰੇ ਗਾਂ ਤੇਜ ਵੀ ਇਹਨਾਂ ਸੀ ਤੇ ਉਹਨਾਂ ਨੇ ਲਿਆ ਕੇ ਸਫੈਦੇ ਚ ਮੋਟਰਸਾਈਕਲ ਮਾਰਿਆ
ਜੀ।
ਇੱਕ ਤਾਂ ਥਾਂ ਹੀ ਪੂਰਾ ਹੋ ਗਿਆ, ਇੱਕ ਵਿਚਾਰਾ ਥੋੜਾ ਜਿਹਾ ਸੱਟ ਸੁੱਟ ਲੱਗੀ। ਅਸੀਂ ਜਾ ਕੇ ਚੱਕੇ ਥੱਲੇ ਤੇ ਉਧਰੋਂ ਬੰਦਿਆਂ ਨੂੰ ਵਾਜਾਂ ਹਾਕਾਂ ਮਾਰ ਕੇ ਤੇ ਉਹਨਾਂ ਨੂੰ ਲੱਦ ਕੇ ਤੇ ਇਹਨੂੰ ਮੈਂ ਨਾਲ ਬਿਠਾਇਆ ਪਾਖਰ ਨੂੰ, ਇਹ ਹਸਪਤਾਲ ਲੈ ਕੇ ਗਿਆ। ਉਹ ਦਿਨ ਜਾਂਦਾ ਤੇ ਪਾਖਰ ਉਦੋਂ ਬਾਅਦ ਤਿੰਨ ਚਾਰ ਦਿਨ ਉਹਨੂੰ ਤਾਪ ਜਿਹੜਿਆ ਰਿਹਾ ਵੀ ਮੇਰੀ ਜ਼ਬਾਨ ਬੋਲੀ ਗਈ ਤੇ ਉਹ ਸੱਚੀ ਹੋਈ। ਮੈਂ ਉਦੋਂ ਬਾਅਦ ਪਾਖਰ ਕੀ ਕਈਆਂ ਨੂੰ ਮੈਂ ਗੱਲ ਦੱਸੀ ਵੀ ਕਦੇ ਵੀ ਕਿਸੇ ਦਾ ਮਾੜਾ ਨਾ ਕਹੋ, ਇਹ ਜ਼ਬਾਨ ਜਿਹੜੀ ਆ ਕੋਈ ਪਤਾ ਨੀ ਵੀ ਕਦੋਂ ਸੱਚ ਹੋ ਜਾਣੀ ਆ। ਤਾਂ ਪਹਿਲਾਂ ਸਿਆਣੇ ਕਹਿੰਦੇ ਹੁੰਦੇ ਸੀ ਵੀ ਬੁਰਾ ਆਪਣੇ ਲਈ ਵੀ ਨਾ ਕਿਸੇ ਲਈ ਵੀ ਨਾ ਕਹੋ।
ਅੱਛਾ,
ਬਹੁਤ ਹੀ ਜਾਣੇ ਹੁਣ ਵੀ ਕਹਿੰਦੇ ਇਹਨੇ ਮਰਨਾ, ਇਹਨੇ ਲੱਗਦਾ ਮਰਨਾ, ਇਹਨੇ ਫਲਾਨਾ, ਨਹੀਂ ਬੁਰਾ ਨਾ ਕਹੋ। ਤਾਇਆ ਜੀ, ਨਾਲੇ ਮਲਕੀਤ ਨੂੰ ਤੁਸੀਂ ਕਈ ਵਾਰ ਕਿਹਾ ਫੜਿਆ ਮੂੰਹ, ਇਹਦਾ ਨੀ ਕੁਛ ਜਾਣਾ। ਦੁਨੀਆਂ ਦੀ ਮੈਂ ਗੱਲ ਕਰਦਾ, ਇਹਨੂੰ ਕਿਉਂ ਨਾ ਪਾਵਾਂ, ਇਹਨੂੰ ਮੈਂ ਹੁਣ ਵੀ ਕਹਿ ਮਰ ਗਿਆ ਜਾਂ ਫਲਾਨਾ, ਇਹਨਾਂ ਨੂੰ ਇਹ ਤਾਂ ਮਰਨ ਵਾਲੀ ਏਜੰਸੀ ਨੀ ਗਈ, ਇਹ ਅਮਰ ਹੋਣ ਵਾਲੀਆਂ ਸ਼ਾਇਆਂ ਧਰਮ ਨਾਲ ਕੁਝ ਹੁੰਦੇ ਨੇ ਏਦਾਂ ਦੇ ਵੀ ਬੰਦੇ, ਇਹਨਾਂ ਨੂੰ ਕੋਈ ਫਰਕ ਪੈਂਦਾ, ਭਾਵੇਂ ਤੂੰ ਜੀਂਦਾ ਕਹਿ ਭਾਵੇਂ ਮਰਿਆ ਕਹਿ ਲਾ, ਇੱਕੋ ਬਰਾਬਰੀ।
ਬਾਕੀ ਗੱਲ ਤਾਂ ਜੀ ਤੁਹਾਡੀ ਬਿਲਕੁਲ ਸਹੀ ਆ, ਬੁਰਾ ਨਹੀਂ ਕਹਿਣਾ ਚਾਹੀਦਾ। ਵੈਸੇ ਸ਼ੁਰੂ ਤੋਂ ਕਹਿੰਦੇ ਨੇ ਨਾ ਬੁਰਾ ਕਹਿਣਾ ਜਿਹੜਾ ਚੰਗੀ ਗੱਲ ਨਹੀਂ
ਆ।
ਤੇ ਬਾਕੀ ਤਾਂ ਜੀ ਇੱਕ ਬ੍ਰੇਕ ਲੈ ਲਈਏ ਫਿਰ ਛੋਟੀ ਜੀ, ਬ੍ਰੇਕ ਤੋਂ ਬਾਅਦ ਆਪਾਂ ਫਿਰ ਸਰੋਤਿਆਂ ਦੇ ਨਾਲ ਰੂਬਰੂ ਹੋਵਾਂਗੇ ਪ੍ਰੋਗਰਾਮ ਦੇ ਵਿੱਚ
ਆ।
ਤੇ ਨਾਲੇ ਅੱਜ ਵਿਕਾਸ ਗੁਪਤਾ ਸਾਹਿਬ ਦੇ ਨਾਲ ਵੀ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ।
ਆ ਯਾਰ ਉਹ ਅੱਖਾਂ ਵਾਲਾ ਤੇ ਜ਼ਰੂਰ ਕਰ, ਕਿਸੇ ਨਾਲ ਕੋਈ ਮਤਲਬ ਕਿਸੇ ਨੂੰ ਲਾਉਣੀ ਵੀ ਪੈਂਦੀ ਮਹਿੰਦੀ ਮੁਹਿੰਦੀ। ਤੇ ਬਾਕੀ ਅੱਖਾਂ ਵਾਲੀ ਸਮੱਸਿਆ ਉਹ ਇੱਕ ਦੋ ਬੰਦਿਆਂ ਨੂੰ ਹੋਰ ਆਈ ਜਿਹੜੀ ਸਾਡੀ ਕੋਲ ਬਣੀ ਹੈ ਨਾ, ਉਹ ਵੀ ਮੈਨੂੰ ਕਹਿੰਦੀ ਵੀ ਭਾਜੀ ਵੀ ਅੱਖਾਂ ਤੇ ਖੁਰਕ ਜੀ ਆਉਂਦੀ ਰਹਿੰਦੀਆਂ, ਵੀ ਜੇ ਕੋਈ ਡਾਕਟਰ ਵੱਲ ਪੁੱਛਦੀ ਦਵਾਈ ਦਵੂਈ ਤਾਂ ਮੈਂ ਕਿਹਾ ਕੋਈ ਨੀ ਪੁੱਛਣਾ ਮੈਂ, ਉਹ ਵੀ ਮਸ਼ੀਨ ਜ਼ਰੂਰ ਆ, ਤੂੰ ਤਾਂ ਜਾਣੀ ਇਹਨਾਂ ਦਾ ਕਹਿ ਨਹੀਂ ਉਹਦਾ ਨਾ ਕਹੀ,
ਆਪਾਂ ਉਦਾਂ ਜਾਣ ਨਾਲ ਹੀ ਪੁੱਛ ਲੈਣਾ।
ਆਹ ਨਹੀਂ ਮੈਂ ਉਦਾਂ ਤਾਂ ਵੀ ਪੁੱਛ ਲੂ ਨਾ ਕਿਸੇ ਦਾ ਲੈ ਕੇ, ਏਦਾਂ ਹੀ ਚੰਗਾ ਲੱਗਦਾ ਕੋਲਮਣੀ ਦਾ ਕਿੰਨਾ ਫਿਕਰ ਕਰਦਾ। ਤੇ ਮਤਲਬ ਕਿ ਇਹਦਾ ਉਹ ਮਸ਼ਹੂਰੀ ਲਾਦਾ ਤੇਰੀ ਕਿਤੇ ਟੁੱਟ ਗਿਆ ਲਾਤਾ, ਆ ਹੁਣ ਇਹ ਕਹਿੰਦਾ ਜੀ ਬੁਰਾ ਨਾ ਕਹੋ। ਭਾਈ ਯਾਰ ਚੁੱਪ ਕਰ ਜਾ, ਚੁਪੇੜਾ ਨਾ ਖਾ ਲੇ ਮੇਰੇ ਤੋਂ, ਕਈ ਨਾ ਮੈਂ ਦੁਨੀਆਂ ਨੂੰ ਦੱਸਦਾ ਆਪ ਜੋ ਮਰਜ਼ੀ ਕਹਿ ਲਾ, ਦੁਨੀਆਂ ਨੂੰ ਦੱਸਦਾ ਆਪ ਨੀ ਮੰਨਣਾ। ਭਾਈ ਆਪ ਯਾਰ ਤੈਨੂੰ ਇੱਕ ਅੱਧਾ ਬੰਦੇ ਨੂੰ ਕਹਿ ਲਓ, ਬਹੁਲਿਆਂ ਨੂੰ ਨਾ ਕਹੋ ਭਾਊ, ਇੱਕ ਅੱਧਾ ਕੋਈ ਬੰਦਾ ਖਾਸ ਰੱਖ ਲਓ ਜਿਹਨੂੰ ਜੋ ਮਰਜ਼ੀ ਕਹੀ ਜਾਓ, ਸਾਰੀ ਦੁਨੀਆਂ ਨੂੰ ਨਾ ਕਹੋ, ਨਾਲੇ ਜਾਣਦਿਆਂ ਨੂੰ ਕਹਿ ਲਓ, ਉਹਨਾਂ ਨੂੰ ਕਹੋ ਹੁੰਦਾ, ਜਿਹੜਾ ਨਹੀਂ ਜਾਣਦੇ ਨੀ ਉਹਨੂੰ ਬਹੁਤ ਕੁਛ ਹੁੰਦਾ। ਰੱਬ ਬਗਾਨੇ ਦੀ ਸੌ ਦਾ ਸੁਣ ਲੈਂਦਾ, ਆਪਦੀ ਤੇ ਗੱਲ ਸੁਣਦਾ ਨੀ। ਤੂੰ ਆਪਦੇ ਆਪਣੇ ਨੂੰ ਕਹੀ ਆ, ਰੱਬਾ ਮਾਇਆ ਕਰਨਾ, ਰੱਬਾ ਮਰਨਾ ਹੋ ਜਾ ਹੋਣਾ ਹੀ ਨਹੀਂ। ਤੇ ਤੈਨੂੰ ਕਿਸੇ ਨੇ ਕਹਿ ਤਾ ਰੱਬਾ ਇਹਦਾ ਬੇੜਾ ਗਰਕ ਹੋ ਜਾ, ਝਾਟੀ ਹੋ ਜਾਣਾ ਆਪਦਾ ਸੌ ਵਾਰ ਕਹੀ ਜਾਵੇ ਤੈਨੂੰ ਆਹ ਹੋ ਜਾ ਉਹ ਹੋ ਜਾ, ਤੂੰ ਮਰ ਜਾ, ਤੂੰ ਲੱਥੀ ਜਾ। ਹੁਣ ਮਾਂ ਪਿਓ ਥੋੜਾ ਕੁ ਕਹਿੰਦੇ ਆ, ਮਰ ਜਾ ਤੂੰ ਗਲੋਂ ਲੈ, ਇੰਨਾ ਕੁਛ ਕਹਿ ਦਿੰਦੇ। ਸਾਡੇ ਬੱਚੇ ਕਹਿੰਦੇ ਹੁਣ ਨਿਆਣੇ ਨੂੰ ਕਹਿੰਦੇ ਕੱਖ ਨੇ, ਉਹਨਾਂ ਡੁੱਬ ਜਾ ਮਰ ਜਾ, ਤੇਰਾ ਤੇਰਾ ਨਿਆਣੇ ਹੋਣੇ। ਕਹਿਣ ਨੂੰ ਵੀ ਕਿਹੜਾ, ਉਹਦਾ ਮਾਂ ਦਾ ਜੀ ਨਾ ਕਹਿਣਾ, ਪਿਓ ਨਾ ਕਹਿਣਾ, ਕਹਿਣਾ ਕੁਝ ਨੀ, ਬਥੇਰੀ ਦੁਨੀਆਂ ਤੁਰੀ ਫਿਰਦੀ ਨਾਲ। ਤੇ ਹੁਣ ਤੇ ਵਿਚਾਰਿਆਂ ਦੇ ਕੱਲੇ ਕੱਲੇ ਲਾਡੀ ਸ਼ਾਡੀ ਮਾਡੀ ਸਾਰੇ ਵੀ ਆਪਣੇ ਕੱਲੇ ਕੱਲੇ ਨਿਆਣੇ ਹੁੰਦੇ ਆ, ਪੱਪੂ ਗੋਲੂ ਭੋਲੂ, ਆਪਦਾ ਆਪਦਾ ਇੱਕੋ ਇੱਕੋ ਬੱਚਾ ਹੁੰਦਾ। ਤੇ ਉਹਨੂੰ ਕਹਿ ਮਾੜਾ ਕਹਿਣ ਦੀ ਜਿੱਦ ਕਰਦਾ ਹੀ ਨੀ, ਕਹਿਣਾ ਵੀ ਨੀ ਚਾਹੀਦਾ, ਮਾੜਾ ਹੀ ਸ਼ਬਦ ਨਾ ਮੂੰਹ ਚੋਂ ਕੱਢੋ। ਐਵੇਂ ਨਾ ਕਿਸੇ ਨੂੰ ਮਾੜਾ ਕਹਿਣਾ ਜਿਹੜਾ ਉਹ ਬਹੁਤ ਮਾੜੀ ਗੱਲ ਆ। ਜ਼ਬਾਨ ਦਿੱਤੀ ਮਹਾਰਾਜ ਨੇ, ਕੋਈ ਚੰਗੀ ਗੱਲ ਕਹੋ, ਕੋਈ ਸਿਆਣੀ ਗੱਲ ਕਹੋ, ਇਹ ਮਤਲਬ ਕਿ ਤੇਰੀ ਟੁੱਟ ਗਿਆ ਕਿਤੇ ਲੱਤ ਦੰਦੀਆਂ ਹੀ ਕੱਢੀ ਜਾਂਦਾ। ਜਿਹੜਾ ਕੰਨ ਠੀਕ ਨਾ ਇਹਦਾ, ਇਹਨੇ ਉਹ ਨੀ ਕਰਨਾ, ਉਹ ਕਰਨਾ ਵੀ ਜਿਹੜਾ ਕੰਨ ਇਹਦਾ ਬਿਮਾਰ ਆ। ਤਾਇਆ ਇਹਨੂੰ ਸਮਝਾਓ, ਸਮਝਾਉਣਾ ਇਹਨੂੰ, ਕਿਤੇ ਲੈ ਜਾ ਇਜ਼ਰਾਇਲ ਫਰਿਸ਼ਤਾ ਹੀ ਚੱਕ ਕੇ ਫੜਿਆ ਮੂੰਹ ਤੇਰੇ ਵਾਸੀ ਵਿਕੜੀ ਲਈ ਮੂੰਹ ਚ ਛਿੱਤਰ ਦੇ ਦਾਗਾ ਜਦੋਂ ਮੂੰਹ ਅੜਦਾ। ਉਹ ਮਸ਼ਹੂਰੀ ਲੈ ਲਈਏ ਤਾਇਆ ਜੀ। ਹਾਂ ਮੈਂ ਸੱਚ ਕੀ ਕਹਿੰਦਾ ਏ, ਤੁਸੀਂ ਕਹਿੰਦੇ ਸੀ ਮਿੱਠਾ ਬੋਲਣਾ ਚਾਹੀਦਾ। ਹਾਂ ਮਿੱਠਾ ਬੋਲੋ, ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਮਾੜਾ ਕਹਿ ਜਾਏ ਤੇ ਮੈਨੂੰ ਫੜਿਆ ਮੂੰਹ ਕਹਿ ਦਿਓ। ਸ਼ਬਦ ਪੁੱਤ ਜਿਹੜੀ ਜ਼ਬਾਨ ਆ ਨਾ, ਇਹ ਬੰਦੇ ਨੂੰ ਇੱਕ ਜਾਦੂ ਦੀ ਤਰ੍ਹਾਂ ਕੰਮ ਕਰਦੀ। ਜ਼ਬਾਨ ਜਿਹੜੀ ਆ ਨਾ, ਇਹ ਜਦੋਂ ਤੂੰ ਮੰਨ ਲਓ ਦੁਸ਼ਮਣ ਨੂੰ ਵੀ ਪਿਆਰ ਨਾ ਬੋਲੇ, ਉਹ ਵੀ ਕਹਿੰਦਾ ਵੀ ਆ ਜਾ ਯਾਰ ਜੀ ਗੱਲ ਬਕੜੀ ਪਾ ਲਾ, ਵੀ ਮੇਰੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ
ਜੀ।
ਤੇ ਜ਼ਬਾਨ ਹੀ ਆ ਜਿਹੜੀ ਸਿਰ ਪੋਲਾ ਕਰਾਉਂਦੀ, ਕਿਸੇ ਨੂੰ ਗਲਤ ਗੱਲ ਕਹਿ ਦੇ ਨਾ ਗਾਲ ਗੂਲ ਕੱਢ ਦੇ, ਸਿਰ ਪਾੜ ਦਿੰਦੇ। ਇਹਦਾ ਨਾ ਪਾਚ ਨੇ ਕਹਿ ਦਿੱਤਾ ਦੂਸਰੇ ਨੂੰ, ਬੇਲੋ ਦੇ ਮੁੰਡੇ ਨੂੰ ਗਾਲ ਕੱਢ ਦਿੱਤੀ ਮਾਂ ਭੈਣ ਦੀ, ਉਹਨੇ ਇਹਦੇ ਮਾਰ ਮਾਰ ਚਪਲਾ ਤਾਲੂ ਬਾਤਾ ਪਚ, ਹਲੇ ਤੱਕ ਵੀ ਸ਼ਦਾ ਜਾ ਮਾਰ ਜਾਂਦਾ ਕਈ ਵਾਰ ਉਹਦੇ ਸਿਰ ਚ ਸੱਟ ਹਲੇ ਤੱਕ ਲੱਗੀ। ਬੁਰਾ ਨਾ ਕਿਸੇ ਨੂੰ ਬੋਲੋ, ਛਿੱਤਰ ਬੜੇ ਪੈਂਦੇ ਜੀ। ਉਹ ਸਹੀ ਗੱਲ, ਬਹੁਤ ਸਿਆਣੀ ਤਾਜੀ ਗੱਲ ਤੁਸੀਂ ਕੀਤੀ। ਆ ਤੇ ਮਜਨੂ ਤੁਸੀਂ ਲਾ ਦੋ ਕਹੋ ਨਾ, ਮਰਤੋਂ ਬੁਲਾਈ ਜਾਣੀਆਂ ਸਾਰੀਆਂ ਗੱਲਾਂ। ਤਾਇਆ ਮਸ਼ਹੂਰੀ ਲੱਗੇ ਲਾਉਣ, ਲਾ ਦੋ ਮਸ਼ਹੂਰੀ, ਮਸ਼ਹੂਰੀ ਲਾਓ, ਮਸ਼ਹੂਰੀ ਲਾ ਦੇ ਮਸ਼ਹੂਰੀ, ਹੁਣ ਫਿਰ ਉਹੀ ਗੱਲ ਕਰਦਾ ਕਿ ਨਹੀਂ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। For more information, send us message on info@harmanradio.com.
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
Safe and customer focused bus company, superior service and good value of money in every market segment, excel in anticipating, quick responding to customer needs.
ASRs are Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas da, Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9870900018780900001। ਵੈਬਸਾਈਟ ਵਿਜ਼ਿਟ ਕਰੋ kularhospital.com।
ਕੀ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3, ਜਾਂ ਫਿਰ ਈਮੇਲ ਕਰੋ info@signgallery.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration agent registration number 0851410।
मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश, चलो फिर चलते हैं HK Kids।
HK Kids, huge range of kids traditional and western wear, बढ़िया क्वालिटी ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids।
HK Kids, ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 4485863140 ਤੇ, ਜਾਂ 4519090005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਜੀ ਪੈਰੋ, ਰੇਡੀਓ ਹਰਮਨ ਇਸ ਵੇਲੇ ਤੁਸੀਂ ਸੁਣਦੇ ਪਏ ਜੀ, ਤੇ ਰੇਡੀਓ ਹਰਮਨ ਤੇ ਪ੍ਰੋਗਰਾਮ ਹਰਮਨ ਸਟੂਡੀਓ ਦਾ ਤੁਸੀਂ ਆਨੰਦ ਮਾਣਦੇ ਪਏ ਹੋ। ਤੇ ਤਾਇਆ ਬਿਸ਼ਨ ਸਿੰਘ ਜੀ, ਮਲਕੀਤ ਸਿੰਘ, ਤੁਹਾਡਾ ਵੀਰ ਮਨਦੀਪ ਸਿੰਘ ਤੁਹਾਡਾ ਪ੍ਰੋਗਰਾਮ ਦਾ ਸਾਥ ਦਿੰਦਾ ਪਿਆ ਜੀ। ਆਹੋ ਸਾਥ ਦਿੰਦੇ ਆ ਤੇ ਹਲੇ ਗੀਤ ਮੈਨੂੰ ਲੱਗਦਾ ਵੀ ਮੇਰੇ ਜਿਹੜੇ ਉਹ ਚਲਾਉਣੇ ਹੀ ਨਾ। ਤੁਹਾਂ ਕਿਹੜੇ? ਉਹ ਕਹਿੰਦੇ ਨੇ ਵੀ ਸ਼ਨੀਚਰ ਵਾਰ ਸਾਰੇ ਗੀਤ ਜਿਹੜੇ ਆਪਦੇ ਆਪਦੇ ਚੱਲਣੇ ਆ। ਹਾਂਜੀ ਹਾਂਜੀ ਹਾਂਜੀ, ਉਹ ਚਲਾਉਣੇ ਨੇ ਮਾਂ ਦਾ ਪੁਰਾਣੇ ਪੁਰਾਣੇ ਗੀਤ ਹੀ ਬੜੇ ਵਾਧੂ ਲੈ ਕੇ ਬੈਠਾ ਤੂੰ ਹੁਣ ਕਹਿਣਾ ਹਾਂਜੀ ਹੁਣ ਜੀ ਹਾਂਜੀ। ਉਹ ਤਾਂ ਆਇਆ ਟਾਈਮ ਹੀ ਨੀ ਲੱਗਾ, ਸਰੋਤਿਆਂ ਦੀਆਂ ਫਰਮਾਇਸ਼ਾਂ ਹਲੇ ਤਾਂ ਰਹਿੰਦੀਆਂ। ਅੱਛਾ, ਨਾ ਕੋਈ ਸੂਫੀ ਨਾ ਕੋਈ ਹੋਰ। ਅੱਜ ਤੇ ਆਪਾਂ ਡਾਕਟਰ ਵਿਕਾਸ ਗੁਪਤਾ ਸਾਹਿਬ ਨਾਲ ਗੱਲਬਾਤ ਕਰਨੀ ਆ ਤੇ ਸ਼ਾਇਦ ਸੂਫੀ ਵੀ ਆਪਾਂ ਘੱਟ ਹੀ ਸੁਣਾਈ। ਚਲੋ ਜੀ ਫਿਰ ਅੱਜ ਦਾ ਐਂ ਜੇ ਨਾ ਇੱਕੋ ਬਰਾਬਰ ਆ। ਉਹ ਤਾਇਆ ਜੀ ਟੈਂਸ਼ਨ ਨਾ ਲਓ, ਤੁਸੀਂ ਕਿਹੜਾ ਗੀਤ ਸੁਣਨਾ? ਉਹ ਮੇਰੇ ਤੇ ਕਈ ਰੱਖੀ ਬੈਠਾ। ਚਲੋ ਇੱਕ ਸੁਣਾ ਦਾਂਗੇ, ਇੱਕ ਨੂੰ ਫਿਰ ਮੈਂ ਜਾਂਦਾ ਜਾਂਦਾ ਸੁਣ ਲੂੰਗਾ। ਇੱਥੇ ਹੀ ਆਪਾਂ ਸੁਣਾਉਣਾ, ਜੇ ਸਮਾਂ ਹੋਇਆ ਆਪਾਂ ਜ਼ਰੂਰ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਤਾਇਆ ਜੀ ਪਾਲੇ ਭਾਜੀ ਦਾ ਜਿਹੜਾ ਗੀਤ ਆ ਉਹ ਵੀ ਰਹਿੰਦਾ, ਆਪਾਂ ਉਹ ਸੁਣਾ ਦਈਏ। ਨਾਗ ਸਾਂਭ ਲੈ ਜੁਲਫਾਂ ਦੀ, ਯੈ ਜੀ ਬੈਂਸ ਦਾ ਜੀ ਕੋ ਪਾਲੇ ਬੈਂਸ ਦਾ, ਪਾਲੇ ਬੈਂਸ ਦਾ ਰਹਿੰਦਾ ਵਾ ਤਾਇਆ ਜੀ ਤੇ ਜੈ ਜੀ ਵੀ ਨੇ ਗਾਇਆ ਦੋਨੋ ਬੈਂਸ ਬੈਂਸ ਜੀ। ਸੁਣਨ ਵਾਲੇ ਵੀ ਬੈਂਸ ਤੇ ਸੁਣਾਉਣ ਵਾਲੇ ਵੀ, ਮਲਕੀਤ ਦਾ ਆਲੂ ਵਾਲੀਆਂ ਨੂੰ ਤੂੰ ਪੁੱਛਿਆ ਕਿਸੇ ਨੇ ਨੀ। ਤੇ ਬਾਕੀ ਆਪਾਂ ਗੁਰਦਾਸ ਮਾਨ ਸਾਹਿਬ ਦਾ ਵੀ ਗੀਤ ਸੁਣਾਉਣਾ, ਉਹ ਕਹਿੰਦੇ ਕੋਈ ਵੀ ਸੁਣਾ ਦਿਓ, ਉਹ ਤੁਸੀਂ ਆਪਣੀ ਪਸੰਦ ਦਾ ਦੱਸ ਦਿਓ। ਉਹ ਮੇਰੀ ਪਸੰਦ ਵੀ ਇਸ ਤੁਹਾਡੇ ਨਾਲ ਹੀ ਆ, ਮੇਰੀ ਕੋਈ ਲਹਿਦਾ ਪਸੰਦ ਆ। ਉਹ ਗੁਰਦਾਸ ਮਾਨ ਦਾ ਮੈਂ ਤੈਨੂੰ ਦੱਸੂਗਾ ਕੀ ਕਹਿੰਦਾ। ਜੇ ਪਹਿਲਾਂ ਆ ਤੂੰ ਨਾਗ ਨਾਗ ਲਾ ਦੇ ਫਨ ਫਲਾ ਛੱਡੀ ਉਹਨੇ ਤੇ ਲਾ ਮਲਕੀਤ ਓਏ ਨਾਗਾਂ ਦੇ ਬੱਚੇ ਲਾ ਦੇ ਪੁੱਤ ਓਏ।
ਵਾਹ 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 ਕਿਆ ਹੀ ਬਾਤ ਆ ਲੈ ਵੀ ਪਾਲਾ ਤੇ ਕਿੱਦਾਂ ਭੰਗੜਾ ਪਾਉਂਦਾ ਹੋ ਜਰੂਰ ਬਾਕੀਆਂ ਤਾਂ ਮੈਨੂੰ ਪਤਾ ਨਹੀਂ ਪਾਲਾ ਤੇ ਖੁਸ਼ ਹੋ ਗਿਆ ਹੁਣ ਕਹਿੰਦਾ ਹੁਣ ਬੈਂਸਾਂ ਨੇ ਪੂਰੀ ਦੁਨੀਆਂ ਹੀ ਨੱਚਣ ਲਾਈ ਆ ਸਹੀ ਗੱਲ ਆ ਸਹੀ ਗੱਲ ਆ ਤਾਇਆ ਜੀ ਜੈਜੀ ਬੈਂਸ ਦੀ ਗੱਲਬਾਤ ਪੂਰੀ ਆ ਹੁਣ ਤਾਂ ਜੈਜੀ ਬੈਂਸ ਮੇਰਿਆਂ ਨੂੰ ਵਿਚਾਰਾ ਹੁਣ ਠੀਕ ਠੀਕ ਜੇ ਗੀਤ ਗਾਉਂਦਾ ਹੀ ਹੈ ਕੋਈ ਗਾਉਂਦਾ ਵਾਸਤੇ ਬੱਲੇ ਬੱਲੇ ਕਰਾਉਣਾਗੇ ਹਾਂਜੀ 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 ਬੱਲੇ ਬੱਲੇ ਕਾਹਦੀ ਹੁਣ ਤੇ ਆ ਜਿਹੜੇ ਅੱਜ ਕੱਲ੍ਹ ਦੇ ਨਵੇਂ ਆ ਇਹਨਾਂ ਨੂੰ ਦੁਨੀਆਂ ਬਹੁਤ ਹੀ ਸੁਣਦੀ ਹੈਗੀ ਆ ਜੀ ਬੈਂਸ ਕਰਕੇ ਵਿਚਾਰੇ ਨੂੰ ਹੁਣ ਕਿਹੜਾ ਸੁਣਦਾ ਮੇਰੇ ਕਿ ਨਾ ਮੈਨੂੰ ਕੋਈ ਸੁਣੇ ਨਾ ਉਹਨੂੰ ਹੁਣ ਤੇ ਸਭ ਹੀ ਹੈ ਇਹ ਸਮੇਂ ਸਮੇਂ ਦੀ ਬਾਤ ਆ ਇੱਕ ਸਮਾਂ ਬੰਦੇ ਦਾ ਟੀ ਸੀ ਤੇ ਚੜਨ ਦਾ ਆਉਂਦਾ ਉਦੋਂ ਬਾਅਦ ਫਿਰ ਨਵਾਂ ਨਹੀਂ ਆਉਣਾ ਧੋੜੇ ਤੇ ਇੱਦਾਂ ਹੀ ਆਉਂਦੇ ਆ ਕਦੇ ਟੀ ਸੀ ਤੇ ਕਦੇ ਨਵਾਂ ਕਦੇ ਟੀ ਸੀ ਤੇ ਕਦੇ ਡਿੱਗ ਵੀ ਪੈਂਦਾ ਮੂਧੜੇ ਮੂੰਹ ਬੰਦਾ ਚੱਲਦੇ ਚੱਲਦੇ ਜਰੂਰੀ ਤੇ ਨੀ ਵੀ ਸਿੱਧੇ ਹੀ ਚੱਲਣਾ ਬੂਟੇ ਸਿੱਧੇ ਹੋ ਕੇ ਬੰਦਾ ਡਿੱਗ ਵੀ ਪੈਂਦਾ ਠੇਡੇ ਵੀ ਵੱਜਦੇ ਆ ਇਹ ਜਿਹੜਾ ਨਾ ਮੈਨੂੰ ਫਿਰ ਕਿਹੜੇ ਕਿਹਨੇ ਦੱਸਿਆ ਉਹ ਕਹਿੰਦਾ ਵੀ ਜੇ ਬੰਦਾ ਜ਼ਿੰਦਗੀ ਜੇ ਗੱਲ ਨੂੰ ਸੁਣ ਲਵੇ ਸਮਝ ਲਵੇ ਵੀ ਟਿੱਬੇ ਆਹ ਮੈਨੂੰ ਯਾਦ ਆ ਗਏ ਲਪਾਜੀ ਨੇ ਗੱਲ ਕੀਤੀ ਟਿੱਬੇ ਬਣਾਉਣ ਲੱਗ ਗਿਆ ਬਲਦ ਮੈਂ ਲਾਖਾ ਤੇ ਬਗਾ ਲੈ ਲਿਆ ਪਹਿਲਾਂ ਯਸ ਦੇ ਨਾਲ ਨਗੌਰੀ ਬਲਦ ਲੈ ਕੇ ਆਉਂਦੇ
ਜੀ
ਬਲਦ ਲਿਆਂਦੇ ਤੇ ਪਹਿਲਾਂ ਤਾਂ ਭਾਈਆ ਕਹਿੰਦਾ ਮੈਂ ਤੈਨੂੰ ਕੱਖ ਨੀ ਲੈ ਕੇ ਦੇਣਾ ਜੇ ਤੇਰੀ ਹਿੰਮਤ ਆ ਤੂੰ ਲੈ ਆ ਤੇ ਮੈਂ ਫੜ ਦੜ ਕੇ ਪੈ ਤੇ ਬਲਦ ਲਿਆ ਕੇ ਤੇ ਟਿੱਬਿਆਂ ਨੂੰ ਇਕੱਠੇ ਕਰਕੇ ਧੋੜੇ ਬਣਾਤੇ ਤੇ ਮੈਂ ਯਾਰੀ ਹੁਣ ਧੋੜੇ ਬਣਾਤੇ ਤੇ ਭਾਈਆ ਨੇ ਸ਼ਾਬਾਸ਼ ਦਿੱਤੀ ਉਹ ਕਹਿੰਦਾ ਸ਼ਾਬਾਸ਼ ਉਹ ਪੁੱਤਰਾ ਮੈਨੂੰ ਤਾਂ ਨਹੀਂ ਲੱਗਦਾ ਵੀ ਤੂੰ ਇੰਨੀ ਯੋਗਾ ਹੈ ਆ ਪਰ ਤੂੰ ਧੰਨ ਧੰਨ ਕਰਾਤੀ ਤੇ ਕਹਿੰਦਾ ਟਿੱਬਾ ਜਿਹੜਾ ਇਹਦੇ ਕੋਲ ਕੁਛ ਸਬਕ ਵੀ ਲਿਆ ਕਿ ਇਹਦੇ ਦੁਆਲੇ ਹੀ ਰਿਹਾ
ਅੱਛਾ
ਮੈਂ ਕਿਹਾ ਵੀ ਸਬਕੇ ਤੋਂ ਇਹ ਹੀ ਮਿਲਿਆ ਵੀ ਇਹਦੇ ਨਾਲ ਘੁੜੀ ਜਾਓ ਤੇ ਚੰਗਾ ਜੇ ਨਾ ਕੋਲੋ ਤੇ ਇਹ ਪਹਿਲੀ ਨਹੀਂ ਉਹ ਬਣ ਸਕਦੀ ਉਹ ਕਹਿੰਦਾ ਨਾ ਕਹਿੰਦਾ ਟਿੱਬੇ ਸਿਖਾਉਂਦੇ ਆ ਜਦੋਂ ਤੂੰ ਲੈ ਕੇ ਮਿੱਟੀ ਧੂ ਕੇ ਟਿੱਬੇ ਤੇ ਚੜਦਾ ਚੜਦੇ ਬੁੱਲ ਬਹੁਤ ਔਖੇ ਹੋਣੇ ਤੇਰਾ ਵੀ ਪੂਰਾ ਜ਼ੋਰ ਲੱਗਦਾ ਹੋਣਾ
ਜੀ
ਮੈਂ ਕਿਹਾ ਵੀ ਹਾਂ ਕਹਿੰਦਾ ਜਦੋਂ ਨੀਵੇਂ ਹੁੰਦੇ ਆ ਤੂੰ ਉਦੋਂ ਬਲਦ ਵੀ ਛਾਲਾਂ ਮਾਰਦੇ ਆਉਂਦੇ ਹੋਣੇ ਆ ਤੇ ਕਰਾਹਾ ਵੀ ਤੇ ਤੂੰ ਹੀ ਮੂਧੜੇ ਮੂੰਹ ਥੱਲੇ ਨੂੰ ਜਾਂਦਾ ਹੋਣਾ ਫਿਰ ਮੈਂ ਕਿਹਾ ਵੀ ਬਰ ਜ਼ਰੂਰ ਕਹਿੰਦਾ ਜ਼ਿੰਦਗੀ ਵੀ ਏਦਾਂ ਹੀ ਹੋ ਚੜਦੇ ਜਿਹੜਾਈਆਂ ਨੂੰ ਜਾਨ ਨਿਕਲਦੀ ਬੰਦੇ ਦੀ ਪੂਰੀ ਜਦੋਂ ਟੋਪ ਤੇ ਜਾਣਾ ਤੇ ਜਦੋਂ ਨੀਵੇਂ ਆਉਣਾ ਟਿੱਬਿਆਂ ਨੇ ਉਦੋਂ ਮੂਧੜੇ ਮੂੰਹ ਡਿੱਗਣਾ ਵੀ ਉਦੋਂ ਜ਼ੋਰ ਵੀ ਕੋਈ ਨੀ ਲੱਭਣਾ ਤੇ ਪੁੱਛਣਾ ਵੀ ਕਿਸੇ ਨੇ ਨੀ ਲਵਿਓ ਦੀ ਗੱਲ ਮੇਰੇ ਪੱਲੇ ਪੈ ਗਈ ਤੇ ਕਈ ਬੰਦਿਆਂ ਨੂੰ ਮੈਂ ਟਿੱਬਿਆਂ ਤੇ ਚੜਦੇ ਤੇ ਟਿੱਬਿਆਂ ਤੋਂ ਡਹਿੰਦੇ ਤੇ ਘੁੰਮਦੇ ਵੀ ਕਈ ਆਉਂਦੇ ਵਿੱਚੋਂ ਘੁੱਗਦੇ ਵੀ ਤੇ ਕਈ ਤੇ ਫਿਰ ਉਹ ਨਵਾਂ ਨੂੰ ਬਰਦਾਸ਼ਤ ਹੀ ਨੀ ਕਰ ਪਾਉਂਦੇ ਉਹ ਥੱਲੇ ਡਿੱਗੇ ਹੋਏ ਵੀ ਤਾਂ ਚੜੇ ਹੋਏ ਟਿੱਬੇ ਤੇ ਨਹੀਂ ਦੇਖਦੇ ਵੀ ਰੱਖ ਕੇ ਅਸੀਂ ਉੱਥੇ ਵੀ ਬੈਠੇ ਹੁੰਦੇ ਸੀ ਠੰਡੀਆਂ ਹਵਾਵਾਂ ਦਾ ਆਨੰਦ ਲੈਂਦੇ ਹੁੰਦੇ ਸੀ ਉਹ ਗੱਲ ਇਹ ਆ ਵੀ ਬੰਦਾ ਕੁਦਰਤ ਦੇ ਨਿੱਘੀ ਨਿੱਘੀ ਚੀਜ਼ ਤੋਂ ਯਾਨੀ ਲੈ ਸਕਦਾ ਸੰਕੇਤ
ਜੀ
ਤਾਂ ਟਿੱਬੇ ਹੁਣ ਕਿੱਧਰ ਗਏ ਹੁਣ ਤੇ ਕਿਤੇ ਦਿੰਦੇ ਨੀ ਦੇਖੋ ਜੀ ਸਾਇੰਸ ਕਹਿੰਦੀ ਆ ਜਿੰਨੇ ਟੋਏ ਆ ਉਨੇ ਟਿੱਬੇ ਆ ਜਿੰਨੇ ਧਰਤੀ ਦੇ ਵਿੱਚ ਥੱਲੇ ਨਵਾਣ ਆ ਉਨੀ ਧਰਤੀ ਉੱਚੀ ਉੱਠੀ ਆ ਯਾਨੀ ਜੇ ਆਪਾਂ ਟਿੱਬਿਆਂ ਨੂੰ ਧੋੜਿਆਂ ਨੂੰ ਪਰਬਤਾਂ ਨੂੰ ਜੇ ਧਰਤੀ ਦੇ ਉਹਨਾਂ ਟੋਇਆਂ ਟਿੱਬਿਆਂ ਨੂੰ ਪਾਣੀ ਚ ਲਾ ਦਈਏ ਧਰਤੀ ਬਿਲਕੁਲ ਪੱਧਰੀ ਤੇ ਕਹਿਣ ਦਾ ਭਾਵ ਆ ਜਦੋਂ ਦੀਆਂ ਲੋਕਾਂ ਦੀਆਂ ਕੋਠੀਆਂ ਗੱਠੀਆਂ ਬਣਨ ਲੱਗੀਆਂ ਸਾਰੇ ਟਿੱਬੇ ਤੋੜਿਓ ਧਰਤੀ ਪੱਧਰ ਨੂੰ ਹੀ ਲਾਤੇ ਉਹਨਾਂ ਤੇ ਸਮਾਂ ਆਉਣਾ ਹਲੇ ਤੇ ਨਹੀਂ 100 ਸਾਲ 200 ਸਾਲ ਆਪੇ ਆਪਣੀ ਰਿਕਾਰਡਿੰਗ ਕੱਢ ਕੱਢ ਸੁਣਨੀ ਆ ਖੋਜੀਆਂ ਨੇ ਵੀ ਇਹਨਾਂ ਪਹਿਲਾਂ ਹੀ ਕਹਿਤਾ ਹੈ ਸਮਾਂ ਆਉਣਾ ਧਰਤੀ ਚ ਫਿਰ ਇਹ ਕੰਮ ਹੋਣਾ ਕਿਉਂਕਿ ਪੱਧਰ ਕਦੇ ਨੀ ਰਹਿ ਸਕਦੀ ਇਹਨੇ ਫਿਰ ਹਿਲੀ ਜੁਲ ਕਰਨੀ ਆ ਤੇ ਟਿੱਬੇ ਤੋੜੇ ਫਿਰ ਬਥੇਰੇ ਬਣਨੇ ਆ ਤੇ ਫਿਰ ਆ ਪਰਬਤ ਪਹਾੜ ਏਦਾਂ ਹੀ ਬਣੇ ਆ ਇੱਕ ਦਿਨ ਦੇ ਵਿੱਚ ਤਾਂ ਨਹੀਂ ਨਾ ਮਾਊਂਟ ਐਵਰੈਸਟ ਬਣ ਜਾਂਦੀ ਤੇ ਇੱਕ ਦਿਨ ਦੇ ਵਿੱਚ ਉਚਾਈਆਂ ਤੇ ਪਹੁੰਚ ਜਾਂਦੀਆਂ ਚੀਜ਼ਾਂ ਇਹ ਬਣਦੀ 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 ਜਾਂਦੀ ਆ ਤੇ ਆਪਾਂ ਸਾਇੰਸ ਵੱਲ ਨੂੰ ਨਾ ਜਾਈਏ ਆਪਾਂ ਡਾਕਟਰ ਵਿਕਾਸ ਸਾਹਿਬ ਤੋਂ ਬਿਮਾਰੀਆਂ ਦੇ ਇਲਾਜ ਪੁੱਛੀਏ
ਤਾਇਆ ਜੀ ਪਰ ਗੀਤ ਆਪਾਂ ਸੁਣਨਾ ਗੁਰਦਾਸ ਮਾਨ ਦਾ
ਗੁਰਦਾਸ ਮਾਨ ਦਾ, ਗੁਰਦਾਸ ਮਾਨ ਦਾ ਬੁੱਧ ਜੇ ਤੂੰ ਸੁਣਾਉਣਾ ਹੀ ਹੈ ਨਾ ਬੁੱਧ ਓਏ, ਗੀਤ ਸੁਣਾ ਦੇ ਛੱਲਾ ਹੀ ਸੁਣਾ ਦੇ ਮੇਰਾ ਬੋਲਦਾ, ਕਿਉਂਕਿ ਛੱਲੇ ਵਰਗਾ ਕੋਈ ਗੀਤ ਮੈਨੂੰ ਨਹੀਂ ਲੱਗਦਾ ਕੋਈ ਗਾਇਆ ਹੋ ਹੋਰ ਉਹਨੇ, ਤੇ ਜਾਂ ਫਿਰ ਛੱਲਾ ਹੀ ਲਾ ਦੇ ਜਾਂ ਛੱਲੀ ਉਹਨੇ ਚੰਗੀ ਗਾਈ।
ਛੱਲਾ ਬੇਰੀ ਓਏ ਪੂਰੇ ਵੇ ਵਤਨ ਮਾਹੀ ਦਾ, ਦੂਰੇ ਵੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ, ਛੋਰਾ ਵੇ ਕਾਦਾ ਲਾਇਆ ਛੋਰਾ ਕਰੀਏ ਵੇ ਗੱਲਾਂ ਮੂੰਹ ਤੇ, ਕਰੀਏ ਵੇ ਸੱਚੇ ਰੱਬ ਤੋਂ, ਕਰੀਏ ਵੇ ਗੱਲ ਸੁਣ ਛੱਲਿਆ ਹੋਲਾ ਵੇ ਰੱਬ ਤੋਂ ਕਾਦਾ ਹੋਲਾ। ਮਰਚਾਂ ਵੇ ਮੋਰਾ ਪੀ ਕੇ, ਮਰਸਾਂ ਵੇ ਸਿਰੇ ਤੇਰੇ, ਚੜਸਾਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਬੋਲਾ। ਪੁੱਤਰ ਮਿੱਠੜੇ ਮੇਵੇ ਵੇ ਅੱਲਾ ਸਭ ਨੂੰ ਦੇਵੇ ਵੇ ਗੱਲ ਸੁਣ ਛੱਲਿਆ ਛਾਵਾਂ ਵੇ ਮਾਵਾਂ ਠੰਡੀਆਂ ਛਾਵਾਂ। ਲਖਨ ਦੀਆਂ ਡੰਡੀਆਂ ਵੇ ਸਾਰੇ ਪਿੰਡ ਵਿੱਚ ਵੰਡੀਆਂ ਵੇ ਗੱਲਾਂ ਛੱਜਪਾਂ ਠੰਡੀਆਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਹੋਲਾ।
ਗਲਦੀ ਗਾਨੀ ਛੱਲਾ ਗਲਦੀ ਗਾਨੀ ਵੇ ਤੁਰ ਕੇ ਦਿਲਾਂ ਦੇ ਜਾਨੀ ਵੇ ਮੇਰੀ ਦੁੱਖਾਂ ਦੀ ਕਹਾਣੀ ਵੇ ਆ ਕੇ ਸੁਣ ਜਾ ਭੋਲਾ ਵੇ ਤੈਥੋਂ ਕਾਦਾ ਭੋਲਾ ਸੱਜਣ ਬੇਲੀ ਨਹੀਂ ਰਹਿਣੇ ਵੇ ਦੁੱਖ ਜਿੰਦੜੀ ਨੇ ਸਹਿਣੇ ਵੇ ਗੱਲ ਸੁਣ ਛੱਲਿਆ ਹੋਲਾ ਵੇ ਕਾਦਾ ਪਾਣੇ ਰੌਲਾ
ਲਓ ਜੀ ਤਾਇਆ ਜੀ ਛੱਲਾ ਗੀਤ ਆਪਾਂ ਸੁਣਿਆ ਜੀ ਇਸ ਵੇਲੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਬਹੁਤ ਹੀ ਪਿਆਰੇ ਪਿਆਰੇ ਗੀਤਾਂ ਦਾ ਤੁਸੀਂ ਆਨੰਦ ਮਾਣਦੇ ਪਏ ਜੀ ਤੇ ਹੁਣ ਥੋੜੀ ਦੇਰ ਬਾਅਦ ਹੀ ਆਪਾਂ ਡਾਕਟਰ ਵਿਕਾਸ ਗੁਪਤਾ ਸਾਹਿਬ ਨੂੰ ਜਿਹੜੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਗੱਲਬਾਤ ਯਾਰ ਮੈਨੂੰ ਕਈ ਪਿੰਡਿਆਂ ਨੇ ਕਈ ਬਿਮਾਰੀਆਂ ਦਾ ਦੱਸਿਆ ਮੈਂ ਉਹਨਾਂ ਤੋਂ ਪੁੱਛਣੀਆਂ ਪਹਿਲਾਂ ਅੱਛਾ ਆਹੋ ਕਹਿੰਦੇ ਵੀ ਡਾਕਟਰ ਤੁਹਾਡੇ ਕੋਲ ਆਉਂਦਾ ਮੈਂ ਕਿਹਾ ਵੀ ਡਾਕਟਰ ਤੇ ਆਉਂਦਾ ਵੀ ਆ ਤੇ ਜਾਂਦਾ ਵੀ ਆ ਤੇ ਕਿਹੜੀ ਤੁਸੀਂ ਪੁੱਛਣੀ ਮੈਨੂੰ ਤਾਂ ਨੀ ਕਿਹਾ ਬਿਮਾਰੀਆਂ ਦਾ ਪੁੱਛਿਆ ਮੈਂ ਫਿਰ ਉਹ ਪੁੱਛਣਾ
ਪੁੱਛ ਲਿਓ ਤਾਇਆ ਜੀ ਪੁੱਛ ਲਿਓ
ਆਹੋ ਓਦਾਂ ਪੈਸੇ ਬੜੇ ਲੈਣੇ ਡਾਕਟਰ ਜੀ ਤਾਂ ਮੁਫ਼ਤ ਚ ਸਾਰ ਲੈਣਾ ਵਾ ਇਹ ਵੀ ਗੱਲ ਸਹੀ ਆ ਤੁਹਾਡੀ ਤੇ ਜਾਂਦੇ ਜਾਂਦੇ ਤਾਇਆ ਜੀ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਤੇ ਆਪਾਂ ਕਰਾਂਗੇ ਜ਼ਰੂਰ ਪਰ ਗੀਤ ਇੱਕ ਜਿਹੜਾ ਰਹਿ ਗਿਆ ਸ਼ਿਵ ਜੀ ਨਾਗਲ ਸਾਹਿਬ ਨੇ ਕਿਹਾ ਸੀ ਕਿ ਹਿੰਦੀ ਗੀਤ ਸਾਨੂੰ ਜ਼ਰੂਰ ਸੁਣਾਇਓ ਗੀਤ ਹੈਗਾ ਜੀ ਫਿਲਮ ਦੂਧ ਕਾ ਕਰਜ ਦੇ ਵਿੱਚੋਂ ਆਪਾਂ ਉਹ ਗੀਤ ਸੁਣ ਲੈਂਦੇ ਹਾਂ ਤੇ ਫਿਰ ਆਪਾਂ ਡਾਕਟਰ ਵਿਕਾਸ ਗੁਪਤਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਪਹਿਲੇ ਦੋਸਤੋ ਤੁਸੀਂ ਵੀ ਜੇ ਕਿਸੇ ਵੀ ਸਮੱਸਿਆ ਨੂੰ ਲੈ ਕੇ ਕੋਈ ਗੱਲਬਾਤ ਹੈ ਡਾਕਟਰ ਸਾਹਿਬ ਨਾਲ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ ਗੱਲਬਾਤ ਕਿਸੇ ਬਿਮਾਰੀ ਨੂੰ ਲੈ ਕੇ ਤਾਂ ਤੁਸੀਂ ਸਾਨੂੰ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਜਿਹੜੀ ਆ ਭੇਜ ਸਕਦੇ ਹੋ ਸਮੱਸਿਆ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਤਦ ਸੁਨੇਹਾ ਭੇਜ ਸਕਦੇ ਹੋ ਤੁਸੀਂ ਵੀ ਉਹਦਾ ਕੀ ਹੱਲ ਹੈ ਕੋਈ ਵੀ ਬਿਮਾਰੀ ਕਿਸੇ ਰਿਸ਼ਤੇਦਾਰ ਨੂੰ ਕੋਈ ਸਮੱਸਿਆ ਹੈ ਰਿਸ਼ਤੇਦਾਰਾਂ ਨੂੰ ਕਿਸੇ ਦੇ ਨੂੰ ਕਰੀ ਜਾਂ ਨਹੀਂ ਮੈਂ ਤਾਇਆ ਜੀ ਕਈ ਵਾਰ ਹੁੰਦਾ ਨਾ ਬੰਦੇ ਨੂੰ ਆਹ ਪੁੱਛਣਾ ਵੀ ਮੈਂ ਇਹਦੇ ਬਾਰੇ ਪੁੱਛ ਸਕਦਾ ਵੀ ਆਹ ਕੀ ਹੱਲ ਹੈ ਇਹਦਾ ਉਹਨਾਂ ਦੀ ਗੱਲ ਤੇਰੀ ਠੀਕ ਤੇ ਫਿਰ ਤਾਇਆ ਮਿਲਦੇ ਆਪਾਂ ਇਸ ਗੀਤ ਤੋਂ ਬਾਅਦ ਡਾਕਟਰ ਵਿਕਾਸ ਗੁਪਤਾ ਜੀ ਨੂੰ
ਰਹੀ
पानी शुरू हो रही है प्रेम कहानी शुरू हो रही है प्रेम कहानी इस दिल में अरमान जगे साहिल पर तूफान जगे इस दिल में अरमान जगे साहिल पर तूफान जगे जाने शुरू हो रही है प्रेम कहानी शुरू हो रही है प्रेम कहानी
प्यारे बड़ा खूबसूरत गीत तुसी सुनिया जी फिल्म दूध का कर्ज दे विचो बहुत ही खूबसूरत गीत प्रोग्राम दे विच एक बारी फिर तो जिया नु कर दे जी आजिया जी जिया नु पूरा कर दे जी थोड़ा थोड़ी जी रेडियो नु सुन रहे सारे दोस्तों मित्रां दा बहुत बहुत जिया नु स्वागत कर दे प्यारे दोस्तों आपां जानदे आं कि हर बार डॉक्टर विकास गुप्ता साहब दे नाल आपां गलबात करदे आं होम्योपैथी माहर ने क्योंकि होम्योपैथी एक ऐसी प्रणाली या इलाज प्रणाली जिस दे विच कोई नुकसान नहीं हुंदा दवाई दा ते बंदा आराम दे नाल मजे दे नाल हसदे हसदे ही रोग तों निजात पा लैंदा बहुत सारियां ऐसियां बीमारियां ने जिहड़ियां बहुत लोंग टर्म चलदियां साडे नाल नाल ते उहनां दा इलाज जे एलोपैथी दे विच देखिए तां उह इक दर्द नूं घट करदियां ने पर उह इलाज नहीं करदियां होम्योपैथी ऐसियां बीमारियां नूं भी ठीक करन दी क्षमता रखदियां ने जिहड़ियां पूर्वजां तों पहलां तों खून दे विच चलियां आ रहियां ने जिहड़ियां ठीक नहीं हो रहियां लगातार उहदा भी इलाज होम्योपैथी दे विच है अज डॉक्टर विकास गुप्ता जी दे नाल कुछ जिहड़ियां बीमारियां अपने आले दुआले देखण नूं मिलदियां ने खास तौर ते जिन्हां बहुत तंग परेशान करदियां ने उहनां बारे आपां गल्लबात करांगे उस तों पहलां आपां जी आयां नूं करदे आं डॉक्टर साहब बहुत बहुत स्वागत है जी प्रोग्राम दे विच सब तो पहला जेडी आज दे समय दे विच देखिए बीमारियां ते बहुत ने पेट दियां बीमारियां बहुत ने पेट दियां बीमारियां तो होर बहुत सारियां बीमारियां हो जांदियां ने वायरस दे जेडी गल चल रही है पूरी दुनिया दे विच उहने बड़ा नुकसान कीता सेहत नूं लै के है ना लोकां दा बड़ा डर बैठिया होया एक होर वायरस दे नाल उसे तरीके दा ही बैक्टीरिया बैक्टीरिया भी बहुत सारे रोग पैदा करदा ਜਾਣਨਾ ਚਾਹਾਂਗੇ ਕਿ ਖਾਸ ਤੌਰ ਤੇ ਟਾਈਫਾਇਡ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਉਹ ਬੈਕਟੀਰੀਆ ਦੇ ਨਾਲ ਹੀ ਉਹ ਬੁਖਾਰ ਵੀ ਹੁੰਦਾ ਲੋਕਾਂ ਦੇ ਵਿੱਚ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਲਗਭਗ ਬਹੁਤਿਆਂ ਨੂੰ ਇਹ ਸਮੱਸਿਆ ਆ ਰਹੀ ਹੈ। ਇਹ ਜਿਹੜਾ ਬੈਕਟੀਰੀਆ ਕਿੰਨਾ ਨੁਕਸਾਨ ਕਰ ਸਕਦਾ ਸਰੀਰ ਦਾ, ਤੇ ਇਹ ਜਿਹੜਾ ਟਾਈਫਾਇਡ ਆ ਉਹਦੇ ਲਈ ਹੋਮਿਓਪੈਥੀ ਕਿੰਨੀ ਕਾਰਗਰ ਸਿੱਧ ਹੁੰਦੀ ਹੈ ਜੀ?
ਹਾਂਜੀ ਮਨਦੀਪ ਜੀ, ਸਾਡੇ ਆਲੇ ਦੁਆਲੇ ਸਾਡੇ ਐਟਮੋਸਫੇਅਰ ਦੇ ਵਿੱਚ ਬੈਕਟੀਰੀਆ ਵੀ ਨੇ, ਵਾਇਰਸ ਵੀ ਨੇ
ਜੀ।
ਇਹ ਅੱਜ ਤੋਂ ਨਹੀਂ ਹੈ, ਇਹ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ, ਜਦੋਂ ਦਾ ਹਿਊਮਨ ਬੀਇੰਗ ਹੈ ਸ਼ਾਇਦ ਉਸ ਤੋਂ ਪਹਿਲਾਂ ਦਾ ਵੀ, ਉਸ ਤੋਂ ਪਹਿਲਾਂ ਦੇ ਹੀ ਇਹ ਮੌਜੂਦ ਨੇ ਧਰਤੀ ਤੇ
ਜੀ।
ਸਾਡੇ ਆਬੋ ਹਵਾ ਦੇ ਵਿੱਚ ਇਹ ਹਮੇਸ਼ਾ ਹੀ ਰਹਿਣ ਵਾਲੀ ਚੀਜ਼ ਹੈ। ਇਹਨਾਂ ਦਾ ਰੋਲ ਨੈਗੇਟਿਵ ਰੋਲ ਨਹੀਂ ਹੈ, ਇਹ ਸਾਡੀ ਫਿਲਮ ਦੇ ਵਿੱਚ ਵਿਲਨ ਦਾ ਰੋਲ ਹੀ ਨਹੀਂ ਪਲੇ ਕਰਦੇ, ਇਹਨਾਂ ਦਾ ਹੀਰੋ ਵਾਲਾ ਰੋਲ ਵੀ ਹੁੰਦਾ। ਇਹ ਸਾਡੇ ਕੁਛ ਬੈਕਟੀਰੀਆ ਸਾਡੇ ਲਈ ਹੈਲਪਫੁਲ ਵੀ ਬਹੁਤ ਹੁੰਦੇ ਨੇ, ਬੈਡ ਐਂਡ ਗੁੱਡ ਬੈਕਟੀਰੀਆ ਦੋਨੋਂ ਤਰ੍ਹਾਂ ਦੇ ਨੇ ਸਾਡੇ ਸਮਾਜ ਦੇ ਵਿੱਚ, ਸਾਡੀ ਸ੍ਰਿਸ਼ਟੀ ਦੇ ਵਿੱਚ। ਜਿਵੇਂ ਹੁਣ ਦਹੀਂ ਦੇ ਵਿੱਚ ਵੀ ਬੈਕਟੀਰੀਆ ਹੈ, ਜੇ ਉਹਨੂੰ ਆਪਾਂ ਮਾਈਕਰੋਸਕੋਪ ਦੇ ਨਾਲ ਦਹੀਂ ਨੂੰ ਦੇਖ ਲਈਏ ਤੇ ਸ਼ਾਇਦ ਕੋਈ ਜਿਹੜਾ ਥੋੜਾ ਜਿਹਾ ਵਹਿਮੀ ਬੰਦਾ ਉਹ ਨਾ ਖਾ ਸਕੇ ਦਹੀਂ ਕਦੇ ਵੀ ਜ਼ਿੰਦਗੀ ਚ ਦੁਬਾਰਾ। ਤੇ ਲੇਕਿਨ ਉਹ ਬੈਕਟੀਰੀਆ ਬਹੁਤ ਹੀ ਅੱਛਾ ਹੈ ਸਿਹਤ ਵਾਸਤੇ, ਦਹੀਂ ਤਾਂ ਹੀ ਸਾਡੀ ਸਿਹਤ ਵਾਸਤੇ ਅੱਛਾ ਗਿਣਿਆ ਜਾਂਦਾ। ਤੇ ਇਸ ਤਰ੍ਹਾਂ ਹੀ ਹੋਰ ਬਹੁਤ ਬੈਕਟੀਰੀਆ ਨੇ ਸਾਡੇ ਐਟਮੋਸਫੇਅਰ ਦੇ ਵਿੱਚ ਜਿਹੜੇ ਸਾਨੂੰ ਤਾਕਤ ਦਿੰਦੇ ਨੇ, ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੇ ਨੇ। ਸਾਡੇ ਮਿੱਟੀ ਦੇ ਵਿੱਚ ਬੈਕਟੀਰੀਆ ਬਹੁਤ ਮਿਲੇ ਹੁੰਦੇ ਨੇ, ਸਾਡੇ ਪੰਜਾਬ ਦੇ ਵਿੱਚ, ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਆਪਾਂ ਅਕਸਰ ਇਹ ਸਾਨੂੰ ਸ਼ੁਰੂਆਤ ਤੋਂ ਇਹ ਕਿਹਾ ਜਾਂਦਾ ਵੀ ਸਾਡੀ ਮਿੱਟੀ ਚ ਕੁਛ ਹਿੱਸਾ ਦੀ ਚੀਜ਼ ਹੈ ਜਿਹੜੀ ਸਾਨੂੰ ਤਾਕਤ ਦਿੰਦੀ ਹੈ, ਹੈਨਾ, ਅਸੀਂ ਮਿੱਟੀ ਚ ਰਲ ਕੇ ਜ਼ਿਆਦਾ ਤਾਕਤਵਰ ਬਣਦੇ ਹਾਂ। ਉਹਦਾ ਵੀ ਕਾਰਨ ਇਹੀ ਹੈ ਕਿਉਂਕਿ ਕੁਛ ਬੈਕਟੀਰੀਆ ਐਸੇ ਹੁੰਦੇ ਨੇ ਸਾਡੀ ਮਿੱਟੀ ਦੇ ਵਿੱਚ ਜਿਹੜੀ ਸਾਨੂੰ ਸਾਡੀ ਬਾਡੀ ਦੇ ਵਿੱਚ ਐਂਟੀਬਾਡੀਜ਼ ਪ੍ਰੋਡਿਊਸ ਕਰਦੀਆਂ ਨੇ, ਹਰ ਤਰ੍ਹਾਂ ਦੀ ਐਂਟੀਬਾਡੀਜ਼ ਜਿਹੜੀ ਕਿ ਬਿਮਾਰੀ ਨਾਲ ਲੜਨ ਦੇ ਲਈ ਸਕਸ਼ਮ ਬਣਾਉਂਦੀਆਂ ਨੇ ਬਾਡੀ ਨੂੰ, ਸਰੀਰ ਨੂੰ ਸਾਡੇ ਨੂੰ
ਜੀ।
ਤਾਂ ਇਸੇ ਕਰਕੇ ਅੱਜ ਕੱਲ ਪਹਿਲਾਂ ਸਾਡੇ ਹਿੰਦੁਸਤਾਨ ਦੇ ਵਿੱਚ ਬੱਚੇ ਮਿੱਟੀ ਦੇ ਵਿੱਚ ਆਮ ਖੇਡਦੇ ਹੁੰਦੇ ਸੀਗੇ, ਕੱਪੜੇ ਲੀੜੇ ਉਹਨਾਂ ਦੇ ਲਿਬੜੇ ਹੀ ਰਹਿੰਦੇ ਸੀਗੇ, ਹੱਥ ਪੈਰ ਲਿਬੜੇ ਹੀ ਰਹਿੰਦੇ ਸੀ ਮਿੱਟੀ ਨਾਲ। ਜਦੋਂ ਦੇ ਅੰਗਰੇਜ਼ ਆਉਣੇ ਸ਼ੁਰੂ ਹੋਏ, ਪੜ੍ਹੇ ਲਿਖੇ ਲੋਕ ਜ਼ਿਆਦਾ ਸ਼ੁਰੂ ਹੋਏ, ਅੰਗਰੇਜ਼ੀ ਜਿਹੜਾ ਕਲਚਰ ਹੈ ਉਹ ਜਦੋਂ ਆਉਣਾ ਸ਼ੁਰੂ ਹੋਇਆ, ਤਾਂ ਉਹਨਾਂ ਨੇ ਸਾਨੂੰ ਦੇਖ ਕੇ ਨੱਕ ਮੂੰਹ ਚੜਾਉਣੇ ਸ਼ੁਰੂ ਕੀਤੇ ਵੀ ਇਹ ਹੱਥ ਪੈਰ ਲਿਬੜੇ ਹੋਏ ਮਿੱਟੀ ਨਾਲ, ਹੈਨਾ। ਅਸੀਂ ਉਹ ਚੀਜ਼ਾਂ ਛੱਡਦੇ ਗਏ, ਫਿਰ ਅਸੀਂ ਸਾਫ਼ ਸਫਾਈ ਕਿੰਨੀ ਜ਼ਿਆਦਾ ਧਿਆਨ ਦੇਣ ਲੱਗ ਗਏ, ਮਿੱਟੀ ਬਿਲਕੁਲ ਖਤਮ ਕਰਤੀ ਆਪਣੇ ਘਰਾਂ ਚੋਂ, ਆਲੇ ਦੁਆਲੇ ਘਰਾਂ ਦੇ ਬਾਹਰ ਗਲੀਆਂ ਚੋਂ ਸਾਰੇ ਤੋਂ ਮਿੱਟੀ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਉਹ ਇਹ ਚੀਜ਼ਾਂ ਕਰਨ ਦੇ ਨਾਲ ਬਲਕਿ ਅਸੀਂ ਦੇਖਿਆ ਕਿ ਬਿਮਾਰੀਆਂ ਸਾਡੇ ਸਮਾਜ ਚ ਵੱਧ ਗਈਆਂ, ਘਟਣ ਤੋਂ ਬਜਾਏ ਵੱਧ ਗਈਆਂ। ਸਿਸਟਮ ਬਾਡੀ ਸਟਰੋਂਗ ਹੋਣ ਦੀ ਬਜਾਏ ਵੀਕ ਹੋਣ ਲੱਗ ਗਏ, ਸਭ ਦੀ ਬਾਡੀ ਵੀਕ ਹੋ ਗਿਆ। ਈਵਨ ਬੱਚੇ ਵੀ ਹੁਣ ਬਹੁਤ ਜਲਦੀ ਬਿਮਾਰ ਹੋ ਜਾਂਦੇ ਨੇ, ਬਹੁਤ ਬਿਮਾਰੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਬੱਚਿਆਂ ਨੂੰ ਵੀ ਲੱਗੀਆਂ ਹੋਈਆਂ ਨੇ ਅੱਜ ਕੱਲ, ਤੇ ਜਿਹੜੀ ਕਿ ਆਮ ਪਹਿਲਾਂ ਅੱਜ ਤੋਂ 20 ਸਾਲ 40 ਸਾਲ ਪਹਿਲਾਂ ਬਿਲਕੁਲ ਹੀ ਨਹੀਂ ਹੁੰਦੀਆਂ ਸੀ ਇਹ ਚੀਜ਼ਾਂ। ਤੇ ਇਸ ਕਰਕੇ ਬੈਕਟੀਰੀਆ ਦਾ ਰੋਲ ਅੱਛਾ ਵੀ ਹੈ, ਨੈਗੇਟਿਵ ਵੀ ਹੈ, ਪੋਜ਼ਿਟਿਵ ਵੀ ਹੈ। ਟਾਈਫਾਇਡ ਵੀ ਇੱਕ ਬੈਕਟੀਰੀਆ ਹੈ, ਟਾਈਫਸ ਬੈਕਟੀਰੀਆ ਜਿਹੜਾ ਹੈ ਉਹ ਟਾਈਫਾਇਡ ਕ੍ਰੀਏਟ ਕਰਦਾ ਬੋਡੀ ਚ। ਟਾਈਫਾਇਡ ਇਹ ਇੱਕ ਬੈਡ ਬੈਕਟੀਰੀਆ ਹੈ, ਇਹਦਾ ਕੋਈ ਫਾਇਦਾ ਨਹੀਂ ਹੈ। ਇਹ ਬੈਕਟੀਰੀਆ ਜਿਹੜਾ ਹੈ ਇਨਸਾਨ ਨੂੰ, ਟਾਈਫਾਇਡ ਦਾ ਜਿਹੜਾ ਫੀਵਰ ਹੈ, ਸਟੈਪਲੇਟਰ ਫੀਵਰ ਇਹਨੂੰ ਕਹਿੰਦੇ ਆ, ਰੈਮੀਟੈਂਟ ਫੀਵਰ ਕਹਿੰਦੇ ਆ ਅਸੀਂ, ਤੇ ਰੈਮੀਟੈਂਟ ਫੀਵਰ ਹੁੰਦਾ ਬੇਸਿਕਲੀ ਇਹ। ਤੇ ਇਹਦੇ ਵਿੱਚ ਇਨਸਾਨ ਨੂੰ ਤਾਕਤ ਨੂੰ ਖਤਮ ਕਰਦਾ, ਕਮਜ਼ੋਰ ਬਣਾਉਂਦਾ। ਕੁਛ ਜਿਹੜੇ ਹੈਗੇ ਟਾਈਫਾਇਡ ਠੀਕ ਹੋ ਜਾਂਦੇ ਨੇ ਜਲਦੀ, ਕੁਛ ਦੇ ਵਿੱਚ ਇਹ ਜਿਹੜਾ ਹੈਗਾ ਬੋਡੀ ਦੇ ਵਿੱਚ ਹੀ ਰਹਿੰਦਾ, ਬੈਕਟੀਰੀਆ ਜਲਦੀ ਖਤਮ ਨੀ ਹੋ ਪਾਉਂਦਾ, ਉਹ ਫਿਰ ਲੀਵਰ ਦੇ ਵਿੱਚ ਇਨਵੇਡ ਕਰ ਜਾਂਦਾ, ਤਾਂ ਉਹਦੇ ਨਾਲ ਇਹ ਘਰ ਬਣਾ ਲੈਂਦਾ ਬੋਡੀ ਦੇ ਵਿੱਚ। ਤਾਂ ਫਿਰ ਕਈ ਮਰੀਜ਼ਾਂ ਨੂੰ ਜਿਹੜਾ ਹੈਗਾ ਹਰ ਸਾਲ ਹੀ ਸਾਡੇ ਕੋਲ ਅਕਸਰ ਕੰਪਲੇਂਟ ਕਰ ਦਿੰਦੇ ਆ ਕਿ ਮਰੀਜ਼ ਵੀ ਸਾਨੂੰ ਹਰ ਸਾਲ ਹੀ ਫੀਵਰ ਹੁੰਦਾ, ਹਰ ਸਾਲ ਹੀ ਸਾਨੂੰ ਟਾਈਫਾਇਡ ਹੁੰਦਾ, ਤੇ ਅਸੀਂ ਸਾਨੂੰ ਕੋਰਸ ਕਰਨਾ ਪੈਂਦਾ, ਫਿਰ ਇੰਨੀ ਦੇਰ ਦਵਾਈ ਖਾਣੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਠੀਕ ਹੋ ਜਾਂਦੇ ਆ, ਫਿਰ ਸਾਨੂੰ 6 ਮਹੀਨਿਆਂ ਬਾਅਦ ਹੋ ਜਾਂਦਾ। ਤੇ ਜਾਂ ਫਿਰ ਉਹ ਇਸ ਬਾਰ ਬਾਰ ਹੋਣ ਦੀ ਕੰਡੀਸ਼ਨ ਕਰਕੇ ਕਈ ਸਾਲਾਂ ਤੋਂ ਲਗਾਤਾਰ ਜਦ ਇਹ ਚੀਜ਼ ਹੋ ਰਹੀ ਹੁੰਦੀ ਹੈ ਤਾਂ ਪੇਸ਼ੈਂਟ ਬਹੁਤ ਕਮਜ਼ੋਰ ਹੋ ਜਾਂਦਾ, ਬਹੁਤ ਵੀਕ ਹੋ ਜਾਂਦਾ। ਤੇ ਇਹ ਚੀਜ਼ਾਂ ਜਿਹੜੀਆਂ ਹੈ ਇਹ ਟਾਈਫਾਇਡ ਨਾਲ ਹੁੰਦੀਆਂ ਨੇ। ਜੇ ਆਪਾਂ ਇਲਾਜ ਦੀ ਗੱਲ ਕਰੀਏ ਤਾਂ ਹੋਮਿਓਪੈਥੀ ਦੀ ਮੈਂ ਸਿਰਫ ਆਪਣੀ ਗੱਲ ਕਰੂੰਗਾ, ਐਲੋਪੈਥੀ ਦੇ ਬਾਰੇ ਠੀਕ ਹੈ, ਉਹਨਾਂ ਦਾ ਆਪਣਾ ਇਲਾਜ ਹੈ। ਹੋਮਿਓਪੈਥੀ ਦੇ ਵਿੱਚ ਬਹੁਤ ਕੰਪਲੀਟ ਐਂਡ ਕਨਫਰਮੇਟਰੀ ਇਲਾਜ ਹੈ ਇਹਦਾ। ਤੇ ਜਿਹੜਾ ਇਸ ਤਰ੍ਹਾਂ ਦੇ ਪੁਰਾਣੇ ਬਾਰ ਬਾਰ ਜਿਹੜਾ ਹੁੰਦਾ ਟਾਈਫਾਇਡ ਉਹਨੂੰ ਅਸੀਂ ਕੰਪਲੀਟਲੀ ਸਰੀਰ ਚੋਂ ਖਤਮ ਕਰ ਸਕਦੇ ਹਾਂ। ਜਿਹੜਾ ਮਰੀਜ਼ ਨਹੀਂ ਠੀਕ ਹੋ ਰਿਹਾ ਟਾਈਫਾਇਡ ਦਾ, ਉਹਨੂੰ ਮੈਂ ਜ਼ਰੂਰ ਇਹ ਕਹੂੰਗਾ ਕਿ ਉਹ ਹੋਮਿਓਪੈਥਿਕ ਟ੍ਰੀਟਮੈਂਟ ਲਵੇ ਤਾਂ ਕਿ ਉਹ ਉਸ ਬਿਮਾਰੀ ਨੂੰ ਖਤਮ ਕਰ ਸਕੇ, ਇਸ ਬੈਕਟੀਰੀਆ ਨੂੰ ਖਤਮ ਕਰ ਸਕੇ। ਦੁਬਾਰਾ ਉਹਨੂੰ ਪ੍ਰੋਬਲਮ ਜਲਦੀ ਜਲਦੀ ਨਹੀਂ ਹੁੰਦੀ, ਫਿਰ ਉਸ ਤੋਂ ਬਾਅਦ ਸਿਹਤ ਵੀ ਰਿਕਵਰ ਕਰ ਜਾਂਦੀ ਹੈ ਪੂਰੇ ਤਰੀਕੇ ਨਾਲ। ਜਾਂ ਫਿਰ ਮੈਂ ਇਹ ਵੀ ਕਹੂੰਗਾ ਜਿਹਨੂੰ ਪਹਿਲੀ ਵਾਰ ਵੀ ਟਾਈਫਾਇਡ ਹੋਇਆ ਤਾਂ ਵੀ ਉਹ ਹੋਮਿਓਪੈਥਿਕ ਡਾਕਟਰ ਨੂੰ ਕੰਸਲਟ ਕਰੇ, ਤਾਂ ਹੋਮਿਓਪੈਥੀ ਇਮੀਡੀਏਟਲੀ ਕੰਮ ਕਰਦੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਵੀ ਹੋਮਿਓਪੈਥੀ ਬੁਖਾਰ ਦੇ ਕੰਡੀਸ਼ਨ ਚ ਜੀ ਅਸੀਂ ਤਾਂ ਹੌਲੀ ਹੌਲੀ ਕੰਮ ਕਰੂਗੀ, ਇਹਨੇ ਤਾਂ ਕਈ ਦਿਨ ਲਾ ਦੇਣੇ, ਇਸ ਤਰ੍ਹਾਂ ਕੁਛ ਨਹੀਂ ਹੈ, ਇਮੀਡੀਏਟਲੀ ਠੀਕ ਕਰਦੀ ਹੈ। ਬਲਕਿ ਮੈਂ ਤਾਂ ਆਪਣੀ ਕਲੀਨਿਕ ਚ ਅਸੀਂ ਤਾਂ ਅੰਗਰੇਜ਼ੀ ਦਵਾਈ ਜੇ ਹਫ਼ਤਾ ਲਾਉਂਦੀ ਹੈ ਠੀਕ ਹੈ, ਅਸੀਂ ਤਾਂ ਦੋ ਜਾਂ ਤਿੰਨ ਦਿਨ ਦੇ ਵਿੱਚ ਮਰੀਜ਼ ਨੂੰ ਬੁਖਾਰ ਦਾ ਕਿਸੇ ਵੀ ਕੰਡੀਸ਼ਨ ਹੋਵੇ, ਵਾਇਰਲ ਫੀਵਰ ਹੋਵੇ, ਬੈਕਟੀਰੀਅਲ ਹੋਵੇ, ਠੀਕ ਕਰ ਦਿੰਦੇ ਹਾਂ।
ਠੀਕ ਹੈ ਬਸ। ਅੱਛਾ ਡਾਕਟਰ ਸਾਹਿਬ, ਟਾਈਫਾਇਡ ਦੀ ਤੁਸੀਂ ਗੱਲ ਕੀਤੀ ਆ, ਬੁਖਾਰ ਹੁੰਦਾ ਹੈ ਨਾ, ਬਹੁਤ ਸਾਰੇ ਮਰੀਜ਼ਾਂ ਨੂੰ ਐਸਾ ਵੀ ਦੇਖਿਆ ਕਿ ਵਿਡਾਲ ਟੈਸਟ ਕਰਾਉਂਦੇ ਨੇ ਪੋਜ਼ਿਟਿਵ ਆਉਂਦਾ ਪਰ ਬੁਖਾਰ ਨਹੀਂ ਹੁੰਦਾ, ਉਹਨਾਂ ਨੂੰ ਐਸੇ ਥਕਾਵਟ ਮਹਿਸੂਸ ਹੁੰਦੀ ਆ ਜਾਂ ਐਵੇਂ ਲੱਗਦਾ ਕਿ ਸਰੀਰ ਕੰਮ ਨਹੀਂ ਕਰ ਰਿਹਾ, ਉਹ ਫਿਰ ਡਾਕਟਰ ਰੈਕਮੈਂਡ ਕਰਦੇ ਨੇ ਤੁਸੀਂ ਜੀ ਵਿਡਾਲ ਕਰਾ ਕੇ ਦੇਖ ਲਓ, ਉਹਦੇ ਵਿੱਚ ਪੋਜ਼ਿਟਿਵ ਆਉਂਦੀ ਹੈ ਰਿਪੋਰਟ, ਕੀ ਬੁਖਾਰ ਜ਼ਰੂਰੀ ਆ ਹੋਣਾ ਜਾਂ ਇਸ ਤਰੀਕੇ ਦੇ ਨਾਲ ਪੇਸ਼ੈਂਟ ਵੀ ਆਉਂਦੇ ਨੇ ਜਿਨ੍ਹਾਂ ਨੂੰ ਬੁਖਾਰ ਦੇ ਲੱਛਣ ਨਹੀਂ ਪਰ ਸਰੀਰ ਥੱਕਿਆ ਜਾਂ ਮਹਿਸੂਸ ਕਰਦਾ?
ਹਾਂਜੀ, ਇਸ ਤਰ੍ਹਾਂ ਦੇ ਬਹੁਤ ਕੇਸਿਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਿ ਇਹ ਜ਼ਿਆਦਾਤਰ ਉਹ ਕੰਡੀਸ਼ਨ ਹੁੰਦੀ ਹੈ ਜਿਹਦੇ ਵਿੱਚ ਕਿ ਕਿਤਾ ਜਾਂ ਤਾਂ ਬਹੁਤ ਪੁਰਾਣਾ ਚੱਲਿਆ ਆ ਰਿਹਾ ਹੈ, ਉਹ ਕੰਡੀਸ਼ਨ ਚ ਇੱਦਾਂ ਦੇ ਸਿੰਪਟਮਸ ਅਕਸਰ ਦੇਖਣ ਨੂੰ ਮਿਲਦੇ ਆ, ਪੇਸ਼ੈਂਟ ਉਹ ਵੀਕ ਮਹਿਸੂਸ ਕਰਦਾ ਹੈ, ਭੁੱਖ ਨਹੀਂ ਲੱਗਦੀ, ਸਰੀਰ ਵਜ਼ਨ ਘੱਟ ਰਿਹਾ ਹੈ, ਚਿੜਚਿੜਾਪਨ ਹੈ, ਖੂਨ ਦੀ ਕਮੀ ਹੋ ਰਹੀ ਹੈ, ਤੇ ਇਸ ਤਰ੍ਹਾਂ ਦੇ ਸਿੰਪਟਮਸ ਆਉਂਦੇ ਨੇ, ਲੇਕਿਨ ਫੀਵਰ ਨਹੀਂ ਹੁੰਦਾ ਉਹਨੂੰ, ਤੇ ਉਹਦੇ ਚ ਇਹੀ ਰੀਜ਼ਨ ਹੁੰਦਾ ਵੀ ਉਹਦਾ ਵਿਡਾਲ ਪੋਜ਼ਿਟਿਵ ਹੁੰਦਾ ਤਾਂ, ਲੇਕਿਨ ਫੀਵਰ ਨਹੀਂ ਹੁੰਦਾ। ਲੇਕਿਨ ਕਈ ਵਾਰੀ ਸਟਾਰਟਿੰਗ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਵੀ ਜਿਹੜੇ ਬਿਲਕੁਲ ਐਕਿਊਟ ਕੇਸ ਹੁੰਦਾ ਵੀ ਹੁਣੇ ਉਹਨੂੰ ਟਾਈਫਾਇਡ ਹੋਇਆ ਤਾਂ ਉਹਦੇ ਵਿੱਚ ਵੀ ਇੱਦਾਂ ਹੁੰਦਾ ਵੀ ਉਹਦੇ ਵਿੱਚ ਬਲਕਿ ਉਲਟ ਹੁੰਦਾ ਕਈ ਵਾਰੀ ਵੀ ਅਸੀਂ ਟੈਸਟ ਕਰਾਈ ਜਾਂਦੇ ਹਾਂ ਟਾਈਫਾਇਡ ਆਉਂਦਾ ਨਹੀਂ ਹੈ ਤੇ ਸਿੰਪਟਮ ਸਾਰੇ ਟਾਈਫਾਇਡ ਵਾਲੇ ਹੁੰਦੇ, ਬੁਖਾਰ ਵੀ ਹੁੰਦਾ, ਉਹਦੇ ਵਿੱਚ ਫਿਰ ਉਹ ਇੱਕ ਪੀਰੀਅਡ ਹੁੰਦਾ, ਇੰਕਿਊਬੇਸ਼ਨ ਪੀਰੀਅਡ ਹੁੰਦਾ, ਉਸ ਪੀਰੀਅਡ ਤੋਂ ਬਾਅਦ ਹੀ ਉਹ ਪੋਜ਼ਿਟਿਵ ਆਉਣਾ ਸ਼ੁਰੂ ਹੁੰਦਾ ਤਾਂ ਫਿਰ ਅਸੀਂ ਐਸ ਜੀ ਕੇਸਿਸ ਦੇ ਵਿੱਚ ਸਾਨੂੰ ਪਤਾ ਹੁੰਦਾ ਵੀ ਅਸੀਂ ਇੰਨੇ ਦਿਨਾਂ ਬਾਅਦ ਦੁਬਾਰਾ ਟੈਸਟ ਕਰਾਉਣਾ ਤਾਂ ਉਹ ਫਿਰ ਅਸੀਂ ਦੁਬਾਰਾ ਜਦੋਂ ਕੁਛ ਦਿਨਾਂ ਬਾਅਦ ਟੈਸਟ ਕਰਾਉਂਦੇ ਤਾਂ ਫਿਰ ਪੋਜ਼ਿਟਿਵ ਆਉਂਦਾ। ਬੇਸਿਕਲੀ ਕਲੀਨਿਕਲੀ ਡਾਕਟਰ ਨੂੰ ਪਤਾ ਹੋਣਾ ਜ਼ਰੂਰੀ ਹੈ, ਟੈਸਟ ਇੱਕ ਸੈਕੰਡਰੀ ਚੀਜ਼ ਹੈ, ਪ੍ਰਾਇਮਰੀ ਚੀਜ਼ ਕਲੀਨਿਕਲੀ ਫਾਈਂਡਿੰਗਸ ਨੇ ਡਾਕਟਰ ਦੀਆਂ
ਜੀ,
ਵੀ ਕਲੀਨਿਕਲੀ ਉਹ ਕਲੀਨਿਕ ਦੇ ਵਿੱਚ ਮਰੀਜ਼ ਐਂਟਰ ਕਰ ਗਿਆ ਉਹਦੇ ਕੋਲ, ਉਹ ਕੀ ਦੇਖਦਾ ਮਰੀਜ਼ ਦੇ ਵਿੱਚ, ਉਹਦੇ ਲੱਛਣ ਕੀ ਨੇ, ਉਹਦੇ ਕੀ ਕੀ ਸਿੰਪਟਮ ਨੇ, ਉਹਦੇ ਆਧਾਰ ਤੇ ਹੀ ਸਾਨੂੰ ਬੇਸਿਕਲੀ ਟ੍ਰੀਟਮੈਂਟ ਅਸੀਂ ਕਰ ਦਿੰਦੇ ਹਾਂ ਸ਼ੁਰੂ। ਟੈਸਟ ਇੱਕ ਸੈਕੰਡਰੀ ਚੀਜ਼ ਆ, ਟੈਸਟ ਇੱਕ ਉਹਨੂੰ ਕਨਫਰਮ ਕਰਨ ਵਾਸਤੇ ਵੀ ਜੋ ਮੈਂ ਸੋਚ ਰਿਹਾ, ਜੋ ਡਾਕਟਰ ਮੈਂ ਸੋਚ ਰਿਹਾ ਵੀ ਇਹਨੂੰ ਇਸ ਮੈਨੂੰ ਇਹ ਚੀਜ਼ ਹੋ ਸਕਦੀ ਹੈ ਵੀ ਇਹ ਪੱਕੀ ਹੈ, ਕਹਿੰਦੇ ਇਹੀ ਚੀਜ਼ ਹੈ, ਠੀਕ ਹੈ ਜੀ। ਤਾਂ ਇਸ ਕਰਕੇ ਮੇਨ ਫਾਈਂਡਿੰਗ ਕਲੀਨਿਕਲ ਫਾਈਂਡਿੰਗ ਆਰ ਮੋਰ ਇੰਪੋਰਟੈਂਟ, ਉਹਦੇ ਆਧਾਰ ਤੇ ਜਿਹੜਾ ਟ੍ਰੀਟਮੈਂਟ ਹੁੰਦਾ ਉਹ ਠੀਕ ਹੈ। ਫਿਰ ਉਸ ਤੋਂ ਬਾਅਦ ਕਈ ਵਾਰੀ ਪੋਜ਼ਿਟਿਵ ਨੈਗੇਟਿਵ ਫਾਲਸ ਰਿਪੋਰਟਸ ਵੀ ਬੜੀਆਂ ਹੁੰਦੀਆਂ ਨੇ ਅੱਜ ਕੱਲ, ਦੇਰ ਆਰ ਸੋ ਮੈਨੀ ਥਿੰਗਸ ਜਿਨ੍ਹਾਂ ਨੂੰ ਕਿ ਕਈ ਵਾਰੀ ਸਾਨੂੰ ਰਿਪੋਰਟਸ ਨੈਗੇਟਿਵ ਹੁੰਦੀਆਂ ਲੇਕਿਨ ਸਾਨੂੰ ਕਨਫਰਮ ਹੁੰਦਾ ਵੀ ਨਹੀਂ ਰਿਪੋਰਟਸ ਕਿਸੇ ਵਜ੍ਹਾ ਨਾਲ ਵੀ ਵੀ ਡੋਂਟ ਨੋ ਕਦੇ ਕਰਕੇ ਪਰ ਉਹ ਕਿਸੇ ਵੀ ਵਜ੍ਹਾ ਨਾਲ ਉਹ ਨੈਗੇਟਿਵ ਆ ਰਹੀ ਹੈ ਲੇਕਿਨ ਪਤਾ ਹੈ ਵੀ ਇਹ ਬਿਮਾਰੀ ਤਾਂ ਹੈ ਮਰੀਜ਼।
ਲੱਛਣਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਸਮੱਸਿਆ ਜਿਹੜੀ ਹੈ। ਅੱਛਾ, ਜਿਹੜੀ ਬੈਕਟੀਰੀਆ ਜਾਂ ਵਾਇਰਸ ਆ ਬੰਦੇ ਤੋਂ ਬੰਦੇ ਟ੍ਰੈਵਲ ਕਰਦਾ ਜਾਂਦਾ, ਕਈ ਵਾਰ ਇਨਫੈਕਟਡ ਚੀਜ਼ ਅਸੀਂ ਟੱਚ ਕਰਕੇ ਜਾਂ ਉਹ ਸਾਡੇ ਮੂੰਹ ਨੂੰ ਲੱਗ ਜਾਂਦੀ ਹੈ ਤੇ ਅਸੀਂ ਉਸੇ ਬੈਕਟੀਰੀਆ ਦੇ ਨਾਲ ਜਾਂ ਵਾਇਰਸ ਨਾਲ ਪੀੜਿਤ ਹੋ ਜਾਂਦੇ ਹਾਂ। ਕੀ ਜਿਹੜਾ ਇੱਕ ਮਰੀਜ਼ ਘਰ ਦੇ ਵਿੱਚ ਜਿਹਨੂੰ ਟਾਈਫਾਇਡ ਆ ਉਹਦਾ ਇਲਾਜ ਚੱਲ ਰਿਹਾ, ਉਹਦਾ ਜੂਠਾ ਪਾਣੀ ਜਾਂ ਉਹਦੀ ਜੂਠ ਖਾਣ ਦੇ ਨਾਲ ਦੂਸਰੇ ਬੰਦੇ ਨੂੰ ਹੋ ਸਕਦਾ ਕਿ ਇਸ ਤਰੀਕੇ ਦੀ ਹੈ ਜੀ, ਜਾਂ ਇਹ ਵੀ ਗੱਲ ਚੱਲਦੀ ਹੁੰਦੀ ਹੈ ਕਿ ਜੂਠੇ ਚੀਜ਼ ਨਹੀਂ ਖਾਣੀ ਚਾਹੀਦੀ ਉਸ ਮਰੀਜ਼ ਦੀ?
ਦੇਖੋ, ਆਪਾਂ ਗੱਲ ਕਰਦੇ ਸੀਗੇ ਇੱਕ ਦੂਜੇ ਤੋਂ ਜੁੱਠਾ ਖਾਣ ਨਾਲ ਇਨਫੈਕਸ਼ਨ ਹੁੰਦੀ ਹੈ
ਜੀ,
ਤਾਂ ਮੈਂ ਉਹਦੇ ਐਗਜ਼ਾਮਪਲ ਦੇ ਰਿਹਾ ਸੀਗਾ ਵੀ ਕੁਛ ਪੇਸ਼ੈਂਟ ਜਿਵੇਂ ਆਪਾਂ ਪਲਮੋਨਰੀ ਕੋਕਸ ਦੀ ਟਿਊਬਰਕਲੋਸਿਸ ਦੀ ਗੱਲ ਕਰੀਏ, ਟੀਬੀ ਦੀ ਬਿਮਾਰੀ ਛਾਤੀ ਦੀ ਹੋ ਜਾਂਦੀ ਹੈ ਜਿਹੜੀ, ਉਹਦੇ ਵਿੱਚ ਹੁਣ ਅਕਸਰ ਲੋਕ ਕਹਿੰਦੇ ਆ ਵੀ ਜੁੱਠਾ ਨਾ ਖਾਓ, ਬਿਲਕੁਲ ਸਹੀ ਹੈ, ਲੇਕਿਨ ਉਹਦੇ ਵਿੱਚ ਵੀ ਮੈਂ ਦੋ ਕਲਾਸੀਫਿਕੇਸ਼ਨ ਹੈ, ਇੱਕ ਦੇ ਵਿੱਚ ਡ੍ਰੋਪਲੈਟ ਇਨਫੈਕਸ਼ਨ ਹੁੰਦੀ ਹੈ, ਇੱਕ ਦੇ ਵਿੱਚ ਡ੍ਰੋਪਲੈਟ ਇਨਫੈਕਸ਼ਨ ਨਹੀਂ ਹੁੰਦੀ, ਮਤਲਬ ਇੱਕ ਦੇ ਇੱਕ ਟੀਬੀ ਦੀ ਇੱਕ ਐਸੀ ਹੈ ਜਿਹਦੇ ਵਿੱਚ ਕੀ ਹੈ ਉਹਦੇ ਥੁੱਕ ਦੇ ਵਿੱਚ ਵੀ ਉਹਦੇ ਕੀਟਾਣੂ ਪਾਏ ਜਾਂਦੇ ਨੇ, ਇੱਕ ਟੀਬੀ ਹੈ ਜਿਹਦੇ ਥੁੱਕ ਦੇ ਵਿੱਚ ਕੀਟਾਣੂ ਨਹੀਂ ਹੁੰਦੇ
ਜੀ,
ਹੁਣ ਜਿਹੜੇ ਥੁੱਕ ਦੇ ਵਿੱਚ ਕੀਟਾਣੂ ਨਹੀਂ ਹੁੰਦੇ ਉਹਦਾ ਭਾਵ ਤੁਸੀਂ ਉਹਦੇ ਨਾਲ ਬਹਿ ਕੇ ਰੋਟੀ ਇੱਕ ਥਾਲੀ ਦੇ ਵਿੱਚ ਰੋਟੀ ਖਾ ਲਓ, ਇੱਕ ਗਲਾਸ ਚ ਪਾਣੀ ਪੀ ਲਓ, ਤੁਹਾਨੂੰ ਕੁਛ ਨਹੀਂ ਹੋਊਗਾ
ਜੀ,
ਠੀਕ ਹੈ ਜੀ। ਇੱਕ ਜਿਹੜੀ ਡ੍ਰੋਪਲੇਟ ਇਨਫੈਕਸ਼ਨ ਵਾਲੀ ਟੀਬੀ ਹੈ ਉਹਦੇ ਵਿੱਚ ਤੁਸੀਂ ਬਿਲਕੁਲ ਵੀ ਜੁੱਠਾ ਖਾਣਾ ਤਾਂ ਦੂਰ, ਉਹਦੇ ਨੇੜੇ ਵੀ ਤੁਸੀਂ ਲੱਗਣਾ ਗਲਤ ਹੁੰਦਾ, ਉਹਦੇ ਤੋਂ ਡਿਸਟੈਂਸ ਬਣਾ ਕੇ ਵੀ ਰੱਖਣਾ ਜ਼ਰੂਰੀ ਹੈ, ਜਿਵੇਂ ਕੋਰੋਨਾ ਵਾਇਰਸ ਦੇ ਵਿੱਚ ਵੀ ਅੱਜ ਕੱਲ ਆਪਾਂ ਕਹਿੰਦੇ ਵੀ ਇੰਨੇ 8 ਫੁੱਟ ਦੀ ਦੂਰੀ ਬਣਾ ਕੇ ਤਾਂ ਉਹਦੇ ਵਿੱਚ ਉਸ ਤਰ੍ਹਾਂ ਹੀ ਉਹ ਇਨਫੈਕਸ਼ਨ ਹੁੰਦੀ ਹੈ ਜਿਹਦੇ ਵਿੱਚ ਕਿ ਮੂੰਹ ਦੇ ਰਾਹੀਂ ਜਿਹੜੇ ਵੀ ਸਾਡੇ ਜਦ ਬੋਲਦੇ ਹਾਂ ਅਸੀਂ ਜਾ ਕੇ ਡ੍ਰੋਪਲੇਟ ਇਨਫੈਕਸ਼ਨ ਹੈ ਤਾਂ ਉਹਦੇ ਰਾਹੀਂ ਉਹ ਟਿਊਬਰ ਟੀਵੀ ਦੇ ਜਿਹੜੇ ਕੀਟਾਣੂ ਨੇ ਦੂਸਰੇ ਤੱਕ ਜਾ ਸਕਦੇ ਨੇ। ਸੋ ਇਹ ਵੇਰੀ ਕਰਦੀ ਹੈ, ਕੁਛ ਬਿਮਾਰੀਆਂ ਇੱਕ ਦੂਜੇ ਦਾ ਜੁੱਠਾ ਖਾਣਾ ਹੁੰਦੀਆਂ ਨੇ, ਕੁਛ ਨਹੀਂ ਹੁੰਦੀਆਂ, ਤਾਂ ਬਿਹਤਰ ਇਹੀ ਹੈ ਕਿ ਅਸੀਂ ਹਮੇਸ਼ਾ ਹੀ ਇਹਨਾਂ ਚੀਜ਼ਾਂ ਤੋਂ ਬਚੀਏ, ਹਮੇਸ਼ਾ ਹੀ ਇੱਕ ਦੂਜੇ ਦਾ ਜੁੱਠਾ ਨਾ ਖਾਈਏ, ਇੱਕ ਦੂਜੇ ਥੋੜਾ ਜਿਹਾ ਡਿਸਟੈਂਸ ਵੀ ਬਣਾ ਕੇ ਰੱਖੀਏ ਜਿੰਨਾ ਕੁ ਵੀ ਪੋਸੀਬਲ ਹੋਵੇ, ਤਾਂ ਵੈਸੇ ਹੀ ਅੱਜ ਕੱਲ ਦੀ ਲਾਈਫ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ।
ਅੱਛਾ, ਸ਼ੇਵ ਜਨਾਕਲ ਸਾਹਿਬ ਕੁਵੈਤ ਤੋਂ ਸਾਨੂੰ ਸੁਨੇਹਾ ਭੇਜ ਰਹੇ ਨੇ, ਕਹਿੰਦੇ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਤੇ ਕਹਿੰਦੇ ਗਠੀਏ ਬਾਰੇ ਪੁੱਛਿਓ ਜੀ, ਵੱਡੇ ਜੋੜਾਂ ਵਾਲਾ ਦਰਦ ਆ ਜਿਹੜਾ ਉਹ ਗਠੀਏ ਦਾ, ਉਹਦਾ ਕੀ ਇਲਾਜ ਆ ਤੇ ਇਹ ਕਾਰਨ? ਡਾਕਟਰ ਸਾਹਿਬ ਪਹਿਲਾਂ ਥੋੜਾ ਜਿਹਾ ਗਠੀਏ ਬਾਰੇ ਵੀ ਜ਼ਰੂਰ ਦੱਸਿਓ ਕਿ ਇਹ ਵੀ ਬਹੁਤ ਸਮੱਸਿਆ ਹੈਗੀ ਹੈ ਬਹੁਤਿਆਂ ਨੂੰ, ਕਿ ਕੀ ਕਾਰਨ ਹੁੰਦਾ ਤੇ ਇਹ ਇਹਦੇ ਹੋਮਿਓਪੈਥੀ ਦੇ ਵਿੱਚ ਕਿਸ ਤਰ੍ਹਾਂ ਦੇ ਇਲਾਜ ਨੇ?
ਰੂਮੇਟਾਇਡ ਆਰਥਰਾਈਟਿਸ ਹੈ, ਆਰ ਏ ਫੈਕਟਰ ਪੋਜ਼ਿਟਿਵ ਹੁੰਦਾ ਇਹਦੇ ਵਿੱਚ, ਤੇ ਇਹ ਇੱਕ ਕੰਡੀਸ਼ਨ, ਵੈਸੇ ਜ਼ਿਆਦਾਤਰ ਇਹ ਹੈਰੀਡਿਟਰੀ ਕੰਡੀਸ਼ਨਸ ਹੁੰਦੀਆਂ ਨੇ, ਇਹ ਵੀ ਉਹਨਾਂ ਨੂੰ ਜ਼ਿਆਦਾ ਹੁੰਦਾ ਵੀ ਜਿਨ੍ਹਾਂ ਦੇ ਫੈਮਿਲੀ ਦੇ ਵਿੱਚ ਪਿੱਛੇ ਐਸੀਆਂ ਬਿਮਾਰੀਆਂ ਜਾਂ ਐਸੇ ਕੰਸਟੀਟਿਊਸ਼ਨ ਪਿੱਛੇ ਹੁੰਦੀ ਹੈ, ਤਾਂ ਇਹ ਹੈਰੀਡਿਟਰੀ ਦੇ ਤੌਰ ਤੇ ਬਿਮਾਰੀ ਆਉਂਦੀ ਹੈ ਬਾਡੀ ਦੇ ਵਿੱਚ, ਤੇ ਇਹ ਡਿਪੈਂਡ ਕਰਦਾ ਹੈਰੀਡਿਟਰੀ ਦੇ ਤੌਰ ਤੇ, ਜਿਵੇਂ ਸ਼ੂਗਰ ਵੀ ਆਉਂਦੀ ਹੈ ਬਾਡੀ ਦੇ ਵਿੱਚ, ਕਈਆਂ ਨੂੰ ਹੁਣ ਕੀ ਹੁੰਦਾ ਪੇਰੈਂਟਸ ਨੂੰ ਬਹੁਤ ਸ਼ੂਗਰ ਹੁੰਦੀ ਹੈ, ਬੱਚਿਆਂ ਨੂੰ ਸ਼ੂਗਰ ਆਉਂਦੀ ਹੈ ਪਰ ਉਨੀ ਜ਼ਿਆਦਾ ਨਹੀਂ ਆਉਂਦੀ, ਉਹ ਲਾਈਫ ਵਧੀਆ ਕਰ ਲੈਂਦਾ, ਜਾਂ ਉਲਟ ਹੁੰਦਾ ਪੇਰੈਂਟਸ ਨੂੰ ਹੁੰਦੀ ਹੈ ਬਹੁਤ ਵੀਕ ਹੁੰਦੀ ਹੈ ਤੇ ਤੇ ਬੱਚਿਆਂ ਦੇ ਵਿੱਚ ਬਹੁਤ ਸਟਰੋਂਗ ਆ ਜਾਂਦੀ ਹੈ ਬਿਮਾਰੀ, ਤਾਂ ਇਸ ਤਰ੍ਹਾਂ ਇਹ ਡਿਫਰੈਂਸ ਹੋ ਸਕਦਾ ਵੀ ਆਰਥਰਾਈਟਿਸ ਘੱਟ ਹੋ ਵੱਧ ਦਾ ਫਰਕ ਹੋ ਸਕਦਾ, ਤੇ ਆਰਥਰਾਈਟਿਸ ਇੱਕ ਜੋੜਾਂ ਦੀ ਸਵੈਲਿੰਗ ਹੈ, ਆਈਟਿਸ ਮੀਨਸ ਸਵੈਲਿੰਗ, ਆਰਥੋ ਮੀਨਸ ਬੋਨਸ, ਹੱਡੀਆਂ ਦੀ ਸਵੈਲਿੰਗ, ਹੱਡੀਆਂ ਦੀ ਸਵੈਲਿੰਗ ਨੂੰ ਆਰਥਰਾਈਟਿਸ ਕਿਹਾ ਜਾਂਦਾ, ਤੇ ਇਹਦੀ ਇਹ ਇੱਕ ਡਿਜ਼ੀਜ਼ ਐਸੀ ਹੈ ਕਿ ਇਹਦਾ ਵੀ ਆਟੋਮਿਊਨ ਡਿਸਆਰਡਰ ਦੇ ਨਾਲ ਰਿਲੇਸ਼ਨ ਹੁੰਦਾ, ਇਹ ਵੀ ਜਿਹੜੀ ਹੈ ਇਹ ਡਿਜ਼ੀਜ਼ ਐਂਟੀਬਾਇਟਿਕਸ ਜਾਂ ਹੋਰ ਕਿਸੇ ਚੀਜ਼ ਨਾਲ ਠੀਕ ਤਾਂ ਹੁੰਦੀ ਨਹੀਂ, ਐਂਟੀ ਇਨਫਲੇਮੇਟਰੀ ਪੇਨ ਕਿਲਰਸ ਵਗੈਰਾ ਮੈਡੀਸਨਸ ਡਾਕਟਰਸ ਨੂੰ ਦੇਣੀਆਂ ਪੈਂਦੀਆਂ ਨੇ, ਲੇਕਿਨ ਉਹ ਵੀ ਟੈਂਪਰੇਰੀ ਹੀ ਕੰਮ ਕਰਦੀਆਂ ਨੇ, ਉਸ ਤੋਂ ਬਾਅਦ ਅਲਟੀਮੇਟਲੀ ਸਟੀਰੋਇਡਸ ਵਗੈਰਾ ਤੇ ਆਉਣਾ ਪੈਂਦਾ, ਸਟੀਰੋਇਡਲ ਥੈਰੇਪੀ ਹੈ, ਮਤਲਬ ਉਹਨਾਂ ਦਾ ਅਲੱਗ ਤਰੀਕਾ ਹੈ ਆਪਣਾ ਠੀਕ ਕਰਨ ਦਾ, ਕੁਛ ਕੇਸਿਸ ਠੀਕ ਵੀ ਹੋ ਜਾਂਦੇ ਹੋਣਗੇ, ਕੁਛ ਕੇਸਿਸ ਜ਼ਿਆਦਾਤਰ ਨਹੀਂ ਵੀ ਠੀਕ ਹੁੰਦੇ ਆਰਥਰਾਈਟਿਸ ਦੇ, ਤੇ ਲੇਕਿਨ ਹੋਮਿਓਪੈਥੀ ਦੇ ਵਿੱਚ ਅਗੇਨ ਮੈਂ ਉਹੀ ਕਹੂੰਗਾ ਕਿ ਹੋਮਿਓਪੈਥੀ ਇੱਕ ਐਸੀ ਪੈਥੀ ਹੈ ਜਿਹਦੇ ਵਿੱਚ ਕਿ ਜੇ ਕਿਸੇ ਚੀਜ਼ ਦਾ ਟ੍ਰੀਟਮੈਂਟ ਹੁੰਦਾ ਕਰਦੇ ਹੈ ਤਾਂ ਉਹ ਟ੍ਰੀਟਮੈਂਟ ਬੜਾ ਹੀ ਅੱਛੇ ਤਰੀਕੇ ਨਾਲ ਹੁੰਦਾ, ਉਹ ਕੋਈ ਟੈਂਪਰੇਰੀ ਟ੍ਰੀਟਮੈਂਟ ਨਹੀਂ ਹੁੰਦਾ, ਉਹਦੇ ਵਿੱਚ ਅਸੀਂ ਪਰਮਾਨੈਂਸੀ ਕਾਫੀ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਮਰੀਜ਼ ਨੂੰ ਸਿਮਟੋਮੈਟਿਕ ਟ੍ਰੀਟਮੈਂਟ ਵੀ ਦਿੱਤਾ ਜਾਂਦਾ ਵਿੱਚ ਵਿੱਚ ਜਿਹੜੀ ਲੋੜ ਹੁੰਦੀ ਹੈ, ਜਿਵੇਂ ਪੇਸ਼ੈਂਟ ਨੂੰ ਆਰਥਰਾਈਟਿਸ ਦੇ ਮਰੀਜ਼ ਨੂੰ ਦਰਦ ਬਹੁਤ ਰਹਿੰਦੇ ਨੇ, ਸਵੈਲਿੰਗ ਬਹੁਤ ਰਹਿੰਦੀ ਹੈ, ਤਾਂ ਮੇਰੇ ਕੋਲ ਹੁਣ ਵੀ ਮੈਂ ਕੋਈ ਪੇਸ਼ੈਂਟ ਆਰਥਰਾਈਟਿਸ ਦੇ ਮੇਰੇ ਕੋਲ ਚੱਲ ਰਹੇ ਨੇ, ਉਹਨਾਂ ਨੂੰ ਦੇ ਰਹੇ, ਉਹਨਾਂ ਦੇ ਵਿੱਚ ਓਲਡ ਬੰਦੇ ਵੀ ਨੇ, ਬੁੜੇ ਬੰਦੇ ਵੀ ਨੇ, ਯੰਗ ਬੰਦੇ ਵੀ ਨੇ, ਤੇ 20-20 ਸਾਲ ਦੀ ਉਮਰ ਦੇ ਵੀ ਨੇ, ਇਸ ਤਰ੍ਹਾਂ ਦੇ ਵੀ ਹੈਗੇ ਨੇ ਮੁੰਡੇ ਮੇਰੇ ਕੋਲੇ, ਤੇ ਜਿਹਨਾਂ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੈ, ਲੇਕਿਨ ਬਹੁਤ ਹੀ ਅੱਛਾ ਉਹਨਾਂ ਨੂੰ ਐਲੋਪੈਥੀ ਦੀ ਤਰ੍ਹਾਂ ਹੀ ਸਾਨੂੰ ਸਾਡੇ ਤੋਂ ਐਸੀ ਦਵਾਈ ਵੀ ਮਿਲਦੀ ਹੈ ਜਿਹੜੀ ਫੌਰਨ ਉਹਨਾਂ ਦੀ ਪੇਨ ਨੂੰ ਸਵੈਲਿੰਗ ਨੂੰ ਰਿਲੀਫ ਕਰਦੀ ਹੈ, ਤੇ ਇਸ ਮੈਡੀਸਨ ਦਾ ਸਾਈਡ ਇਫੈਕਟ ਜ਼ੀਰੋ ਹੁੰਦਾ, ਇਸ ਕਰਕੇ ਪੇਸ਼ੈਂਟ ਜਿਹੜਾ ਅੱਛੀ ਜ਼ਿੰਦਗੀ, ਜਿਹੜਾ ਬਿਹਤਰ ਜ਼ਿੰਦਗੀ ਇਹਦੇ ਨਾਲ ਕੱਢਦਾ, ਤੇ ਬਾਕੀ ਪੇਸ਼ੈਂਟ ਕੰਪਲੀਟ ਕਿੰਨੀ ਦੇਰ ਚ ਠੀਕ ਹੁੰਦਾ ਇਹ ਤਾਂ ਕੇਸ ਚੈਕਿੰਗ ਪੂਰੀ ਲੈਣ ਤੋਂ ਬਾਅਦ ਹੀ ਪਤਾ ਲੱਗਦਾ, ਪੂਰੀ ਹਿਸਟਰੀ ਲੈਣ ਤੋਂ ਬਾਅਦ ਪਤਾ ਚੱਲਦਾ ਉਹਨੂੰ ਕਿੰਨੀ ਪੁਰਾਣੀ ਬਿਮਾਰੀ ਹੈ, ਕਿੰਨੀ ਕੁ ਐਗਰੇਵੇਟਿਡ ਹੈ, ਕੀ ਕੰਡੀਸ਼ਨ ਨੇ, ਹੋਰ ਸੈਕੰਡਰੀ ਪ੍ਰੋਬਲਮਸ ਕੀ ਨੇ, ਹੋਰ
ਖੰਡ ਰੋਟੀ ਤੋਂ ਬਾਅਦ ਦੁਨੀਆ ਖਾ ਹੀ ਲੈਂਦੀ ਆ। ਸਹੀ ਗੱਲ,
ਕੌੜੀ ਦਵਾਈ ਹੋਵੇ ਨਾ ਡਾਕਟਰ ਸਾਹਿਬ, ਬੰਦਾ ਓਹਨੂੰ ਕਹਿੰਦਾ ਵੀ ਛੇਤੀ ਇਥੋਂ ਜਾ ਨੀ ਛੁੱਟੇ, ਆ ਜਿਹੜੀ ਟਾਈਫਾਇਡ ਵਾਲੀ ਗੋਲੀ ਆ ਉਹ ਤਾਂ ਉਦੋਂ ਬੰਦਾ ਕਹਿੰਦਾ ਵੀ ਟਾਈਫਾਇਡ ਹੀ ਚੰਗਾ ਜਿੰਨੀਆਂ ਇਹ ਕੌੜੀਆਂ ਦਵਾਈਆਂ ਦੇ ਦਿੰਦੇ। ਸਾਡੀ ਬਿਮਾਰੀ ਦਾ ਤੂੰ ਪੁੱਛੀ, ਮੈਂ ਕਿਹਾ ਵੀ ਲਿਆ ਉਹ ਪਰਚਾ ਜਾ ਫੜਾ ਮੇਰਾ ਪੋਤਾ।
ਲਓ ਜੀ,
ਲਓ ਜੀ, ਪਹਿਲੀ ਬਿਮਾਰੀ ਹੈ ਤੇ ਦੌੜੀ ਗਈ ਆ, ਪਰ ਪੁੱਛਣੀ ਵੀ ਜਰੂਰੀ ਆ। ਹੁਣ ਡਾਕਟਰਾਂ ਤੋਂ ਲੁਕੋਈਆਂ ਦੇ ਜਾਂਦੀਆਂ ਨੇ ਕਹਿੰਦੇ ਬਿਮਾਰੀਆਂ। ਉਹ ਮੁੰਡਾ ਸੀ ਇੱਕ ਤੇ ਉਹ ਮੈਨੂੰ ਉਹਦਾ ਪਿਓ ਕਹਿੰਦਾ, ਕਹਿੰਦਾ ਮੁੰਡਾ ਸਾਡਾ ਯੇ ਡਾਕਟਰ ਸਾਹਿਬ ਦੀ ਤੁਹਾਡੀ ਗੱਲ ਸੁਣੀ ਵੀ ਕਣਕ ਦੀ ਐਲਰਜੀ ਤੋਂ ਕਹਿੰਦੇ ਵੀ ਉਹ ਜਦੋਂ ਰੋਟੀ ਪਾਣੀ ਖਾਂਦਾ ਤੇ ਉਹ ਪਚਦੀ ਨਹੀਂ ਤੇ ਬੰਦਾ ਤੰਗ ਬੜਾ ਹੁੰਦਾ। ਮੈਂ ਕਿਹਾ ਵੀ ਹੈ ਤੇ ਏਦਾਂ ਹੀ ਆ। ਉਹ ਕਹਿੰਦਾ ਵੀ ਜਦੋਂ ਇਹ ਰੋਟੀ ਖਾਂਦਾ ਤੇ ਇਹ ਜੰਗਲ ਪਾਣੀ ਵੱਲ ਨੂੰ ਦੌੜ ਜਾਂਦਾ ਤੇ ਟੋਲਟ ਜਿਹੜੀ ਆ ਉਹ ਨਾਰਮਲ ਹੀ ਆਉਂਦੀ ਏ, ਇਹਨੀ ਕੋ ਦਸਤ ਲੱਗ ਜਾਂਦੇ ਆ ਜਾਂ ਕਾਬੀਏ ਰਹਿੰਦੀਆਂ ਨੇ, ਨਾਰਮਲ ਜੀ ਟੋਲਟ ਆਉਂਦੀ ਆ, ਪਰ ਜਦੋਂ ਰੋਟੀ ਇਹਨੇ ਖਾਣੀ ਆ ਚੱਲ ਛਾਲਾਂ ਮਾਰਦਾ ਟੋਲਟ ਵੱਲ ਨੂੰ। ਮੈਂ ਕਿਹਾ ਵੀ ਇਹ ਤਾਂ ਹੁਣ ਪੁੱਛਣਾ ਹੀ ਪਊ। ਉਹ ਕਹਿੰਦਾ ਪੁੱਛਿਓ ਵੀ ਇਹ ਕਣਕ ਦੀ ਐਲਰਜੀ ਹੋਊਗੀ ਕੋਈ ਹੋਰ ਲੈਦਾ ਬਿਮਾਰੀ ਲਾਈ ਬੈਠਾ।
ਕਣਕ ਦੀ ਐਲਰਜੀ ਦੇ ਲੱਛਣ ਨੇ, ਕਿਉਂਕਿ ਜਦ ਬੰਦਾ ਕਣਕ ਦੀ ਰੋਟੀ ਖਾਂਦਾ ਤਾਂ ਨਾਲ ਦੀ ਨਾਲ ਉਹਨੂੰ ਰੋਟੀ ਉਹਨੂੰ ਰੋਟੀ ਖਾਣ ਤੋਂ ਬਾਅਦ ਨਾਲ ਦੀ ਨਾਲ ਜੰਗਲ ਪਾਣੀ ਲਈ ਭੱਜਣਾ ਪੈਂਦਾ ਤਾਂ ਉਹਦਾ ਕਾਰਨ ਇਹੀ ਹੈ ਵੀ ਜਿਹੜੀ ਸਾਡੀ ਕਣਕ ਦੇ ਵਿੱਚ ਗਲੂਟਨ ਹੁੰਦੀ ਹੈ, ਇੱਕ ਪ੍ਰੋਟੀਨ ਹੈ, ਪ੍ਰੋਟੀਨ ਹੁੰਦਾ ਹੈ ਬੇਸਿਕਲੀ, ਤੇ ਉਹ ਪ੍ਰੋਟੀਨ ਸਾਨੂੰ ਹਜ਼ਮ ਨਹੀਂ ਹੁੰਦਾ। ਸਾਡੀ ਜਿਹੜੀ ਆਂਤ ਹੈ ਉਹਨੂੰ ਨਾਲ ਦੀ ਨਾਲ ਰਿਐਕਟ ਕਰਦੀ ਆ, ਉਹਨੂੰ ਇੱਕ ਮੰਨਦੀ ਹੈ ਵੀ ਕਿਤੇ ਕੋਈ ਸਰੀਰ ਦੇ ਵਿੱਚ ਐਸੀ ਚੀਜ਼ ਆ ਗਈ ਜਿਹਦਾ ਜਿਹੜਾ ਕਿ ਨੁਕਸਾਨ ਹੈ, ਉਹ ਸਰੀਰ ਸਾਡਾ ਇਹ ਸਮਝਣ ਲੱਗ ਜਾਂਦਾ ਵੀ ਕਣਕ ਹੈ ਜਿਹੜੀ ਸਾਡੇ ਲਈ ਨੁਕਸਾਨਦੇਹ ਹੈ, ਉਹਨੂੰ ਰਿਐਕਟ ਕਰਨ ਲੱਗ ਜਾਂਦੀ ਹੈ ਸਾਡੀ ਤਾਂ ਇਹਨੂੰ ਐਲਰਜੀ ਕਿਹਾ ਜਾਂਦਾ। ਤਾਂ ਇਹਦੇ ਨਾਲ ਕਣਕ ਦੀ ਐਲਰਜੀ ਕਣਕ ਦੇ ਅੰਦਰ ਜਾਂਦੇ ਹੀ ਆਂਤ ਦੇ ਵਿੱਚ ਸੋਜ ਆਣੀ ਸ਼ੁਰੂ ਹੋ ਜਾਂਦੀ ਹੈ, ਤਾਂ ਉਹਦੇ ਕਰਕੇ ਸੋਜ ਆਣ ਕਰਕੇ ਨਾਲ ਦੀ ਨਾਲ ਇਹੋ ਜਿਹੇ ਸਿੰਪਟਮਸ ਪੈਦਾ ਹੁੰਦੇ।
ਅੱਛਾ ਵੀ ਜਿਹੜੀ ਸੋਜ ਵੱਡੀ ਅੰਤ ਦੀ ਜਿਹੜੀ ਹੁੰਦੀ ਉਹ ਜਾਂਦੀ ਆ ਤੇ ਸੋਜ ਦੀ ਵਜ੍ਹਾ ਐਲਰਜੀ ਆ,
ਸੋਜ ਦੀ ਵਜ੍ਹਾ ਐਲਰਜੀ ਆ,
ਉਹਨੂੰ ਆਪਾਂ ਇਹ ਵੀ ਸਲਾਹ ਦੇ ਸਕਦੇ ਆ ਵੀ ਜੇ ਤੁਸੀਂ ਪੂਰਾ ਯਕੀਨ ਨਹੀਂ ਕਰਨਾ ਜਾਂ ਸ਼ੱਕ ਕੱਢਣਾ ਹੀ ਆ, ਤੁਸੀਂ ਕਣਕ ਛੱਡ ਕੇ ਕੋਈ ਹੋਰ ਅਨਾਜ ਖਾ ਕੇ ਦੇਖ ਲੋ ਵੀ ਜੇ ਤਾਂ ਵੀ ਭਜਦਾ ਹੀ ਆ, ਤੇ ਫੇਰ ਤੇ ਆਪਾਂ ਹੋਰ ਹਿਸਾਬ ਨਾਲ ਦੇਖਾਂਗੇ। ਜੇ ਉਹਨੂੰ ਰਾਹਤ ਮਿਲਦੀ ਇਹਦਾ ਮਤਲਬ ਵੀ ਉਹ ਕਣਕ ਦੀ ਐਲਰਜੀ ਆ, ਤੇ ਉਹਦਾ ਇਲਾਜ ਹੋਮਿਓਪੈਥੀ ਦੇ ਵਿੱਚ 100% ਆ। ਡਾਕਟਰ ਸਾਹਿਬ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇਹਦੇ ਤੇ ਤੁਹਾਡੀ ਮਹਾਰਤ ਵੀ ਹਾਸਲ ਆ ਡਾਕਟਰ ਸਾਹਿਬ।
ਹਾਂਜੀ,
ਕਣਕ ਦੀ ਐਲਰਜੀ ਤੇ ਤਾਂ ਤੁਸੀਂ ਕਾਫੀ ਮਹਾਰਤ ਕੀਤੀ ਬਹੁਤ ਸਾਰੇ ਮਰੀਜ਼ਾਂ ਨੂੰ।
ਮੇਰੀ ਮਹਾਰਤ ਹੀ ਹੈ ਇਹਦੇ ਵਿੱਚ, ਕਿਉਂਕਿ ਮੈਂ ਅਣਗਿਣਤ ਕੇਸ ਇਹਦੇ ਠੀਕ ਕਰ ਚੁੱਕਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਪਾਸਿਓ, ਤੇ ਇਹਦੇ ਮਰੀਜ਼ ਕਿਉਂਕਿ ਇਲਾਜ ਇਹਦਾ ਐਲੋਪੈਥੀ ਚ ਬਿਲਕੁਲ ਵੀ ਨਹੀਂ ਹੈ, ਉਹਨਾਂ ਕੋਲ ਸਿਰਫ ਇੱਕ ਤਾਕਤ ਦੀ ਗੋਲੀ ਮਲਟੀ ਵਿਟਾਮਿਨ ਗੋਲੀ ਲਗਾਉਣ ਤੋਂ ਸਿਵਾਏ ਹੋਰ ਕੋਈ ਇਲਾਜ ਨਹੀਂ ਹੈ, ਤਾਂ ਉਹਨਾਂ ਨੂੰ ਕਣਕ ਹੀ ਸਾਰੀ ਉਮਰ ਲਈ ਛੱਡਣ ਦੀ ਹਦਾਇਤ ਦਿੰਦੇ ਨੇ, ਪਰ ਮੇਰੇ ਕੋਲੇ ਬਹੁਤ ਵਧੀਆ ਇਹਦਾ ਇਲਾਜ ਹੋ ਜਾਂਦਾ ਪ੍ਰੋਪਰਲੀ, ਔਰ ਇਲਾਜ ਦੇ ਦੌਰਾਨ ਹੀ ਕਣਕ ਵੀ ਖਿਲਾਣੀ ਸ਼ੁਰੂ ਕਰ ਦਿੰਦੇ ਆ ਮਰੀਜ਼ ਨੂੰ, ਕਣਕ ਹਜ਼ਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪੱਕਾ ਔਰ ਬਿਹਤਰੀਨ ਇਲਾਜ ਹੈ ਇਸ ਚੀਜ਼ ਦਾ।
ਬਹੁਤ ਇਹ ਸਮਝ ਲੈਂਦੇ ਆ ਵੀ ਜਦੋਂ ਆਪਾਂ ਨੂੰ ਕੋਈ ਚੀਜ਼ ਨੀ ਪਾਈਦੀ ਵੀ ਇਹਨੂੰ ਜੀ ਲੀਵਰ ਦੀ ਪ੍ਰੋਬਲਮ, ਮੇਦਾ ਕਮਜ਼ੋਰ ਆ, ਉਹ ਮੇਦੇ ਦੀਆਂ ਦਵਾਈਆਂ ਖਾਂਦੇ ਰਹਿੰਦੇ ਕਈ, ਮੇਦਾ ਕਮਜ਼ੋਰ ਆ, ਵੀ ਮੇਦੇ ਨਾਲ ਕੋਈ ਹੈ ਕਨੈਕਸ਼ਨ
ਨਹੀਂ ਤਾਂ ਜੀ ਇਹਦਾ, ਜਿਹੜੀ ਕਣਕ ਦੀ ਐਲਰਜੀ ਹੈ ਇਹਦਾ ਮੇਦੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ, ਇਹਦਾ ਜੇ ਕਿਸੇ ਨੂੰ ਮੇਦੇ ਦੀ ਕਮਜ਼ੋਰੀ ਨਾਲ ਹੈ ਤਾਂ ਉਹਨੂੰ ਫਿਰ ਸਾਰੀ ਚੀਜ਼ਾਂ ਤੋਂ ਹੀ ਹੋਊਗਾ, ਉਹ ਜੇ ਦੁੱਧ ਵੀ ਪੀ ਲੂਗਾ ਤਾਂ ਵੀ ਹੋਜੂ, ਉਹ ਜੇ ਕਣਕ ਦੀ ਰੋਟੀ ਨਾ ਖਾਵੇ ਦੂਜੀ ਰੋਟੀ ਖਾ ਲੇ ਤਾਂ ਵੀ ਹੋਜੂ, ਚਾਵਲ ਖਾ ਲੂ ਤਾਂ ਵੀ ਹੋਜੂਗਾ, ਉਹ ਤਾਂ ਕੋਈ ਚੀਜ਼ ਹੀ ਨਹੀਂ ਹਜਮ ਹੋਣੀ, ਉਹ ਜਾਂ ਫਿਰ ਇਹ ਹੋ ਸਕਦਾ ਵੀ ਤਲੀਆਂ ਹੋਈਆਂ ਚੀਜ਼ਾਂ ਸਿਰਫ ਖਾਣ ਤੋਂ ਬਾਅਦ ਉਹਨੂੰ ਲੈਟਰਿਨ ਦੀ ਪ੍ਰੋਬਲਮ ਆਉਂਦੀ ਹੈ ਜਾਂ ਹੋਰ, ਉਹ ਮੈਦੇ ਦੀ ਕਮਜ਼ੋਰੀ ਆਪਾਂ ਕਹਾਂਗੇ। ਪਰ ਜੇ ਕਿਸੇ ਨੂੰ ਆਮ ਸਾਦੀ ਰੋਟੀ ਖਾਣ ਨਾਲ ਵੀ ਦਾਲ ਫੁਲਕਾ ਖਾਣ ਨਾਲ ਵੀ ਇਹ ਚੀਜ਼ਾਂ ਪੈਦਾ ਹੁੰਦੀਆਂ ਨੇ। ਅੱਛਾ ਮੈਂ ਤੁਹਾਨੂੰ ਹੋਰ ਦੱਸ ਦਿਆਂ, ਜ਼ਰੂਰੀ ਨਹੀਂ ਹੈ ਵੀ ਸਭ ਨੂੰ ਏਦਾਂ ਲੈਟਰਿਨ ਵਾਸਤੇ ਭੱਜਣਾ ਪੈਂਦਾ, ਕਈ ਲੋਕਾਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਤਾਂ ਦੂਜੀ ਚੀਜ਼ ਹੁੰਦੀ ਹੈ ਵੀ ਸਕਿਨ ਤੇ ਐਲਰਜੀ ਹੋਣ ਲੱਗ ਜਾਂਦੀ ਹੈ, ਕਣਕ ਦੀ ਰੋਟੀ ਖਾਧੀ ਤਾਂ ਸਕਿਨ ਤੇ ਧੱਫੜ ਹੋ ਗਏ ਜਾਂ ਖਾਜ ਸ਼ੁਰੂ ਹੋ ਗਈ, ਜਾਂ ਫਿਰ ਇਹੋ ਜਿਹੇ ਮਰੀਜ਼ ਵੀ ਆਉਂਦੇ ਨੇ ਸਾਡੇ ਕੋਲ ਜਿਨ੍ਹਾਂ ਦੇ ਕੋਲ ਨਾ ਸਕਿਨ ਤੇ ਧੱਫੜ ਹੁੰਦੇ ਨੇ ਨਾ ਉਹਨਾਂ ਨੂੰ ਲੈਟਰਿਨਾਂ ਲੱਗਦੀਆਂ, ਉਹਨਾਂ ਨੂੰ ਕੀ ਹੁੰਦਾ, ਉਹਨਾਂ ਦਾ ਖੂਨ ਘਟਣਾ ਸ਼ੁਰੂ ਹੁੰਦਾ ਔਰ ਵਜ਼ਨ ਘਟਣਾ ਸ਼ੁਰੂ ਹੁੰਦਾ।
ਅੱਛਾ,
ਹਾਂਜੀ, ਖੂਨ ਘਟਣਾ ਸ਼ੁਰੂ ਹੋ ਜਾਂਦਾ, ਵਜ਼ਨ ਘਟਣਾ ਸ਼ੁਰੂ ਹੋ ਜਾਂਦਾ, ਬਾਕੀ ਉਹਨਾਂ ਦੀ ਗਰੋਥ ਨਹੀਂ ਹੋ ਪਾਉਂਦੀ ਬਾਡੀ ਦੀ, ਇਸ ਤਰ੍ਹਾਂ ਦੇ ਸਿਮਟਮਸ ਵੀ ਮਿਲਦੇ ਨੇ, ਡਿਪਰੈਸ਼ਨ ਜੈਸੇ ਸਿਮਟਮਸ ਵੀ ਮਿਲਦੇ ਨੇ। ਜਿਹੜੀ ਕਣਕ ਦੀ ਐਲਰਜੀ ਦੇ ਸਿਮਟਮ ਸਿੰਪਟਮ ਨੇ ਬਹੁਤ ਨੇ, ਬਹੁਤ ਨੇ, ਸੈਂਕੜੇ ਸਿੰਪਟਮਸ ਨੇ ਅਲੱਗ ਅਲੱਗ ਮਰੀਜ਼ਾਂ ਦੇ ਵਿੱਚ, ਅਲੱਗ ਅਲੱਗ ਤਰ੍ਹਾਂ ਦੇ ਪਾਏ ਜਾਂਦੇ ਨੇ।
ਇਹ ਮਤਲਬ ਫਿਰ ਮਗਰੋਂ ਟੈਸਟ ਤੋਂ ਪਤਾ ਲੱਗੂਗਾ, ਜਿਹੜਾ ਟੈਸਟ ਵੀ ਤੁਸੀਂ ਦੱਸਦੇ ਹੋ,
ਟੈਸਟ ਵੀ ਕਰਾਉਣਾ ਜ਼ਰੂਰੀ ਹੈ। ਤੇ ਬਾਕੀ ਜਿਹੜਾ ਤੁਸੀਂ ਬਹੁਤ ਸਿਆਣੇ ਹੋ, ਬਿਲਕੁਲ ਸਹੀ ਗੱਲ ਕਹੀ ਹੈ, ਘਰੇਲੂ ਟੈਸਟ ਤਾਂ ਪਹਿਲਾਂ ਸਭ ਤੋਂ ਪਹਿਲਾਂ ਇਹੀ ਹੈ ਵੀ ਕਣਕ ਛੱਡ ਕੇ ਬੰਦਾ ਦੇਖ ਲੈਂਦਾ ਤਾਂ ਪਤਾ ਲੱਗ ਜਾਂਦਾ ਵੀ ਮੈਨੂੰ ਹੁਣ ਠੀਕ ਹੈ ਅੱਗੇ ਨਾਲੋਂ ਸਰੀਰ।
ਆਹੋ, ਅਗਲਾ ਫਿਰ ਪਹਿਲਾਂ ਡਾਕਟਰ ਨੂੰ ਵਿਖਾਉਣ ਤੇ ਯਕੀਨ ਤੇ ਕਰ ਲੈ ਨਾ, ਵੀ ਕਈਆਂ ਨੂੰ ਲੱਗਦਾ ਵੀ ਖਰੇ ਉਹ ਮੇਦੇ ਦੀ ਗੱਲ ਹੁੰਦੀ ਆ, ਉਹ ਫਿਰ ਥੋੜਾ ਸ਼ੱਕ ਨਿਕਲ ਜਾਂਦਾ, ਫਿਰ ਉਹਨੂੰ ਪਤਾ ਵੀ ਲੱਗ ਜਾਂਦਾ ਵੀ ਡਾਕਟਰ ਬਿਲਕੁਲ ਸਹੀ ਕਹਿ ਰਿਹਾ ਵਾ ਵੀ ਆਹ ਸਮੱਸਿਆ ਇਹ ਹੈ। ਜਦੋਂ ਵੈਦ ਬੰਦੇ ਦੀ ਬਿਮਾਰੀ ਨੂੰ ਸਮਝ ਲੈਂਦਾ ਨਾ, ਅੱਧਾ ਇਲਾਜ ਤੇ ਉਹਦਾ ਉਦੋਂ ਹੀ ਹੋ ਜਾਂਦਾ। ਕਈ ਵਾਰ ਦਵਾਈਆਂ ਹੋਰ ਖਾਈ ਜਾਈਆਂ, ਜਿੱਦਾਂ ਤੁਸੀਂ ਗੱਲ ਕੀਤੀ, ਉਹ ਦਵਾਈ ਖਾਈ ਗਿਆ ਮੁਹਦੇ ਦੀ ਤਾਕਤ ਦੀ, ਤਾਂ ਸਮੱਸਿਆ ਵਿਚੋਂ ਅੰਤੜੀਆਂ ਦੀ ਹੋ ਜਾਂਦੀ ਆ ਕਮਜ਼ੋਰੀ। ਇਹ ਸਾਰਾ ਚੀਜ਼ ਵੇਖਣਾ ਪੈਂਦਾ ਹੀ ਹੈ। ਅੱਛਾ ਡਾਕਟਰ ਸਾਹਿਬ, ਬਹੁਤ ਤੁਹਾਡਾ ਧੰਨਵਾਦ। ਦਵਾਈਆਂ ਦੀ ਲਿਸਟ ਤੇ ਮੇਰੇ ਕੋਲ ਕਈ ਆਈਆਂ ਸਮੱਸਿਆਵਾਂ, ਹੁਣ ਉਹ ਕੱਲੀ ਕੱਲੀ ਇੱਕ ਹੁਣੇ ਇੱਥੇ ਸਾਡੇ ਰੇਡੂਏ ਤੇ ਵੀ ਆਏ ਸੀ, ਉਹ ਕਹਿੰਦੇ ਵੀ ਮੈਂ ਜਿੱਦਾਂ ਉਹ ਵਾਲਾਂ ਨੂੰ ਆਪਾਂ ਰੰਗ ਵੀ ਲਾ ਲਈ ਤਾਂ ਮਾੜਾ ਮੋਟਾ, ਉਹ ਕਹਿੰਦੇ ਉਹ ਲਾ ਲਿਆ ਤੇ ਉਹਦੇ ਨਾਲ ਅੱਖਾਂ ਦੇ ਖੁਰਕ ਬੜੀ ਆਈ, ਸੋਜ ਬੜੀ ਪੈ ਗਈ, ਮੈਂ ਤਾਂ ਕਹਿੰਦੇ ਸਾਰੀ ਰਾਤ ਹੀ ਬੜੀ ਔਖੀ ਕੱਟੀ। ਇਹ ਐਸੀ ਜਿਹੜੀ ਐਲਰਜੀ ਆ, ਇਹ ਖਾਸ ਇਹਦੇ ਵੀ ਇਲਾਜ ਹੋ ਸਕਦਾ ਜਾਂ ਉਹ ਚੀਜ਼?
ਬਹੁਤ ਵਧੀਆ ਇਲਾਜ ਹੈ, ਹੇਅਰ ਡਾਈ ਦੀ ਐਲਰਜੀ ਵਾਸਤੇ ਹੋਮਿਓਪੈਥੀ ਦੇ ਵਿੱਚ ਖਾਸ ਇਲਾਜ ਹੈ, ਖਾਸ ਦਵਾਈਆਂ ਨੇ। ਹੇਅਰ ਡਾਈ ਦੀ ਐਲਰਜੀ ਤੋਂ ਕੋਈ ਡਰਨ ਦੀ ਲੋੜ ਨਹੀਂ ਹੈ, ਮੈਨੂੰ ਕੰਟੈਕਟ ਕਰ ਲਓ, ਮੈਂ ਇਹਦਾ ਇਲਾਜ ਕਰ ਦੂੰਗਾ
ਜੀ। ਮਤਲਬ ਇਹ ਕੋਈ ਲਹਿਦਾ ਤਰ੍ਹਾਂ ਦੀ ਐਲਰਜੀ ਆ?
ਹਾਂਜੀ, ਐਲਰਜੀ ਤੁਹਾਨੂੰ ਪਤਾ ਹੀ ਹੈ, ਬਹੁਤ ਤਰ੍ਹਾਂ ਦੀ ਐਲਰਜੀ ਨੇ ਤਾਇਆ ਜੀ, ਐਲਰਜੀ ਦੇ ਕਿਸਮਾਂ ਬਹੁਤ ਨੇ, ਹਰ ਇੱਕ ਬੰਦਾ ਅਲੱਗ ਅਲੱਗ ਚੀਜ਼ ਤੋਂ ਐਲਰਜੀਕ ਹੈ।
ਮਤਲਬ ਕੁੱਲ ਮਿਲਾ ਕੇ ਐਲਰਜੀ ਲਈ ਤੇ ਹੋਮਿਓਪੈਥੀ ਤੇ ਪੂਰਾ ਆਰਾਮ ਵਾਣ ਇਲਾਜ ਹੀ ਹੋ?
ਬਿਲਕੁਲ ਜੀ, ਐਲਰਜੀ ਵਾਸਤੇ ਕਿਸੇ ਵੀ ਕਿਸਮ ਦੀ ਐਲਰਜੀ ਨੇ ਬੇਝਿਜਕ ਹੋ ਕੇ ਹੋਮਿਓਪੈਥਿਕ ਟ੍ਰੀਟਮੈਂਟ ਲਵੋ, ਮੇਰੇ ਨਾਲ ਕੰਟੈਕਟ ਕਰੋ। ਹੋਮਿਓਪੈਥਿਕ ਤੋਂ ਇਲਾਵਾ ਤੁਹਾਡੇ ਲਈ ਕੋਈ ਹੱਲ ਨਹੀਂ ਹੈ ਐਲਰਜੀ ਦੇ ਵਿੱਚ, ਔਰ ਬਹੁਤ ਬਿਹਤਰੀਨ ਇਲਾਜ ਦੇ ਨਾਲ ਬਹੁਤ ਹੀ ਅੱਛੀ ਜ਼ਿੰਦਗੀ ਬਿਤਾਉਣ ਦੇ ਵਿੱਚ ਹੈਲਪ ਕਰਦੀ ਹੈ ਹੋਮਿਓਪੈਥੀ। ਜਿਵੇਂ ਤੁਸੀਂ ਦੱਸਿਆ ਕਿ ਮਿੱਠੀਆਂ ਗੋਲੀਆਂ ਨੇ, ਇਹਨਾਂ ਨੂੰ ਲੈਣਾ ਵੀ ਬਹੁਤ ਸੌਖਾ ਹੈ, ਇਵਨ ਬੱਚਿਆਂ ਵਾਸਤੇ, ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਕੋਈ ਢਾਹ ਢਾਹ ਕੇ ਗੋਲੀਆਂ ਡਰਾ ਡਰਾ ਕੇ ਗੋਲੀਆਂ ਖਵਾਉਣ ਦੀ ਲੋੜ ਨਹੀਂ ਹੈ, ਬੱਚੇ ਬੜੇ ਆਰਾਮ ਦੇ ਨਾਲ ਆਪਣੇ ਆਪ ਲੈਂਦੇ ਨੇ। ਐਂਡ ਸਭ ਤੋਂ ਬੜੀ ਗੱਲ ਹੈ ਜੀ, ਇਫੈਕਟਿਵ ਉਨੀ ਉਸ ਤੋਂ ਵੀ ਜ਼ਿਆਦਾ ਹੈ, ਇਫੈਕਟਿਵ ਵੀ ਉਨੀ ਹੀ ਹੈ ਜਿੰਨਾ ਕਿ ਸਾਨੂੰ ਚਾਹੀਦਾ। ਫੌਰੀ ਤੌਰ ਤੇ ਇਲਾਜ ਤਾਂ ਫੌਰੀ ਤੌਰ ਤੇ ਵੀ ਇਲਾਜ ਹੋਊਗਾ, ਹਰ ਤਰ੍ਹਾਂ ਦੀ ਚੀਜ਼ ਪੋਸੀਬਲ ਹੈ
ਜੀ। ਤੇ ਆਪਣਾ ਤੁਸੀਂ ਡਾਕਟਰ ਸਾਹਿਬ ਨੰਬਰ ਵੀ ਦੱਸ ਦਿਓ, ਕਿਉਂਕਿ ਜਿਹੜੇ ਮਰੀਜ਼ ਸੁਣਦੇ ਹੋਣ ਤੇ ਉਹ ਸਿੱਧੀ ਵੀ ਤੁਹਾਡੇ ਨਾਲ ਗੱਲ ਕਰ ਲੈਣ। ਕਈ ਵਾਰ ਬੰਦਾ ਕਹਿੰਦਾ ਵੀ ਦੂਸਰਾ ਬੰਦਾ ਵਿੱਚ ਜ਼ਰੂਰ ਪਾਉਣਾ, ਮੈਂ ਸਿੱਧੀ ਗੱਲ ਕਰੂੰਗਾ।
ਹਾਂਜੀ ਹਾਂ, ਬਿਲਕੁਲ ਡਾਇਰੈਕਟ ਮੇਰੇ ਨਾਲ ਗੱਲ ਕਰ ਸਕਦੇ ਆ ਸਾਰੇ। ਮੇਰਾ ਨੰਬਰ ਨੋਟ ਕਰ ਲਓ, ਮੇਰਾ ਪਰਸਨਲ ਨੰਬਰ ਹੀ ਮੈਂ ਦੇ ਦਿੰਦਾ, 9876053533
ਜੀ। ਡਾਕਟਰ ਸਾਹਿਬ ਬਹੁਤ ਤੁਹਾਡਾ ਧੰਨਵਾਦ, ਤੇ ਹੋਰ ਵੀ ਜਿਹੜੀਆਂ ਸਮੱਸਿਆ ਪਿੰਡ ਚੋਂ ਇਕੱਠੀਆਂ ਕਰਕੇ ਮੈਂ ਤੁਹਾਨੂੰ ਦੱਸਦਾ ਪੁੱਛਦੇ ਰਹਾਂਗੇ, ਕਿਉਂਕਿ ਤੁਹਾਡਾ ਲਾਹਾ ਹੀ ਲੈਣਾ ਤੇ ਦੁਨੀਆਂ ਤੋਂ ਜਿਹੜੀਆਂ ਬਿਮਾਰੀਆਂ ਦੇਣੀਆਂ ਮੁਕਾਬਾ ਤੇ ਤੰਦਰੁਸਤੀ ਵੱਲ ਨੂੰ ਆਪਾਂ ਵੱਧ ਜਾਣਾ
ਜੀ।
ਬਹੁਤ ਤੁਹਾਡਾ ਸ਼ੁਕਰਾਨਾ, ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਇਹ ਤੇ ਤਾਇਆ ਜੀ ਡਾਕਟਰ ਵਿਕਾਸ ਗੁਪਤਾ ਖਾਸ ਤੌਰ ਤੇ ਮਲੇਰਕੋਟਲਾ ਤੋਂ ਸਾਡੇ ਨਾਲ ਜੁੜੇ ਸਨ ਪ੍ਰੋਗਰਾਮ ਦੇ ਵਿੱਚ, ਤੇ ਬਾਕੀ ਹੁਣ ਸਮਾਂ ਪ੍ਰੋਗਰਾਮ ਦਾ ਹੋ ਗਿਆ ਜੀ, ਤੇ ਬਹੁਤ ਬਹੁਤ ਸ਼ੁਕਰਾਨਾ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਜੁੜੇ ਰਹੇ। ਆਪਣਾ ਧਿਆਨ ਰੱਖਣਾ ਜੀ, ਰੱਬ ਰੱਖਾ ਲਾ ਜੀ, ਰੱਬ ਰੱਖਾ ਤੇ ਮਿਲਕੀਤ ਗੀਤ ਤੇ ਫਿਰ ਰਹਿੰਦਾ ਰਹਿੰਦਾ ਰਹਿ ਜਾਣਾ। ਤਾਇਆ ਜੀ ਗੀਤ ਹੁਣ ਆਪਾਂ ਸੁਣ ਨਹੀਂ ਸਕਾਂਗੇ, ਹੁਣ ਆਪਾਂ ਸੋਮਵਾਰ ਨੂੰ ਮਿਲਾਂਗੇ। ਬਹੁਤ ਬਹੁਤ ਸ਼ੁਕਰਾਨਾ ਜੀ ਸਾਰੇ ਦੋਸਤ।
I can't believe that it's real. I can't believe that it's happened.
Are you interested in becoming a presenter?
Presenter?
Would you like to join Harman Radio?
Radio?
If so, contact Harman Radio on harmanradio.com. Thank you.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 5564
अपने करियर नु नवीं ऊंचाइयां देने दे लिए आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इथे स्टूडेंट्स नु दिता जांदा है हेल्दी ते हार्मोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन क्यूएलडी 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ
ਸਧਾਰੋ ਨਾ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹੀ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੋਣਾ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਜੇ ਕੋ ਖਾਵੇ